ಸುತ್ತ ಅಮೃತ ಅಮೃತ ಸುತ್ತ ಅಮೃತ ಅಮೃತ ಸತ್ಗುರ ಮೇರೆ ಸತ್ಗುರ ಮೊಹಮ್ಮದ್ ಬಿಟ್ಟು ಕುರ್ಬಾನ ಜೀ ಮೊಹಮ್ಮದ್ ಬಿಟ್ಟು ಕುರ್ಬಾನ ಮೇರೆ
ಸತ್ಗುರ ಮೇರೆ ಸತ್ಗುರ
ಸಂತ ಜನ ಮಿಲ್ ಪಾಯ ಕಟ್ಟೆಯಡಾ ಜಬ ಕಾಲ ಸಂತ ಜನ ಮಿಲ್ ಪಾಯ ಕಟ್ಟೆಯಡಾ ಜಬ ಕಾಲ ಸಚ್ಚಾ ಸಾಹಿಬ ಮನ ಮುಠ ಹೋವಾ ಖಸಮ ದಯಾಲ ಸಚ್ಚಾ ಸಾಹಿಬ ಮನ ಮುಠ ಹೋವಾ ಖಸಮ ದಯಾಲ ಈ ಪೂರಾ ಸತ್ಗುರ ಬಿದಸೆಯಾ ಸಬ ಜಜ್ಜಾಲ ಪೂರಾ ಸತ್ಗುರ ಭೇಟಿಯಾ ಬಿನ್ ಸೇಯಾ ಸಬ ಜಂಜಾಲ ಬಿನ್ ಸೇಯಾ ಸಬ ಜಂಜಾಲ ಮೇರೆ ಸತ್ಗುರ ಅಮೃತ ಬಿಟ್ಟು ಕುರ್ಬಾನ ಜೀ ಅಮೃತ ಬಿಟ್ಟು ಕುರ್ಬಾನ ಮೇರೆ ಸತ್ಗುರ ಮೇರೆ ಸತ್ಗುರ ಅಮೃತ ಬಿಟ್ಟು ದರ್ಶನ ಕೋ ಬಲಿಹಾರ
ದರ್ಶನ ಕೋ ಬಲಿಹಾರ
ತೇರೆ ದರ್ಶನ ಕೋ ಬಲಿಹಾರ
ದರ್ಶನ ಕೋ ಬಲಿಹಾರ
ಸತ್ಯ ಅಮೃತ ಅಮೃತ ಮೇರೆ ಸತ್ಗುರ ಮೇರೆ ಸತ್ಗುರ ಅಮೃತ ಬಿಟ್ಟು ಕುರ್ಬಾನ ಜೀ ದುಧ ಬಿಟ್ಟು ಕುರ್ಬಾನ
Oh. ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨੁਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਐਸਿਆਂ ਗੁਰਾਂ ਤੋਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਉਹ ਬਲ ਬਲ ਜਾਵਾਂ ਬਲ ਬਲ ਜਾਵਾਂ ਬਲ ਬਲ ਜਾਵਾਂ ਬਲ ਬਲ ਜਾਵਾਂ
ਬਲ ਬਲ ਜਾਵਾਂ ਬਲ ਬਲ ਜਾਵਾਂ ਬਲ ਬਲ
ਬਲ ਬਲ ਜਾਵਾਂ 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 ਬਲ ਬਲ ਜਾਵਾਂ
ਬਲ ਬਲ
ਬਲ ਬਲ ਜਾਵਾਂ ਬਲ ਬਲ ਜਾਵਾਂ ਬਲ ਬਲ ਜਾਵਾਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ
ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਬਲ ਬਲ
ਬੋਲੋ ਐਸਿਆਂ ਗੁਰਾਂ ਤੋਂ ਜੀ ਮੈਂ ਵਾਰ ਵਾਰ ਜਾ
ਵਾਰ ਵਾਰ ਜਾ
ਫਲ ਫਲ ਜਾਵਾ ਐਸਿਆਂ ਗੁਰਾਂ ਤੋਂ ਹੀ ਮੈਂ 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 ਫਲ ਫਲ ਜਾਵਾ
ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਬੰਦਾ ਦੇਵਤਾ ਬਣ ਜਾਏ ਜਾਂ ਦੈਵੀ ਗੁਣ ਆ ਜਾਣ, ਬਦਲ ਜਾਏ, ਸੁਧਰ ਜਾਏ, ਪਸ਼ੂ ਗੁਣਾ ਖਤਮ ਹੋ ਜਾਏ, ਇਨਸਾਨੀ ਗੁਣ ਪੈਦਾ ਹੋ ਜਾਣ, ਜਿੱਦਾਂ ਦਾ ਕੁਦਰਤ ਨੇ ਬਣਾਇਆ ਉਦਾਂ ਦਾ ਹੋ ਜਾਏ, ਬਣ ਜਾਏ, ਅੰਦਰ ਦਾ ਪਸ਼ੂ ਪੂਣਾ ਖਤਮ ਕਰ ਦੇਵੇ, ਆਪੇ ਹੀ ਬਲਿਹਾਰੇ ਜਾਣ ਨੂੰ ਜੀ ਕਰਦਾ, ਵਾਰੇ ਵਾਰੇ ਜਾਣ ਨੂੰ ਜੀ ਕਰਦਾ, ਉਸ ਸੱਚੇ ਗਿਆਨ ਤੋਂ, ਉਸ ਫਲਸਫੇ ਤੋਂ, ਉਸ ਸੋਚ ਤੋਂ, ਉਸ ਸਿਧਾਂਤਾਂ ਤੋਂ, ਜਿਹਦੇ ਕਰਕੇ ਬੰਦਾ ਬੰਦਾ ਬਣ ਜਾਏ, ਇਨਸਾਨੀਅਤ ਜਾਗ ਪਵੇ। ਨਿਜਮਾਂ ਦੇ ਵਿੱਚ ਬੰਦ ਰਹਿਣਾ ਹੀ ਅਸਲ 'ਚ ਬੰਦਗੀ ਹੁੰਦੀ ਹੈ। ਕੁਦਰਤ ਦੇ ਨਿਜਮਾਂ ਦੇ ਵਿੱਚ ਰਹਿਣਾ, ਆਪਣੇ ਆਪ ਨੂੰ ਢਾਲਣਾ, ਇਹੀ ਬੰਦਗੀ। ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧਰਨਾ ਪੱਥਰਾਂ 'ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਤਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੀਤਲ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ। ਬੰਦਗੀ ਦਾ ਅਰਥ ਅੱਖਾਂ ਬੰਦ ਕਰਕੇ ਇੱਦਾਂ ਬਹਿਣਾ ਵੀ ਇੱਦਾਂ ਬੈਠੇ ਆ ਬਸ ਜੀ ਆਪਣੀ ਮਸਤੀ ਹੈ, ਇਹ ਨਹੀਂ। ਬੰਦਗੀ ਦਾ ਅਸਲ ਅਰਥ ਕੁਦਰਤ ਦੇ ਨਿਯਮਾਂ ਦੇ ਵਿੱਚ ਰਹਿਣਾ, ਬੰਦ ਰਹਿਣਾ, ਉਹਦੇ ਕੰਟਰੋਲ ਵਿੱਚ ਰੱਖਣਾ। ਜਿਵੇਂ ਇੰਡੀਆ ਵਿੱਚ ਰਹਿੰਦੇ ਹਾਂ, ਇੰਡੀਆ ਦੇ ਕਾਨੂੰਨ ਵਿੱਚ ਰਹਿੰਦੇ ਹਾਂ, ਕੋਈ ਕੈਨੇਡਾ ਤੁਰ ਜਾਏ ਉੱਥੇ ਕੈਨੇਡਾ ਦੇ ਕਾਨੂੰਨ 'ਚ ਰਹਿੰਦਾ। ਚੰਗਾ ਨਾਗਰਿਕ, ਚੰਗਾ ਬੰਦਾ ਉਹੀ ਹੁੰਦਾ ਜਿਹੜਾ ਉੱਥੋਂ ਦੇ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝੇ ਤੇ ਉਹਦੇ ਅੰਡਰ ਚੱਲੇ। ਤੇ ਜਦੋਂ ਅਸੀਂ ਧਰਤੀ ਤੇ ਬਣੇ ਹਾਂ, ਪੈਦਾ ਹੋਏ ਹਾਂ, ਕੁਦਰਤ ਦਾ ਹੀ ਇੱਕ ਹਿੱਸਾ, ਕੁਦਰਤ ਦਾ ਇੱਕ ਛੋਟਾ ਜਿਹਾ ਜ਼ਰਰਾ ਹਾਂ, ਬੇਅੰਤ ਬਹੁਤ ਵੱਡਾ ਇਹਦਾ ਸਿਸਟਮ ਹੈ। ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਵਾਬ ਰੋਲਾ ਜਿਵੇਂ ਉੱਠਦਾ ਹੈ, ਮਿੱਟੀ ਤੋਂ ਹੀ ਬਣਦਾ ਹੈ, ਮਿੱਟੀ ਕੱਖਾਂ ਤੋਂ ਹੀ ਉਹ ਪੈਦਾ ਹੋ ਜਾਂਦਾ, ਉਹਦੇ ਵਿੱਚ ਹੀ ਸਮਾ ਜਾਂਦਾ। ਆਪਾਂ ਵੀ ਇੱਦਾਂ ਇਸ ਕੁਦਰਤ ਤੋਂ ਹੀ ਨਿਕਲੇ ਹਾਂ ਤੇ ਕੁਦਰਤ ਦੇ ਵਿੱਚ ਹੀ ਅਸੀਂ ਚਲੇ ਜਾਣਾ। ਬੰਦੇ ਦਾ ਜਨਮ ਕਦੋਂ ਤੋਂ ਹੋਇਆ? ਜਦੋਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਉਦੋਂ ਤੋਂ ਹੀ। ਕਿਉਂਕਿ ਜਦੋਂ ਆਪਾਂ ਕਈ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਜਦੋਂ ਅਸੀਂ ਵੇਖਦੇ ਹਾਂ ਬੰਦਾ ਹੁਣ ਅਗਲਾ ਕਹਿੰਦਾ ਜੀ ਮੈਂ ਇੰਨੀ ਤਰੀਕ ਨੂੰ ਜੰਮਿਆ, ਆਪਣੀ ਡੇਟ ਆਫ ਬਰਥ ਦੱਸਦਾ, ਪਰ ਉਦੋਂ ਪਹਿਲਾਂ ਤੇ ਉਹ ਮਾਂ ਦੇ ਢਿੱਡ ਵਿੱਚ ਵੀ ਲੱਤਾਂ ਮਾਰਦਾ, ਉੱਥੇ ਪਹਿਲਾਂ ਵੀ ਹੈ। ਫਿਰ ਉਹ ਜੇ ਹੁਣ ਅੱਜ ਕੱਲ੍ਹ ਤੇ ਕੈਮਰੇ ਆ ਉਹ ਸਭ ਕੁਝ ਦੱਸਦੇ ਆ, ਮਾਂ ਦੇ ਢਿੱਡ ਵਿੱਚ ਵੀ ਹਿੱਲ ਰਿਹਾ ਹੈਗਾ। ਉਦੋਂ ਪਿੱਛੇ ਚਲੇ ਜਾਓ 9 ਮਹੀਨੇ, ਜਦੋਂ ਪਿਤਾ ਦੇ ਅੰਦਰੋਂ ਆ ਕੇ ਉਹ ਮਾਂ ਦੀ ਕੁੱਖ ਵਿੱਚ ਆਇਆ, ਬੱਚੇਦਾਨੀ ਚ ਆਇਆ, ਉਸ ਵੇਲੇ ਵੀ ਤੇ ਉਹ ਦੌੜਦਾ ਆਇਆ, ਕਰੋੜਾਂ ਦਾ ਮੁਕਾਬਲਾ ਕਰਦਾ ਹੀ ਆਇਆ, ਉੱਥੇ ਵੀ ਉਹ ਹੈਗਾ। ਡੇਟ ਆਫ ਬਰਥ ਕੀ ਲੰਬੇ ਬੰਦਾ? ਉਦੋਂ ਪਿੱਛੇ ਚਲੇ ਜਾਓ ਅਗਲਾ, ਉਹ ਉਦੋਂ ਪਿੱਛੇ ਵੀ ਜਦੋਂ ਵੇਖੋਗੇ ਉਹ ਬੰਦੇ ਦੇ ਅੰਦਰ, ਔਰਤ ਦੇ ਅੰਦਰ, ਉਹ ਖਾਣੇ ਦੇ ਵਿੱਚ, ਬਲੱਡ ਦੇ ਵਿੱਚ, ਸੈੱਲਾਂ ਦੇ ਰੂਪ ਵਿੱਚ ਪਹਿਲਾਂ ਵੀ ਹੈ। ਉਦੋਂ ਪਿੱਛੇ ਚਲੇ ਜਾਓ ਰਸ ਦੇ ਵਿੱਚ ਹੈ, ਉਦੋਂ ਪਿੱਛੇ ਚਲੇ ਜਾਓ ਬਨਸਪਤੀ ਦੇ ਵਿੱਚ ਹੈ। ਮਤਲਬ ਇੱਥੋਂ ਅਸੀਂ ਬਾਹਰੋਂ ਕੁਝ ਖਾਧਾ, ਖਾਣ ਤੋਂ ਬਾਅਦ ਉਹ ਰਸ ਬਣਿਆ, ਬਲੱਡ ਬਣਿਆ, ਸੈੱਲ ਬਣ ਗਏ, ਬਿੰਦ ਬਣ ਗਿਆ, ਫਿਰ ਮਾਂ ਦੇ ਢਿੱਡ 'ਚ ਚੱਲਿਆ ਗਿਆ, ਭਰੂਣ ਬਣ ਗਿਆ, ਭਰੂਣ ਬਣਨ ਤੋਂ ਬਾਅਦ ਬਾਹਰ ਆਇਆ, ਬੱਚਾ ਬਣ ਗਿਆ, ਬੱਚਾ ਹੀ ਫਿਰ ਹੌਲੀ ਹੌਲੀ ਹੁਣ ਜਵਾਨ ਹੈ, ਹੁਣ ਨੌਜਵਾਨ ਹੈ, ਹੌਲੀ ਹੌਲੀ ਬੁੱਢਾ ਹੋ ਗਿਆ, ਹੁਣ ਮਰ ਗਿਆ, ਹੁਣ ਫਿਰ ਇਹਦੇ ਵਿੱਚ ਹੀ ਸਮਾ ਗਿਆ, ਇਹਦੇ 'ਚੋਂ ਨਿਕਲਦਾ, ਇਹਦੇ 'ਚ ਹੀ ਜਾਈ ਜਾਂਦਾ। ਡੇਟ ਆਫ ਬਰਥ ਕੀ ਹੈ? ਜਦੋਂ ਤੋਂ ਸਾਰਾ ਕੁਝ ਹੋਂਦ 'ਚ ਆਇਆ ਅਸੀਂ ਉਦੋਂ ਦੇ ਹੀ ਹਾਂ, ਤੇ ਮਰਾਂਗੇ ਕਦੋਂ? ਉਹਨਾਂ ਚਿਰ ਹੀ ਰਹਾਂਗੇ। ਹੁਣ ਇਹਦਾ ਵੀ ਅੰਤ ਨਹੀਂ, ਸਾਡਾ ਵੀ ਅੰਤ, ਅਸੀਂ ਇਹਦਾ ਹੀ ਇੱਕ ਛੋਟਾ ਜਿਹਾ ਪਾਰਟ ਹਾਂ, ਜਰਰਾ। بہت بڑا یہ سسٹم ہے، بے انت ہے قدرت، بے انت وہ روپ ہی ہے، نرگن تے سرگن دستا تے ان دستا پرماتما ہی ہے، ان دستا تے دستا دونوں نو ملا دیو پرماتما ہی ہے، نرگن تے سرگن پرماتما ہی ہے۔ ਹੁਣ ਜਦੋਂ ਕਈ ਬੰਦੇ ਆਪਣਾ ਵਿਰੋਧ ਜਦੋਂ ਕਰਦੇ ਆ ਪਹਿਲਾਂ ਉਹ ਕਹਿਣਗੇ ਢੱਡਰੀਆਂ ਵਾਲੇ ਕਹਿੰਦੇ ਆ ਕੁਦਰਤ ਹੀ ਰੱਬ ਹੈ, ਇਹਦੂ ਬਾਅਦ ਇੱਥੇ ਫਿਲਾਸਫੀ ਕੋਟ ਦਿੰਦੇ ਨੇ ਬਈ ਆਹ ਜੀ ਦਰਖਤ ਕਿਵੇਂ ਰੱਬ ਹੋ ਗਏ, ਇਹ ਤੇ ਖਤਮ ਹੋ ਜਾਣਗੇ, ਇਹਨਾਂ ਦੀ ਤਾਂ ਟਾਈਮ ਹੈ, ਧਰਤੀਆਂ ਵੀ ਕਈ ਵਾਰੀ ਖਤਮ ਹੋਈਆਂ, ਉਹ ਇੰਨੀ ਗੱਲ ਨੂੰ ਸਮਝਦੇ ਆ, ਮਤਲਬ ਪਹਿਲਾਂ ਇੱਕ ਸਟੇਟਮੈਂਟ ਦਿੰਦੇ ਆ ਮੁੜ ਕੇ ਉਹਦੇ ਉੱਤੇ ਫਿਲਾਸਫੀ ਕੋਟ ਦਿੰਦੇ ਆ ਇਹ ਏਦਾਂ ਕਹਿੰਦੇ ਆ। ਹਾਲਾਂਕਿ ਆਪਣੀ ਸਟੇਟਮੈਂਟ ਹੁੰਦੀ ਹੈ ਦਿਸਦਾ ਅਣ ਦਿਸਦਾ ਪਰਮਾਤਮਾ ਨਿਰਗੁਣ ਤੇ ਸਰਗੁਣ। ਇੱਕ ਬੰਦਾ ਹੈਗਾ ਆ ਉਹਨੇ ਦਾੜੀ ਰੱਖ ਲਈ ਹੈ, ਦਾੜੀ ਕਿਹਦੇ ਚੋਂ ਨਿਕਲੀ ਹੈ, ਉਹਦੇ ਵਿੱਚੋਂ ਹੀ ਆਈ ਹੈ, ਦਾੜੀ ਉਹਦੇ ਬੰਦੇ ਦੇ ਅੰਦਰੋਂ ਹੀ ਆਉਂਦੀ ਹੈ। ਹੁਣ ਹੁਣ ਦਾੜੀ ਹੈਗੀ ਹੈ, ਹੋ ਸਕਦਾ ਕਿਸੇ ਕਾਰਨ ਕਰਕੇ ਝੜ ਜਾਏ, ਪਰ ਬੰਦਾ ਤੇ ਸਦਾ ਹੀ ਹੈ, ਆ ਕੁਦਰਤ ਕਹਿ ਲਓ ਏਦਾਂ ਹੀ ਇਹਦੇ ਵਿੱਚੋਂ ਹੀ ਨਿਕਲੀ ਹੈ, ਨਿਜਮ ਇੱਕ ਨਿਜਮ ਬਣਿਆ ਆਟੋਮੈਟਿਕ, ਉਹਦੇ ਚੋਂ ਫੈਲਾਅ ਹੋ ਗਿਆ ਤੇ ਕੁਦਰਤ ਬਣ ਗਈ। ਹੋ ਸਕਦਾ ਖਤਮ ਹੋ ਜਾਏ ਪਰ ਨਿਜਮ ਤੇ ਸਦਾ ਰਹਿੰਦਾ, ਵਿਧਾਨ ਹੈ ਜਿਹੜਾ ਬਣਿਆ ਹੋਇਆ, ਕਿਵੇਂ ਬਣਿਆ ਆਟੋਮੈਟਿਕ ਚੱਲ ਰਿਹਾ, ਆਪੇ ਬਣਿਆ, ਕੋਈ ਨਹੀਂ ਜਾਣ ਸਕਦਾ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ, ਕੋਈ ਨਹੀਂ ਜਾਣ ਸਕਦਾ, ਉਹ ਆਪ ਹੀ ਜਾਣ। ਬੇਅੰਤ ਵੱਡਾ ਸਿਸਟਮ ਹੈ, ਕੋਈ ਬੰਦਾ ਨਹੀਂ ਬੈਠਾ ਜਿਹੜਾ ਕਰ ਰਿਹਾ, ਕੁਦਰਤੀ ਨਿਜਮ ਹੈ, ਆਟੋਮੈਟਿਕ ਬਣਿਆ ਹੋਇਆ, ਦਿਸਦਾ ਅਣ ਦਿਸਦਾ ਸਾਰਾ ਕੁਝ ਪਰਮਾਤਮਾ ਹੀ ਪਰਮਾਤਮਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਹੁਣ ਇਹਨੂੰ ਸਮਝਣਾ ਹੈ, ਫਿਰ ਇਹ ਕਹਿਣਗੇ ਕਈ ਕਹਿੰਦੇ ਨਹੀਂ ਹੁੰਦੇ ਵੀ ਢੱਡਰੀਆਂ ਵਾਲੇ ਕੀ ਜਾਂਦੇ ਨੇ ਆਹੀ ਰੱਬ ਹੈ, ਮਤਲਬ ਇਹਨੂੰ ਪੂਜੀਏ, ਪੂਜਣ ਵਾਲਾ ਤੇ ਪਹਿਲਾਂ ਹੀ, ਦਰਖਤਾਂ ਨੂੰ ਪੂਜੋ, ਪਾਣੀ ਨੂੰ ਪੂਜੋ, ਕਿੱਡੇ ਬੇਵਕੂਫ ਇਨਸਾਨ ਨੇ। ਅਸੀਂ ਕਹਿੰਦੇ ਹਾਂ ਕੁਦਰਤ ਸਮਝਣ ਦਾ ਵਿਸ਼ਾ ਹੈ, ਪੂਜਣ ਦਾ ਨਹੀਂ, ਰੱਬ ਸਮਝਣ ਦਾ ਵਿਸ਼ਾ ਹੈ, ਜਪ ਮਤਲਬ ਜਾਣ, ਸਮਝ, ਇਹਦੇ ਨਾਲ ਰਿਲੇਸ਼ਨ ਬਣਾ, ਕਿਸੇ ਨਾਲ ਜੇ ਰਿਲੇਸ਼ਨ ਬਣਾਉਣਾ ਹੈ ਤੇ ਪਹਿਲਾਂ ਉਦੋਂ ਪਹਿਲਾਂ ਜਾਣਨਾ ਪੈਂਦਾ, ਕੋਈ ਵੀ ਤੁਹਾਡੀ ਰਿਲੇਸ਼ਨਸ਼ਿਪ ਕੋਈ ਵੀ ਹੈ, ਪਿਆਰ ਹੈ, ਰਿਲੇਸ਼ਨ ਹੈ, ਉਹ ਉਦੋਂ ਹੀ ਬਣੇਗਾ ਜਦੋਂ ਜਾਣਾਂਗੇ। ਹੁਣ ਸਾਨੂੰ ਇਹ ਕਹੀ ਜਾਂਦੇ ਨੇ ਜਿਹੜਾ ਸਾਹਮਣੇ ਵਾਲਾ ਇਹਨੂੰ ਤੇ ਜਾਣਨ ਨਹੀਂ ਦਿੰਦੇ ਵੀ ਇਹਨੂੰ ਜਾਣੋ, ਇਹਨੂੰ ਸਮਝੋ, ਅਣ ਦਿਸਦਾ ਕਹਿੰਦੇ ਲੱਭੀ ਚੱਲੋ ਉਹ ਆਏਗਾ, ਉਹ ਕਿਰਪਾ ਕਰ ਦੋ, ਇੱਦਾਂ ਕਰ ਦੋ, ਇੱਦਾਂ ਕਰਦਾ, ਅਣ ਦਿਸਦੇ ਨੂੰ ਲੱਭਦੇ ਰਹੋ, ਦਿਸਦੇ ਨਾਲ ਜੇ ਕਹਿਣ ਵੀ ਦਿਸਦਾ ਅਣ ਦਿਸਦਾ ਦਿਸਦਾ ਇੱਕੋ ਹੀ ਹੈ, ਇਹਨੂੰ ਜਾਣੋ, ਜਦੋਂ ਜਾਣਾਂਗੇ ਤੇ ਜਾਣਦਿਆਂ ਜਾਣਦਿਆਂ ਰਿਲੇਸ਼ਨ ਕਦੋਂ ਬਣ ਜਾਣਾ ਪਤਾ ਵੀ ਨਹੀਂ ਲੱਗਦਾ। ਕਈਆਂ ਨੂੰ ਤੁਸੀਂ ਜਾਣਨ ਲੱਗ ਜਾਓ ਵੀ ਇਹਦਾ ਸੁਭਾਅ ਕਿੱਦਾਂ ਦਾ ਹੈ, ਇਹਦੀ ਰਹਿਣ ਸਹਿਣ ਕਿੱਦਾਂ ਦਾ ਹੈ, ਇਹ ਕਿੱਦਾਂ ਦਾ, ਜਦੋਂ ਤੁਸੀਂ ਉਹਨੂੰ ਜਾਣਨ ਲੱਗ ਜਾਓਗੇ ਆਟੋਮੈਟਿਕ ਕਦੋਂ ਰਿਲੇਸ਼ਨਸ਼ਿਪ ਬਣ ਜਾਏਗੀ ਪਤਾ ਹੀ ਨਹੀਂ। ਕੁਦਰਤ ਦਾ ਜਿਹੜਾ ਵਿਧਾਨ ਹੈ, ਜਦੋਂ ਤੁਸੀਂ ਇਹਨੂੰ ਜਾਣਨ ਲੱਗ ਜਾਓਗੇ, ਜਾਣਦਿਆਂ 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 ਕਦੋਂ ਇਹਦੇ ਨਾਲ ਪਿਆਰ ਪੈ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਕਿਉਂ ਪਿਆਰ ਪਏਗਾ? ਕਿਉਂਕਿ ਇਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ, ਇਹਦੇ 'ਚ ਗਲਤੀ ਕੋਈ ਅਸੀਂ ਕੱਢ ਹੀ ਨਹੀਂ ਸਕਦੇ, ਇਹਦੇ ਨਾਲੋਂ ਸੋਹਣਾ ਕੋਈ ਨਹੀਂ, ਇਹਦੇ ਨਾਲੋਂ ਪਿਆਰਾ ਕੋਈ ਨਹੀਂ, ਰਿਲੇਸ਼ਨ ਆਪੇ ਹੀ ਬਣ ਜਾਏਗਾ ਜਿੱਦਣ ਇਹਨੂੰ ਜਾਣਨ ਲੱਗਾਂਗੇ। ਹੁਣ ਕਈ ਬੰਦੇ ਕਿਸੇ ਦੇ ਸੁਭਾਅ ਨੂੰ ਵੇਖਦਿਆਂ 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 ਆਟੋਮੈਟਿਕ ਉਹਦੇ ਨਾਲ ਰਿਲੇਸ਼ਨ ਬਣਾ ਲੈਂਦੇ ਨੇ, ਕੁਦਰਤ ਨਾਲ ਰਿਲੇਸ਼ਨ ਆਪੇ ਬਣੇਗਾ ਜੇ ਇਹਨੂੰ ਜਾਣਨ ਲੱਗੋ, ਜਪ ਮਤਲਬ ਜਾਣ, ਸਮਝ, ਇਹਨੂੰ ਸਮਝੋ, ਇਹਦੇ ਨਾਲ ਇਹਦੇ ਵਿੱਚ ਰਹਿਣਾ, ਇਹਨੂੰ ਸਮਝ ਕੇ ਰਹੋਗੇ ਤੇ ਸੌਖੇ ਰਹੋਗੇ, ਮਤਲਬ ਕੈਨੇਡਾ 'ਚ ਰਹਿਣਾ ਕੈਨੇਡਾ ਦੇ ਕਾਨੂੰਨ ਨੂੰ ਸਮਝ ਕੇ ਕੈਨੇਡਾ 'ਚ ਰਹੋਗੇ ਤੇ ਸੌਖੇ ਰਹੋਗੇ, ਇੰਡੀਆ 'ਚ ਰਹਿਣਾ ਇੰਡੀਆ ਦੇ ਕਾਨੂੰਨ ਨੂੰ ਸਮਝ ਕੇ ਕੈਨੇਡਾ ਇੰਡੀਆ 'ਚ ਰਹੋਗੇ ਤੇ ਸੌਖੇ ਰਹੋਗੇ, ਜੇ ਕੁਦਰਤ ਦੇ ਵਿੱਚ ਰਹਿਣਾ ਹੈ, ਲਾਅ ਆਫ ਨੇਚਰ ਨੂੰ ਸਮਝ ਕੇ, ਵਿਧਾਨ ਨੂੰ ਸਮਝ ਕੇ, ਕੁਦਰਤੀ ਨਿਯਮ ਨੂੰ ਸਮਝ ਕੇ ਰਹਾਂਗੇ ਤੇ ਸੌਖੇ ਰਹਾਂਗੇ, ਨਹੀਂ ਤੇ ਪਰੇਸ਼ਾਨ ਰਹਾਂਗੇ। ਕੁਦਰਤ ਨੂੰ ਸਮਝ ਕੇ ਇਹਦੇ ਵਿੱਚ ਜੀਵਾਂਗੇ। ਹੁਣ ਖੇਤੀਬਾੜੀ ਵਾਲੇ ਸਮਝਦੇ ਹੀ ਨੇ ਕੁਦਰਤ ਨੂੰ ਵੀ ਹੁਣ ਅੱਗੇ ਜਿਹੜਾ ਵੱਢਣ ਦਾ ਸਮਾਂ ਆ ਗਿਆ ਕਣਕ ਨੂੰ, ਕਣਕ ਵੱਢਣੀ ਹੈ ਤੇ ਜੀਰੀ ਲਾਣੀ ਹੈ, ਉਹਨਾਂ ਨੇ ਸਮਝ ਲਿਆ ਵੀ ਹੁਣ ਇਹਦੀ ਰੁੱਤ ਹੈ, ਇਹਨੂੰ ਸਮਝ ਲਿਆ ਹੁਣ ਆਪਣੀ ਜੀਰੀ ਲਾ ਦੇਣਗੇ, ਫਿਰ ਕਣਕ ਵੇਲੇ ਕਣਕ ਲਾ ਦੇਣਗੇ, ਜਿਹੜੀ ਫਸਲ ਜਿਹੜੇ ਟਾਈਮ ਤੇ ਹੋਣੀ, ਹੁਣ ਕੱਦੂ ਦਾ ਮੌਸਮ ਆ ਗਿਆ, ਤੋਰੀਆਂ ਲੱਗਣਗੀਆਂ, ਕੱਦੂ ਲੱਗਣਗੇ, ਕਰੇਲੇ ਲੱਗਣਗੇ, ਹੁਣ ਬੱਲਾਂ ਲੱਗ ਜਾਣਗੀਆਂ ਨੇ, ਹੁਣ ਹੁਣ ਅੰਗੂਰ ਲੱਗਣੇ ਨੇ, ਹੁਣ ਵੇਲਾ ਉਹਨਾਂ ਨੂੰ ਪਾਣੀ ਪਾਇਆ ਜਾਂਦਾ ਵੀ ਹਾਂ ਹੁਣ ਇਹਨਾਂ ਦੀ ਲੋੜ ਹੈ, ਸਮਝ ਕੇ ਤੁਸੀਂ ਉਹਦਾ ਪ੍ਰਾਪਤ ਕਰ ਲਓ। ਜੇ ਸਮਝ ਨਾ ਸਕੇ, ਵੈਦਰ ਕੋਈ ਹੋਰ ਹੋਇਆ, ਫਸਲ ਕੋਈ ਹੋਰ ਬੀਜਤੀ, ਉਹਦੇ 'ਚ ਰਸ ਥੋੜਾ ਪੜੇਗਾ, ਹੁਣ ਗਾਜਰਾਂ ਬੀਜੋ ਉਹਦੇ 'ਚੋਂ ਰਸ ਹੀ ਨਹੀਂ ਆਉਣਾ, ਹੁਣ ਮੂਲੀਆਂ ਬੀਜੋ ਅੱਜ ਕੱਲ੍ਹ ਦੇ ਮੌਸਮ 'ਚ ਬੀਜੋ, ਉਹਦੇ 'ਚ ਰਸ ਹੀ ਨਹੀਂ ਆਉਣਾ, ਮਤਲਬ ਅਸੀਂ ਜਿੰਨਾ ਕੁ ਸਮਝ ਗਏ ਅਸੀਂ ਸੌਖੇ ਹੋ ਗਏ, ਜਿੰਨਾ ਇਹਨੂੰ ਜ਼ਿਆਦਾ ਸਮਝਾਂਗੇ ਉਹਨਾਂ ਜ਼ਿਆਦਾ ਸੌਖੇ ਹੋ ਜਾਵਾਂਗੇ। ਮਤਲਬ ਜੇ ਕੈਨੇਡਾ ਚ ਰਹਿਣਾ ਕੈਨੇਡਾ ਦੇ ਕਾਨੂੰਨ ਨੂੰ ਸਮਝ ਕੇ ਬਸ ਰਹੀ ਚੱਲੋ, ਏਦਾਂ ਹੀ ਕੁਦਰਤ ਚ ਰਹਿਣਾ ਰਹਿਣਾ ਜੇ ਇਹਦੇ ਵਿਧਾਨ ਨੂੰ ਸਮਝ ਲਓ ਤੇ ਸੌਖੇ ਰਹਾਂਗੇ, ਜਾਨ ਸੌਖੀ ਰਹੇਗੀ। ਸਮਝਣਾ ਹੀ ਸਮਝਣਾ, ਸੱਚਾ ਗਿਆਨ ਲੈ ਕੇ ਆਲੇ ਦੁਆਲੇ ਨੂੰ ਸਮਝ ਕੇ। ਹੁਣ ਆ ਵਾਇਰਸ ਫਿਰਦਾ, ਹੁਣ ਸਭ ਤੋਂ ਜ਼ਰੂਰੀ ਕੀ ਹੈ ਭਲਾ? ਸਮਝ ਕੰਮ ਆਉਣੀ, ਸੱਚਾ ਗਿਆਨ ਕੰਮ ਆਉਣਾ। ਇਹਦੇ ਵਾਸਤੇ ਸਹੀ ਨੌਲੇਜ ਹੈ ਜਿਹੜੀ, ਸਹੀ ਨੌਲੇਜ ਸਾਨੂੰ ਲੱਭਣੀ ਚਾਹੀਦੀ, ਇਕੱਠੀ ਕਰਨੀ ਚਾਹੀਦੀ, ਉਹ ਸਹੀ ਨੌਲੇਜ ਸਾਡੇ ਕੰਮ ਆਏਗੀ, ਉਹਨੇ ਸਾਡਾ ਫਾਇਦਾ ਕਰਨਾ। ਸਹੀ ਨੌਲੇਜ, ਸੱਚਾ ਗਿਆਨ ਉਹਨੇ ਸਾਨੂੰ ਬਚਾਉਣਾ ਹੈ। ਜੇ ਇਸ ਵੇਲੇ ਸੱਚਾ ਗਿਆਨ ਸਾਡੇ ਕੋਲ ਨਾ ਹੋਇਆ ਤੇ ਅਸੀਂ ਰੋਗੀ ਹੋ ਸਕਦੇ ਹਾਂ? ਫਿਰ ਉਹਨੇ ਇਹ ਥੋੜਾ ਵੇਖਣਾ ਤੁਸੀਂ ਚੋਲਾ ਪਾਇਆ, ਤੁਸੀਂ ਕਿਰਪਾਨ ਪਾਈ ਹੈ, ਤੁਸੀਂ ਗਾਤਰਾ ਪਾਇਆ, ਤੁਸੀਂ ਕੀਰਤਨ ਕਰਦੇ ਹੈ, ਤੁਸੀਂ ਧੋਤੀ ਹੈ, ਤੁਹਾਡੇ ਬੋਧੀ ਹੈ, ਤੂੰ ਮੁਸਲਮਾਨ ਹੈ, ਤੂੰ ਰੋਜ਼ ਨਮਾਜ਼, ਤੂੰ ਗੁਰਦੁਆਰੇ ਰਹਿੰਦਾ, ਤੂੰ ਮਸਜਿਦ ਵਿੱਚ ਜਾਏਗਾ। ਆ ਪਿੱਛੇ ਜੇ ਮਸਜਿਦ ਵਾਲਿਆਂ ਨੂੰ ਹੋ ਗਿਆ ਕੋਰੋਨਾ ਵਾਇਰਸ ਹੋਇਆ, ਤੂੰ ਮਸਜਿਦ ਵਿੱਚ ਰਹਿ ਰਿਹਾ, ਦਿੱਲੀ ਦਾ ਹੋਇਆ ਨਾ ਕੇਸ, ਤੇ ਉਹਨਾਂ ਨੇ ਥੋੜਾ ਵੇਖਣਾ ਤੂੰ ਮਸਜਿਦ 'ਚ ਬੈਠਾ ਤੈਨੂੰ ਨਹੀਂ ਹੋਣਾ। ਸਮਝ ਦੀ ਲੋੜ ਮਸਜਿਦ ਵਿੱਚ ਬੈਠੇ ਮੁਸਲਮਾਨਾਂ ਨੂੰ ਵੀ ਹੋਣੀ ਚਾਹੀਦੀ, ਤੇ ਸਮਝ ਦੀ ਜਿਹੜੀ ਖੇਡ ਹੈ ਉਹ ਸਮਝ ਕੁਦਰਤੀ ਨਿਯਮ ਦੀ ਹਰ ਆਮ ਖਾਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਹਾਲਾਂਕਿ ਕੁਦਰਤ ਵਿੱਚ ਤੇ ਬੰਦੇ ਇੱਕੋ ਜਿਹੇ ਨੇ, ਕੋਈ ਆਮ ਖਾਸ ਨਹੀਂ, ਪਰ ਜੇ ਅਸੀਂ ਕੋਈ ਵੀ ਹੈ ਵੱਡਾ ਛੋਟਾ ਅਮੀਰ ਗਰੀਬ, ਹਰ ਬੰਦੇ ਨੂੰ ਕੁਦਰਤ ਦੀ ਸਮਝ ਹੋਏਗੀ ਤੇ ਬਚੇਗਾ, ਨਹੀਂ ਤੇ ਇਹ ਸਜ਼ਾ ਦਿੰਦੀ ਹੈ। ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ। ਇਹਨੂੰ ਕਹਿੰਦੇ ਨੇ ਨਿਰਭਉ ਨਿਰਵੈਰ। ਇਹ ਡਰਦਾ ਵੀ ਨਹੀਂ ਕਿਸੇ ਤੋਂ, ਇਹ ਨਹੀਂ ਡਰਦਾ ਵੀ ਇਹਦੇ ਤੋਂ ਕੋਈ ਖਤਰਾ, ਇਹ ਡਰਦਾ ਨਹੀਂ ਕਿਸੇ ਤੋਂ। ਇਹਨੇ ਰਾਸ਼ਟਰਪਤੀ ਵੀ ਫੜ ਲੈਣਾ, ਇਹਨੇ ਪ੍ਰਧਾਨ ਮੰਤਰੀ ਵੀ ਫੜ ਲੈਣਾ, ਪ੍ਰਧਾਨ ਮੰਤਰੀ ਦੀ ਘਰਵਾਲੀ ਨੂੰ ਵੀ ਇਹਨੇ ਫੜ ਲੈਣਾ, ਤੇ ਇਸ ਕੁਦਰਤ ਦੇ ਵਿਧਾਨ ਨੇ ਬਾਬਾ ਵੀ ਫੜ ਲੈਣਾ, ਪਾਠੀ ਵੀ ਫੜ ਲੈਣਾ, ਮੁਸਲਮਾਨ ਵੀ ਟੋਪੀ ਵਾਲਾ ਫੜ ਲੈਣਾ। ਇਹਨੇ ਬੋਧੀ ਨਹੀਂ ਵੇਖਣੀ, ਇਹਨੇ ਧੋਤੀ ਨਹੀਂ ਵੇਖਣੀ, ਇਹਨੇ ਰਾਗੀ ਨਹੀਂ ਵੇਖਣਾ। ਕੁਦਰਤ ਦਾ ਵਿਧਾਨ ਹੈ। ਸਾਡੇ ਰਾਗੀ ਨਿਰਮਲ ਸਿੰਘ ਹੋਣਾ ਨੂੰ ਹੋਇਆ, ਆਪਾਂ ਨੂੰ ਪਤਾ ਲੱਗਾ, ਬੜੀ ਦੁੱਖ ਦੀ ਇਹ ਗੱਲ ਹੈ। ਮੈਂ ਘਰਾਂ ਚ ਵੀ ਸ਼ਾਇਦ ਸੁਣਦੇ ਹੋਣਗੇ ਸਾਰੇ, ਰਾਗੀ ਨਿਰਮਲ ਸਿੰਘ ਹੋਣਾ ਬਾਰੇ ਬਹੁਤਾ ਨਹੀਂ ਜਾਣਦਾ ਕਿਉਂਕਿ ਮੈਂ ਉਹਨਾਂ ਨੂੰ ਨਾ ਕਦੇ ਮਿਲਿਆ। ਇੱਕ ਵਾਰ ਮੈਂ ਜਹਾਜ਼ ਵਿੱਚ ਮਿਲਿਆ ਸੀ ਅਮਰੀਕਾ ਤੋਂ ਆਉਂਦਿਆਂ, ਫਤਿਹ ਬਲਾ ਹੋਈ ਸੀ, ਮਾੜਾ ਜਿਹਾ ਬਸ ਖੜੇ ਖੜੇ ਮਿਲੇ ਸੀ, ਉਹ ਵੀ ਕਈ ਸਾਲ ਹੋ ਗਏ, 8-10 ਸਾਲ। ਬਹੁਤਾ ਮੈਂ ਭਾਈ ਅਮਰੀਕ ਨਿਰਮਲ ਸਿੰਘ ਹੋਣਾ ਨੂੰ, ਜੋ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਰਹੇ ਹੈ, ਉਹਨਾਂ ਨੂੰ ਮੈਂ ਨਹੀਂ ਜਾਣਦਾ। ਪਰ ਮੈਂ ਨਾ ਅੱਜ ਉਹਨਾਂ ਦੀਆਂ ਇੱਕ ਦੋ ਇੰਟਰਵਿਊ ਵੀ ਸੁਣੀਆਂ। ਇੱਕ ਗੱਲ ਪੱਕੀ ਹੈ, ਕੀਰਤਨ ਤੇ ਆਪਾਂ ਉਹਨਾਂ ਦਾ ਕਈ ਵਾਰੀ ਸੁਣਿਆ ਕਿਉਂਕਿ ਚੰਗੇ ਰਾਗੀ ਸੀ। ਆਪਣੇ ਜਿਹੜਾ ਉਹਨਾਂ ਦੀ ਜਿਹੜੀ ਫੀਲਡ ਸੀ ਉਹਦੇ ਵਿੱਚ ਉਹ ਮਾਹਰ ਸੀ। ਬੰਦਾ ਮਾਹਰ ਹੋਣਾ ਚਾਹੀਦਾ ਜੇ ਡਰਾਈਵਰੀ ਦੇ ਫੀਲਡ 'ਚ, ਉਹਦੇ 'ਚ ਪੂਰਾ ਮਾਹਰ ਹੋਵੇ ਤੇ ਚੰਗੀ ਗੱਲ ਹੈ। ਪਿਆਰ ਦਾ ਪਤਾ ਉਦੋਂ ਲੱਗਦਾ ਜਦੋਂ ਵਿਚਾਲੇ ਕੋਈ ਜਾ, ਜਦੋਂ ਨਾ ਜੇ ਕੋਈ ਤੁਹਾਨੂੰ ਪਤਾ ਲੱਗੇ ਬੰਦਾ ਪਿਆਰ ਕਿਹਨੂੰ ਕਰਦਾ, ਇੱਕ ਉਹਦੇ ਤੋਂ ਬਿਨਾਂ ਕੁਝ ਹੋਰ ਨਾ ਦਿਸੇ ਇਹ ਪਿਆਰ ਹੁੰਦਾ। ਜਿਹੜਾ ਬੰਦਾ ਆਪਣੇ ਕੰਮ ਨਾਲ ਪਿਆਰ ਕਰਦਾ ਹੁੰਦਾ ਨਾ, ਕੰਮ ਤੇ ਉਹ ਇੱਕ ਮਿੱਕ ਹੋਏ ਹੋਣ ਉਹਨੂੰ ਪਿਆਰ ਕਰਦੇ ਆ, ਇੱਕ ਮਿੱਕ ਹੋ ਜਾਣ। ਐ ਜਦੋਂ ਨਿਰਮਲ ਸਿੰਘ ਹੋਣਾ ਦਾ ਕੀਰਤਨ ਸੁਣਦੇ ਸੀ ਸਾਰੇ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੀਰਤਨ ਜਿਹੜਾ ਆਪਣੀ ਕਲਾ ਜਿਹੜੀ ਹੈ, ਉਹਨਾਂ ਦਾ ਕਿੱਦਾਂ ਦਾ ਜੀਵਨ ਰਿਹਾ ਆਪਾਂ ਨਹੀਂ ਜਾਣਦੇ, ਪਰ ਉਹਨਾਂ ਦੀ ਜਿਹੜੀ ਕਲਾ ਹੈ ਉਹਦੇ ਤੇ ਮਿਹਨਤ ਸੀ ਜਿਹੜੀ, ਉਹ ਪਕੜ ਸੀ ਜਿਹੜੀ ਆਪਣੀ ਕਲਾ ਦੀ, ਉਹ ਦਿਸਦੀ ਸੀ। ਮਤਲਬ ਸਾਰੇ ਰਾਗੀਆਂ ਤੋਂ, ਜੇ ਆਪਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਲਾਸੀਕਲ ਗਾਉਣਾ ਜਾਂ ਗਲੇ ਦੀਆਂ ਹਰਕਤਾਂ, ਉਹਦੇ ਵਿੱਚ ਉਹ ਸਾਰਿਆਂ ਤੋਂ ਮਾਰ ਸਿਰੇ ਆਪਣੀ ਕਲਾ ਕਰਕੇ। ਇੱਕ ਤੇ ਇਹ ਕੁਆਲਿਟੀ ਸੀ, ਕੋਈ ਸ਼ੱਕ ਨਹੀਂ ਵੀ ਆਪਣੇ ਗੁਣ ਦੇ ਉੱਤੇ ਪਕੜ ਹੈ, ਮਿਹਨਤ ਕੀਤੀ ਹੋਣੀ ਹੈ, ਮਿਹਨਤ ਹੋਣੀ ਚਾਹੀਦੀ, ਇੱਕ ਗੱਲ ਤੇ ਇਹ। ਦੂਜੀ ਗੱਲ ਮੈਂ ਜੋ ਨਿਰਮਲ ਸਿੰਘ ਹੋਣਾ ਦੀ, ਜੋ ਭਾਈ ਨਿਰਮਲ ਸਿੰਘ ਸਨ ਰਾਗੀ ਦਰਬਾਰ ਸਾਹਿਬ ਦੇ, ਦੂਜੀ ਗੱਲ ਉਹਨਾਂ ਦੇ ਵਿੱਚ ਜਿਹੜੀ ਮੈਂ ਅੱਜ ਉਹਨਾਂ ਦੀ ਇੱਕ ਸੁਣੀ, ਸੈਮੀਨਾਰ ਵਿੱਚ ਬੋਲਦਿਆਂ ਨੂੰ ਸੁਣਿਆ। ਸੈਮੀਨਾਰ ਵਿੱਚ ਉਹਨਾਂ ਨੇ ਬੋਲਦਿਆਂ ਇਹ ਗੱਲ ਕਹੀ ਕਿ ਮੈਂ ਉਹਨਾਂ ਨੇ ਸ਼ਬਦ ਸਿੱਧਾ ਹੀ ਬੋਲਿਆ ਵੀ ਮੈਂ ਮਾਫ ਕਰਨਾ ਮਜ਼ਬੀਆਂ ਦਾ ਮੁੰਡਾ ਏਦਾਂ ਕਿਹਾ ਤੇ ਮੈਂ ਇੱਥੋਂ ਤੱਕ ਮੈਂ ਬਹੁਤ ਘੱਟ ਪੜ੍ਹਿਆ ਲਿਖਿਆ ਪਰ ਮੈਂ ਦੋ ਕਿਤਾਬਾਂ ਲਿਖੀਆਂ ਮੇਰੀ ਅਨਪੜ੍ਹ ਬੰਦੇ ਦੀਆਂ ਲਿਖੀਆਂ ਕਿਤਾਬਾਂ ਦੇ ਉੱਤੇ ਕਹਿੰਦੇ 26 ਨੌਜਵਾਨਾਂ ਨੇ 26 ਵਿਦਿਆਰਥੀਆਂ ਨੇ PhD ਕੀਤੀ ਹੈ ਮੇਰੀਆਂ ਲਿਖੀਆਂ ਕਿਤਾਬਾਂ ਤੇ PhD ਕੀਤੀ ਹੈ ਮੈਂ ਅਨਪੜ੍ਹ ਬੰਦਾ ਇੱਕ ਤੇ ਸਟੇਟਮੈਂਟ ਉਹਨਾਂ ਦੀ ਇਹ ਮੈਂ ਸੁਣੀ ਤੇ ਨਾਲ ਮੈਂ ਸੁਣੀ ਕਹਿੰਦੇ ਹੈ ਭਾਵੇਂ ਮੈਂ ਧਾਰਮਿਕ ਪਰ ਮੈਂ ਇਹ ਕਹਿਣਾ ਇਹ ਨਹੀਂ ਕਹਿੰਦਾ ਕਿ ਰੱਬ ਨੇ ਕਿਰਪਾ ਕੀਤੀ ਨਿਰਮਲ ਸਿੰਘ ਉਹਨਾਂ ਦੀ ਸਟੇਟਮੈਂਟ ਹੈ ਸੁਣ ਕੇ ਵੇਖੇ ਡੇਢ ਦੋ ਮਿੰਟ ਦੀ ਹੈ ਨੈੱਟ ਤੇ ਪਈ ਹੈ ਕਹਿੰਦੇ ਹੈ ਭਾਵੇਂ ਮੈਂ ਧਾਰਮਿਕ ਪਰ ਮੈਂ ਇਹ ਨਹੀਂ ਕਹਿੰਦਾ ਮੇਰੇ ਤੇ ਰੱਬ ਨੇ ਕਿਰਪਾ ਕੀਤੀ ਹੈ ਮੈਂ ਇਹ ਕਹਿੰਦਾ ਵੀ ਮਿਹਨਤ ਤੁਹਾਨੂੰ ਆਪ ਕਰਨੀ ਪਵੇਗੀ ਕਿਉਂਕਿ ਰੱਬ ਸਾਡੇ ਵਿੱਚ ਹੀ ਮਿਹਨਤ ਤੁਹਾਨੂੰ ਆਪ ਕਰਨੀ ਪਵੇਗੀ ਇੱਥੇ ਤੱਕ ਜੇ ਮੈਂ ਪਹੁੰਚਿਆ ਆਪਣੀ ਮਿਹਨਤ ਕਰਕੇ ਪਹੁੰਚਿਆ ਤੇ ਮੈਂ ਗਰੀਬ ਘਰੋਂ ਉੱਠ ਕੇ ਆਇਆ ਤੇ ਉਹ ਇੱਕ ਨਿਊਜ਼ੀਲੈਂਡ ਦੇ ਵਿੱਚ ਵੀ ਵੀਡੀਓ ਉਹਨਾਂ ਦੀ ਗੱਡੀ ਚਲਾਉਂਦਿਆਂ ਦੀ ਮੈਂ ਸੁਣੀ ਅੱਜ ਉਹਦੇ 'ਚ ਵੀ ਇੰਟਰਵਿਊ 'ਚ ਬੋਲਦੇ ਆ ਕਿ ਮੈਂ ਕਿੱਥੋਂ ਐਡੀਆਂ ਐਡੀਆਂ ਗੱਡੀਆਂ ਵੇਖਣੀਆਂ ਸੀ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਨਾ ਉਹ ਹੈ ਕਿ ਮਿਹਨਤ ਹੈ ਜਿਹੜੀ ਤੁਹਾਨੂੰ ਕਿਤੇ ਦੀ ਕਿਤੇ ਪਹੁੰਚਾਉਂਦੀ ਕਿਤੇ ਦੀ ਕਿਤੇ ਲੈ ਜਾਂਦੀ ਲਗਨ ਨਾ ਛੱਡੇ ਇੱਕ ਮੈਂ ਉਹ ਕਹਿੰਦੇ ਐਟਲਸ ਸਾਈਕਲ ਲੈਣ ਦੀ ਮੇਰੀ ਔਕਾਤ ਨਹੀਂ ਸੀ ਪਰ ਮੈਂ ਪ੍ਰਾਡੋ ਵਰਗੀ ਗੱਡੀ 'ਚ ਜੇ ਬੈਠਾ ਤੇ ਆਪਣੇ ਗੁਣ ਕਰਕੇ ਆਪਣੀ ਮਿਹਨਤ ਕਰਕੇ ਬੈਠਾ ਇਹ ਕਿਹਾ ਤੇ ਜਿਹੜਾ ਸਿੱਖ ਜਗਤ ਸੁਣਦਾ ਸ਼ਾਇਦ ਆ ਕਲਿੱਪ ਵੀ ਬਣ ਜਾਏ ਪੈ ਜਾਏਗਾ ਸੁਣ ਕੇ ਇਹ ਗੱਲ ਨੂੰ ਜ਼ਰੂਰ ਨੋਟ ਕਰਿਓ ਕਿ ਜੇ ਪਦਮ ਸ਼੍ਰੀ ਤੱਕ ਕੋਈ ਬੰਦਾ ਜਾਂਦਾ ਪਦਮ ਸ਼੍ਰੀ ਤੇ ਚਲੋ ਛੱਡੋ ਬਣੇ ਕਿਵੇਂ ਮਿਲਿਆ ਆਪਾਂ ਨੂੰ ਪਤਾ ਨਹੀਂ ਉਹਨਾਂ ਦੀ ਮਿਹਨਤ ਕਰਕੇ ਪਰ ਜਿਹੜਾ ਸਾਹਮਣੇ ਕੀਰਤਨ ਤੇ ਸਾਡੇ ਸਾਹਮਣੇ ਦੇਖਦਾ ਨਾ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਮਿਹਨਤ ਜਿਹੜੀ ਉਹ ਤੇ ਬੋਲਦੀ ਹੈ ਕੁਆਲਿਟੀ ਤੇ ਬੰਦੇ ਦੀ ਦਿਸ ਪੈਂਦੀ ਹੈ ਉਹ ਤੇ ਦਿਸਦੀ ਹੈ ਇੱਥੋਂ ਤੱਕ ਜਾਣ ਵਾਸਤੇ ਬੰਦੇ ਨੂੰ ਕਹਿੰਦੇ ਮਿਹਨਤ ਆਪ ਕਹਿੰਦੇ ਮੈਨੂੰ ਮਿਹਨਤ ਤਾਂ ਭਾਵੇਂ ਮੈਂ ਧਾਰਮਿਕ ਹਾਂ ਪਰ ਮੈਂ ਇਹ ਨਹੀਂ ਕਹਿੰਦਾ ਵੀ ਰੱਬ ਨੇ ਮੈਨੂੰ ਆਪ ਮੈਂ ਮਿਹਨਤ ਬਹੁਤ ਕੀਤੀ ਹੈ ਕਿਉਂਕਿ ਸਾਨੂੰ ਪਾਤਸ਼ਾਹ ਨੇ ਸਿਖਾਇਆ ਹੀ ਹੈ ਕਿ ਤੂੰ ਆਪਣੇ ਆਪ ਨੂੰ ਪਛਾਣ ਤੇਰੀ ਕੁਆਲਿਟੀ ਕੀ ਹੈ ਮਨ ਤੂੰ ਜੋਤ ਸਰੂਪ ਹੈ ਤੂੰ ਉਸ ਰੱਬ ਦਾ ਰੂਪ ਹੈ ਤੇਰੇ ਚ ਅੰਸ ਹੈ ਆਪਣਾ ਮੂਲ ਪਛਾਣ ਕਹੋ ਕਬੀਰ ਰਾਮ ਕੀ ਅੰਸ ਅਸੀਂ ਉਹਦੀ ਅੰਸ ਹਾਂ ਅਸੀਂ ਪਛਾਣੀਏ ਆਪਣੇ ਆਪ ਨੂੰ ਲੱਭੀਏ ਤੇ ਮਿਹਨਤ ਕੀਤੀ ਹੈ ਕੀਰਤਨ ਕੀਤਾ ਸਾਰੀ ਜ਼ਿੰਦਗੀ ਬਾਣਾ ਪਾ ਕੇ ਰੱਖਿਆ ਦਰਬਾਰ ਸਾਹਿਬ ਕੀਰਤਨ ਕੀਤਾ ਪਰ ਜਿੱਦਣ ਰੋਗ ਇਹ ਆਉਂਦਾ ਹੈ ਇਹ ਨਹੀਂ ਵੇਖਦਾ ਕਿ ਤੁਸੀਂ ਕੀਰਤਨ ਜੇ ਹੁਣ ਮੈਂ 20 ਸਾਲ ਹੋ ਗਏ ਮੈਨੂੰ ਫਿਰਦੇ ਨੂੰ ਤੇ ਮੈਨੂੰ ਨਹੀਂ ਬਖਸ਼ੇਗਾ ਕਿਤੇ ਉਹਨੇ ਵੇਖਣਾ ਵੀ ਤੂੰ ਚੋਲਾ ਪਾਇਆ ਤੂੰ ਅੰਮ੍ਰਿਤ ਛਕਾਇਆ ਤੂੰ ਕੀ ਗੱਲ ਕਰਦਾ ਜੇ ਮੈਂ ਬੇਧਿਆਨੀ ਕਰਾਂਗਾ ਤੇ ਮੈਨੂੰ ਵੀ ਉਹਨੇ ਫੜ ਲੈਣਾ ਉਸ ਰੋਗ ਨੇ ਉਸ ਬਿਮਾਰੀ ਨੇ ਮੈਨੂੰ ਵੀ ਫੜਨਾ ਹਰ ਇੱਕ ਨੂੰ ਫੜਨਾ ਇਸ ਕਰਕੇ ਇਹ ਭਾਵੇਂ ਕੋਈ ਬੋਧੀ ਵਾਲਾ ਭਾਵੇਂ ਟੋਪੀ ਵਾਲਾ ਭਾਵੇਂ ਉਹ ਚੋਲੇ ਵਾਲਾ ਭਾਵੇਂ ਜੈਨੀ ਬੋਧੀ ਕੋਈ ਹੋਵੇ ਕੁਦਰਤ ਦਾ ਨਿਯਮ ਸਾਰਿਆਂ ਲਈ ਇੱਕੋ ਜਿਹਾ ਹੈ ਨਿਰਭਉ ਨਿਰਵੈਰ ਪਰ ਇੱਕ ਗੱਲ ਚਾਹੀਦੀ ਸੀ ਜੋ ਮੈਂ ਵੇਖ ਰਿਹਾ ਸੀ ਦੋਸ਼ ਹੈ ਬਈ ਪ੍ਰੋਪਰ ਕੇਅਰ ਨਹੀਂ ਹੋ ਸਕੀ ਜਾਂ ਇੱਦਾਂ ਨਹੀਂ ਹੋਇਆ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਹਿਸਾਬ ਨਾਲ ਘੱਟ ਤੋਂ ਘੱਟ ਜਿੱਥੇ ਗੁਰਦੁਆਰਿਆਂ ਤੇ ਇੰਨਾ ਇੰਨਾ ਪੈਸਾ ਲਾਇਆ ਜਾਂਦਾ ਇਹੋ ਜਿਹਾ ਘੱਟ ਤੋਂ ਘੱਟ ਇੱਕ ਹਸਪੀਟਲ ਤੇ ਇਹਨਾਂ ਕੋਲ ਚਾਹੀਦਾ ਸੀ ਜਿੱਥੇ ਇੱਦਾਂ ਦੇ ਵੈਂਟੀਲੇਟਰ ਹੁੰਦੇ ਆਪਣੇ ਬੰਦੇ ਤੇ ਘੱਟ ਤੋਂ ਘੱਟ ਬਚਾ ਲੈਂਦੇ ਜਿਹੜੇ ਆਪਣੇ ਨੇ ਜਿਨ੍ਹਾਂ ਨੇ ਇੰਨੇ ਇੰਨੇ ਸਾਲ ਕੀਰਤਨ ਕੀਤੇ ਹੈ ਜੇ ਉਹਨੇ ਮੱਥਾ ਟੇਕਣ ਜਾਣਾ ਹੁੰਦਾ ਤੇ ਤਾਂ ਵੀ ਕਹਿਣਾ ਸੀ ਕਿ ਰਾਗੀ ਜੀ ਤੁਸੀਂ ਬਾਹਰ ਬੈਠੋ ਤੁਹਾਨੂੰ ਵਾਇਰਸ ਹੋਇਆ ਹੋਰਾਂ ਨੂੰ ਨਾ ਹੋ ਜਾਏ ਪਰ ਚਲੋ ਜੇ ਅੰਦਰ ਨਹੀਂ ਤੇ ਘੱਟ ਤੋਂ ਘੱਟ ਬਾਹਰ ਇਦਾਂ ਦਾ ਹਸਪੀਟਲ ਸ਼੍ਰੋਮਣੀ ਕਮੇਟੀ ਦਾ ਚਾਹੀਦਾ ਸੀ ਜਿੱਥੇ ਇਹੋ ਜਿਹੇ ਰਾਗੀਆਂ ਦੀ ਜਾਨ ਬਚਾਈ ਜਾ ਸਕੇ ਕੁਛ ਨਾ ਕੁਛ ਹੁੰਦਾ ਇਦਾਂ ਦਾ ਹੋਵੇ ਸਿੱਖਾਂ ਦਾ ਇੱਦਾਂ ਨਾਂ ਹੈ ਐਸਾ ਹਸਪੀਟਲ ਹੈ ਜਿਹੜਾ ਸਿੱਖਾਂ ਕੋਲ ਹੈ ਕਿਸੇ ਕੋਲ ਨਹੀਂ ਇੰਡੀਆ ਦੇ ਵਿੱਚ ਇਹ ਬਜਟ ਕਿਤੇ ਥੋੜਾ ਕਰੋੜਾਂ ਰੁਪਇਆ ਬਜਟ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੁੰਦੀ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਗੱਲ ਕਲਾ ਦੀ ਕਰਦਾ ਕਲਾ ਜੇ ਤੁਸੀਂ ਮਿਹਨਤ ਕਰੋਗੇ ਤੇ ਕਿਤੇ ਦੀ ਕਿਤੇ ਪਹੁੰਚੋਗੇ ਹਰ ਫੀਲਡ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਬੰਦਾ ਆਪਣੇ ਗੁਣ ਦੇ ਵਿੱਚ ਨਾ ਇੱਕਮਿਕ ਹੋ ਜਾਏ ਇੱਕ ਹੋ ਜਾਏ ਜਦੋਂ ਕੰਮ ਕਰਦਾ ਹੋਵੇ ਬਸ ਉਹ ਕੰਮ ਦਾ ਹੀ ਰੂਪ ਹੋ ਜਾਏ ਜਿਹੜੇ ਕੰਮ ਮੈਂ ਕਰਕੇ ਇੰਨੀ ਵਾਰੀ ਕਹਿੰਦਾ ਹੁੰਦਾ ਵੀ ਕੰਮ ਏਦਾਂ ਕਰੋ, ਕੰਮ ਵੀ ਕਵੇ ਵੀ ਮੈਨੂੰ ਇਹਨੇ ਕੀਤਾ। ਆਪਾਂ ਗੱਲ ਨੀ ਕਰਦੇ ਵੀ ਕੰਮ ਕਵੇ ਯਾਰ ਇਹਨੇ ਮੈਨੂੰ ਕੀਤਾ, ਇੰਨਾ ਵਧੀਆ ਕੰਮ ਹੋਣਾ ਚਾਹੀਦਾ। ਜੇ ਹੁਣ ਆਪਾਂ ਵਾਜਾ ਵਜਾਉਂਦੇ ਹਾਂ, ਸਾਡਾ ਵਾਜਾ ਵਜਾਉਣ ਵੇ ਤੇ ਨਿਰਮਲ ਸਿੰਘ ਵਜਾਏਗਾ ਤੇ ਨਿਰਵਾਜੇ ਨੇ ਵੀ ਕਹਿਣਾ ਯਾਰ ਇਹਨੇ ਵਜਾਇਆ ਵੇ। ਮੇਰੇ ਵਿੱਚ ਤੇ ਬਹੁਤ ਕੁਝ ਸੀ ਪਰ ਸਾਰਿਆਂ ਨੂੰ ਕੱਢਣਾ ਨਹੀਂ ਆਉਂਦਾ। ਮਤਲਬ ਉਹ ਚੀਜ਼ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਆਪਣੇ ਫੀਲਡ ਵਿੱਚ। ਜਿੰਨੇ ਸੁਣਨ ਵਾਲੇ ਆ ਆਪਣੇ ਆਪਣੇ ਫੀਲਡ ਵਿੱਚ ਹਰ ਬੰਦੇ ਨੂੰ 100% ਮਿਹਨਤ ਕਰਨੀ ਚਾਹੀਦੀ, ਚਾਹੇ ਜਿੱਦਾਂ ਦਾ ਵੀ ਫੀਲਡ, ਭਾਵੇਂ ਸਫਾਈ ਕਰਨ ਵਾਲਾ ਫੀਲਡ ਵੀ ਹੋਵੇ। ਕਈਆਂ ਦੀ ਸਫਾਈ ਵੀ ਚੈੱਕ ਹੁੰਦੀ ਹੈ ਵੀ ਜਿੱਦਾਂ ਉਹਨੇ ਸਫਾਈ ਕੀਤੀ ਹੋਈ ਤੇ ਉਹਦੀ ਵੇਖਿਓ ਤੁਸੀਂ, ਇੱਕ ਇੱਕ ਚੀਜ਼ ਚੈੱਕ ਹੁੰਦੀ। ਤਾਂ ਕਰਕੇ ਘੱਟ ਤੋਂ ਘੱਟ ਸ਼੍ਰੋਮਣੀ ਕਮੇਟੀ ਕੋਲ ਇਦਾਂ ਦਾ, ਹੁਣ ਸਾਨੂੰ ਦੁੱਖ ਹੈ ਜੀ ਦੁਨੀਆ 'ਚ ਜਾਣ ਦਾ ਦੁੱਖ ਹੈ ਜੀ, ਕੋਈ ਇਦਾਂ ਤਾਂ ਹੈ ਹੀ ਨਹੀਂ ਸਾਡੇ 'ਚ ਜਿਹੜਾ ਹੋਣਾ ਚਾਹੀਦਾ। ਕਹੀ ਤੇ ਜਾਂਦੇ ਹਾਂ ਅਸੀਂ ਜੋ ਮਰਜ਼ੀ ਕਹੀ ਜਾਈਏ, ਬਾਕੀ ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ। ਇਹ ਗੱਲ ਨੋਟ ਕਰਨ ਵਾਲੀ। ਇੱਕ ਨਾਲ ਗੱਲ ਹੋਰ ਵੀ ਆਪਾਂ ਕਰੀਏ, ਬਈ ਜਿਸ ਫੀਲਡ ਵਿੱਚ ਹੋਈਏ ਉਸ ਫੀਲਡ ਦਾ ਗਿਆਨ ਲੈਣਾ ਵੀ ਜ਼ਰੂਰੀ ਹੁੰਦਾ ਹੈ। ਮਤਲਬ ਵੀ ਜਿਹੜਾ ਬੰਦਾ ਹੁਣ ਰਾਗੀ ਹੈ ਉਹ ਆਪਣੇ ਫੀਲਡ ਬਾਰੇ ਪੂਰੀ ਤਰ੍ਹਾਂ ਨਾਲ, ਉਹਦੇ ਕੋਲ ਜਿਹੜੀ ਇੱਥੇ ਨੌਲੇਜ ਹੈ ਨਾ ਉਹ 90% ਆਪਣੇ ਫੀਲਡ ਵਾਲੀ ਜ਼ਿਆਦਾ ਚਾਹੀਦੀ। ਖੇਤੀਬਾੜੀ ਵਾਲਾ ਬੰਦਾ, ਖੇਤੀਬਾੜੀ ਵਾਲੇ ਹੁਣ ਜਿੰਨੇ ਜੱਟ ਜ਼ਿਮੀਂਦਾਰ ਨੇ ਘਰਾਂ 'ਚ ਬੈਠੇ ਆ, ਖੇਤੀਬਾੜੀ ਵਾਲਿਆਂ ਨੂੰ ਨੈੱਟ ਦੇ ਉੱਤੋਂ ਆਲੇ ਦੁਆਲੇ ਨੌਲੇਜ ਕਾਹਦੀ ਲੈਣੀ ਚਾਹੀਦੀ ਹੈ? ਖੇਤੀਬਾੜੀ ਬਾਰੇ ਵੀ ਕਿਹੜਾ ਬੀਜ ਹੈ, ਕਿਹੜੀ ਫਸਲ ਹੈ, ਕਿਹੜੀ ਕਦੋਂ ਹੈ, ਕਿਹੜੀ ਕਦੋਂ ਹੈ, ਇਹੀ ਲੈਣੀ ਚਾਹੀਦੀ। ਅੱਛਾ ਜਿਹੜਾ ਬੰਦਾ ਰਾਗਾਂ ਦਾ ਮਾਹਰ ਹੈ ਉਹਨੂੰ ਕਾਹਦੀ ਨੌਲੇਜ ਲੈਣੀ ਚਾਹੀਦੀ ਹੈ? ਰਾਗਾਂ ਬਾਰੇ। ਜੇ ਬੀਬੀ ਨੇ ਘਰ 'ਚ ਸਬਜ਼ੀ ਬਣਾਉਣੀ ਹੈ ਉਹਨੂੰ ਸਾਰਾ ਦਿਨ ਨੈੱਟ ਦੇ ਉੱਤੋਂ ਆਲੇ ਦੁਆਲੇ ਨੌਲੇਜ ਕਾਹਦੀ ਇਕੱਠੀ ਕਰਨੀ ਚਾਹੀਦੀ ਹੈ? ਸਬਜ਼ੀ ਕਿੱਦਾਂ ਬਣਾਈਏ, ਘਰ ਦਾ ਖਾਣਾ ਕਿੱਦਾਂ ਬਣਾਈਏ? ਮਤਲਬ ਜਿਸ ਫੀਲਡ ਵਿੱਚ ਹੋਵੋ ਉਸ ਫੀਲਡ ਬਾਰੇ ਜਿੰਨੀ ਨੌਲੇਜ ਲੈ ਸਕਦਾ ਬੰਦਾ ਲਵੇ। ਕੋਈ ਬੰਦਾ ਨਕਸ਼ੇ ਬਣਾਉਂਦਾ, ਆਰਕੀਟੈਕਚਰ ਹੈ, ਉਹ ਬੰਦਾ ਸਾਰਾ ਦਿਨ ਜੇ ਉਹਦੇ ਕੋਲ ਟਾਈਮ ਹੈ 80% ਉਹਦਾ ਦਿਮਾਗ 90% ਇੱਥੇ, ਉਹਨੂੰ ਕਚਰਾ ਨਹੀਂ ਭਰਨਾ ਚਾਹੀਦਾ। ਉਹਦੇ ਲਈ ਤਾਂ ਕਚਰਾ ਹੈ। ਉਹ ਖੇਤੀਬਾੜੀ ਗੱਲ ਖੇਤੀਬਾੜੀ ਬਾਰੇ ਪੜ ਰਿਹਾ ਪਰ ਉਹ ਕੰਮ ਕਰਦਾ ਨਕਸ਼ਾ ਬਣਾਉਣ ਦਾ, ਉਹਨੂੰ ਆਲੇ ਦੁਆਲੇ ਗਿਆਨ ਕਾਹਦਾ ਲੈਣਾ ਚਾਹੀਦਾ ਸੀ? ਨਕਸ਼ਿਆਂ ਦਾ, ਕਿਹੜੀ ਚੀਜ਼ ਕਿੱਥੇ, ਕਿਹੜਾ ਥਮਲਾ ਕਿੱਦਾਂ ਬਣਦਾ, ਕਿਹੜਾ ਪਿੱਲਰ ਕਿੱਦਾਂ ਬਣਦਾ, ਕਿਹੜੀ ਬਿਲਡਿੰਗ ਕਿੱਦਾਂ ਹੁੰਦੀ ਹੈ, ਕੱਲੀ ਕੱਲੀ ਚੀਜ਼ ਬਾਰੇ ਨੌਲੇਜ ਲੈਂਦਾ ਰਵੇ, ਵਿਹਲਾ ਬੈਠਾ ਹੈ ਜਦੋਂ ਉਹਦੇ ਕੋਲ ਟਾਈਮ ਹੈ 80% ਉਹਨੂੰ ਆਪਣੇ ਫੀਲਡ 'ਚ ਕੰਮ ਕਰਨਾ ਚਾਹੀਦਾ। ਪਰ ਹੁੰਦਾ ਪਤਾ ਕੀ ਹੈ, ਜਿਹੜੇ ਕੰਮ ਬਾਰੇ ਨੌਲੇਜ ਲੈਣੀ ਚਾਹੀਦੀ ਹੈ ਉਧਰਲੇ ਪਾਸੇ ਧਿਆਨ ਨਹੀਂ, ਕੂੜਾ ਕਰਕਟ ਇਕੱਠਾ ਕਰ ਰਿਹਾ। ਬੀਬੀ ਸਬਜ਼ੀ ਬਣਾਉਣ ਵਾਲੀ ਨਹੀਂ ਵੇਖਦੀ ਵੀ ਮੈਂ ਮੁੱਲ ਕਿਉਂ ਲਿਆਉਣੀ ਆ, ਅਸੀਂ ਗਰਮੀਆਂ ਆਉਣੀਆਂ ਨੇ ਅਸੀਂ ਕਿਉਂ ਮਠਿਆਈ ਮੁੱਲ ਲਿਆਵਾਂਗੇ, ਅਸੀਂ ਘਰ ਦੀ ਬਣਾਵਾਂਗੇ, ਕਿਹੜੀ ਮਠਿਆਈ ਕਦੋਂ ਬਣਦੀ ਹੈ ਮੈਂ ਆਪੇ ਸਿੱਖ ਲੈਣੀ ਹੈ। ਪਰ ਕੀ ਹੋਣਾ ਸਾਰਾ ਦਿਨ ਉਹਦੇ ਹੱਲ ਵੇਖ ਕੇ, ਹਾਏ ਕੁਸਮ ਨੂੰ ਘਰੋਂ ਕੱਢਤਾ, ਨਾਟਕ ਵੇਖੀ ਜਾਣਾ ਸਾਰਾ ਦਿਨ, ਅੱਛਾ ਇਹਦੇ 'ਚ ਐਂ ਹੋ ਗਿਆ, ਬਿਗ ਬੌਸ ਵਿੱਚ ਕੀ ਹੋ ਗਿਆ, ਉਹਨਾਂ ਦੇ ਘਰ 'ਚ ਕਾਹਦਾ ਕਲੇਸ਼ ਪੈ ਗਿਆ, ਝਾਤੀਆਂ ਮਾਰਨੀਆਂ ਹੀ ਸਿੱਖੇ ਬਿਗ ਬੌਸ 'ਚ ਕੀ ਹੈ, ਕਿਸੇ ਦੇ ਘਰ ਝਾਤੀ ਮਾਰਨੀ। ਮੰਨ ਲਓ ਅਗਲਾ ਆਪਣੇ ਘਰ 'ਚ ਕੀ ਕਰਦਾ ਹੈ, ਉਹਦੇ ਘਰਾਂ 'ਚ ਝਾਤੀਆਂ ਮਾਰਨੀਆਂ ਸਿੱਖ ਰਹੇ ਅਸੀਂ? ਇਹੀ ਅਸੀਂ ਲੋਕਾਂ ਦੀਆਂ ਕੰਧਾਂ ਕੋਠਿਆਂ 'ਤੇ ਝਾਤੀਆਂ ਮਾਰਦੇ ਆ, ਫਲਾਣੇ ਦੇ ਘਰ 'ਚ ਕੀ ਹੋ ਰਿਹਾ, ਫਲਾਣੇ ਦੇ ਘਰ 'ਚ ਕੀ ਹੋ ਰਿਹਾ, ਇਹੀ ਝਾਤੀਆਂ ਨੇ। ਤੇ ਝਾਤੀਆਂ ਮਾਰਨੀਆਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਲੋਕਾਂ ਨੂੰ, ਕਿਸੇ ਦੀ ਪ੍ਰਾਈਵੇਸੀ ਵਿੱਚ ਜਾਣਾ ਕਿੰਨਾ ਚੰਗਾ ਲੱਗਦਾ। ਤੇ ਉਹ ਪ੍ਰਾਈਵੇਸੀ ਜਿਹੜੀ ਹੈ ਸਾਨੂੰ ਤੇ ਦੱਸਿਆ ਹੀ ਨਹੀਂ ਜਾਂਦਾ ਵੀ ਤੂੰ ਆਪਣੇ ਆਪ ਵੱਲ ਵੇਖ, ਆਪਣਾ ਟਾਈਮ ਕਿਉਂ ਖਰਾਬ ਕਰਦਾ ਪਾਗਲਾਂ ਵਾਂਗੂ, ਤੂੰ ਕਿਸੇ ਦੇ ਕਚਰਾ ਕਿਉਂ ਇਕੱਠਾ ਕਰੀ ਜਾਂਦਾ, ਸਾਨੂੰ ਕੀ ਲੱਗੇ ਕਿਹਨੂੰ ਕੀ ਕਰਤਾ, ਭਈ 90% ਮੇਰਾ ਦਿਮਾਗ ਮੇਰੇ ਫੀਲਡ ਵਿੱਚ ਚੱਲਣਾ ਚਾਹੀਦਾ, ਮੈਨੂੰ ਨੌਲੇਜ 90% ਆਲੇ ਦੁਆਲੇ ਤੋਂ ਉਹ ਇਕੱਠੀ ਕਰਨੀ ਚਾਹੀਦੀ ਹੈ ਜਿਹੜਾ ਜਿਹੜੇ ਮੇਰਾ ਕੰਮ ਹੈ, ਜਿਹੜਾ ਮੇਰੇ ਲਈ ਹੈ। ਉਹ ਮੰਨ ਲਓ ਗੱਡੀ ਚਲਾਉਂਦਾ ਡਰਾਈਵਰ, ਉਹਨੂੰ ਇੰਨਾ ਵੀ ਸਟੇਅਰਿੰਗ ਮੈਂ ਚਲਾ ਲਿਆ ਬਸ, ਉਹਨੂੰ ਇੰਜਣ ਕੀ ਕਿੰਨੇ ਕਿੱਦਾਂ ਇਹਦੀ ਪਾਵਰ ਕੰਮ ਕਰਦੀ ਹੈ, ਕੀ ਇਹਦੇ ਵਿੱਚ ਪੈਂਦਾ ਹੈ, ਕਿੱਦਾਂ ਇਹ ਚੱਲਦਾ ਹੈ, ਕਿੱਦਾਂ ਇਹ ਖੁੱਲ ਸਕਦੀ ਹੈ, ਕਿੱਦਾਂ ਇਹਦੇ ਨਟ ਕੰਮ ਕਰਦੇ ਆ, ਮਤਲਬ ਜਿੱਦਣ ਵਿਹਲੇ ਹੋਵੇ ਬੰਦਾ ਉਹ ਚੀਜ਼ਾਂ ਇਕੱਠੀਆਂ ਕਰੇ। ਪਰ ਜਿਹੜਾ ਫੀਲਡ ਨਹੀਂ, ਜਿਹੜਾ ਲੈਣ ਨਹੀਂ ਦੇਣ ਨਹੀਂ, ਨਾ ਸਾਡਾ ਕੰਮ ਨਾ ਸਾਡਾ ਕਾਰ, ਲੈਣ ਨਹੀਂ ਦੇਣ ਨਹੀਂ, ਮਤਲਬ ਜੇ ਆਪਣੀ ਨੌਲੇਜ ਜ਼ਿਆਦਾ ਇਕੱਠੀ ਕਰ ਲਈ, ਤੁਹਾਡੇ ਕੋਲ ਟਾਈਮ ਹੈ ਤੇ ਬੈਠੇ ਹੋਰ ਕੁਛ ਕਰੀ ਜਾਓ। ਪਰ ਸਾਡੇ ਵਾਲੇ, ਮੈਂ ਕਹਿੰਦਾ ਨਿੱਕੇ ਨਿੱਕੇ ਕੰਮ ਤਾਂ ਮੈਂ ਨਹੀਂ ਕਰਦਾ, ਘਰ ਵਾਲੀ ਕਰਦੀ ਹੈ। ਵੱਡੇ ਵੱਡੇ ਕੰਮ ਕਹਿੰਦਾ ਮੈਂ ਕਰਦਾ ਕਹਿੰਦੇ ਕਿਵੇਂ ਬਸ ਜਿਵੇਂ ਕਹਿੰਦਾ ਰੋਟੀ ਬਣਾਉਣੀ ਹੈ ਮੱਝਾਂ ਨੂੰ ਕੰਮ ਕਰਨਾ ਤੇ ਸਾਰੇ ਘਰ ਵਾਲੀ ਕਰਦੀ ਰੋਟੀ ਦਾ ਵੀ ਮੱਝਾਂ ਦਾ ਵੀ ਪੱਠਿਆਂ ਦਾ ਵੀ ਸਾਰਾ ਕੁਤਰਨੇ ਹੀ ਕਰਦੀ ਮੈਂ ਵੱਡੇ ਵੱਡੇ ਕੰਮ ਕਰ ਕਹਿੰਦੇ ਕੀ ਕਹਿੰਦੇ ਮੈਂ ਮੰਜੀ ਤੇ ਬਹਿ ਕੇ ਸੋਚਦਾ ਵੀ ਏਅਰਪੋਰਟ ਇੱਥੇ ਕਿਵੇਂ ਬਣੇਗਾ ਉਹ ਫਲਾਣਾ ਪੁਲ ਕਿਵੇਂ ਬਣੇਗਾ ਮਤਲਬ ਕਹਿੰਦਾ ਇਹ ਮੈਂ ਸੋਚਦਾ ਮਤਲਬ ਸੋਚਣ ਦਾ ਕੀ ਹੈ ਏਦਾਂ ਹੀ ਲੋਕੀ ਸੋਚੀ ਜਾਂਦੇ ਨੇ ਟਾਈਮ ਖਰਾਬ ਕਰਦੇ ਨੇ ਮਤਲਬ ਫੀਲਡ ਹੈ ਜਿਹੜਾ ਨਾ ਉਹਦੇ ਬਾਰੇ ਸੋਚੋ ਆਪਣੇ ਆਪਣੇ ਆਪਣਾ ਜਿਹੜਾ ਕੰਮ ਹੈ ਉਹਦੇ ਬਾਰੇ ਸੋਚੋ ਇੱਥੇ ਪੰਜਾਬ ਦੇ ਵਿੱਚ ਇਦਾਂ ਦੇ ਲੋਕ ਹੈਗੇ ਐ ਜਿਹੜੇ ਇੱਕ ਇੱਕ ਕਿੱਲੇ ਤੋਂ ਪੰਜ ਪੰਜ ਲੱਖ ਦੀ ਫਸਲ ਲੈ ਰਹੇ ਉਹ ਵੀ ਸਾਡੇ ਪੰਜਾਬ ਵਿੱਚ ਪੜ੍ਹੇ ਲਿਖੇ ਔਰਗੈਨਿਕ ਖੇਤੀ ਕਰ ਰਹੇ ਨੇ ਜਿਹੜੀ ਜਿਹੜੇ ਕੱਦੂ ਸਾਨੂੰ 20 ਰੁਪਏ ਕਿਲੋ ਮਿਲਦੇ ਐ ਉਹਨਾਂ ਦੇ ਕੱਦੂ 80 ਰੁਪਏ ਕਿਲੋ ਵੀ ਲੋਕ ਲੈਂਦੇ ਆ ਦੁੱਧ ਬਾਰੇ ਡੈਰੀ ਬਾਰੇ ਹਰ ਚੀਜ਼ ਬਾਰੇ ਜਿਹੜਾ ਫੀਲਡ ਹੈ ਉਹਦੇ ਬਾਰੇ ਨੌਲੇਜ ਲੈਂਦੇ ਆ ਤੇ ਹੁਣ ਤੇ ਯੂਟਿਊਬ ਤੁਹਾਡੇ ਕੋਲ ਹੈ ਨੈੱਟ ਤੁਹਾਡੇ ਕੋਲ ਹੈ ਬੰਦਾ ਘਰਾਂ 'ਚ ਬੈਠਾ ਆਪਣੇ ਫੀਲਡ ਬਾਰੇ ਜਾਣੀ ਜਾਓ ਜਾਣੀ ਜਾਓ ਜਾਣੀ ਜਾਓ ਮੇਰਾ ਵਿਸ਼ਾ ਹੈ ਮੇਰਾ ਕੰਮ ਹੈ ਇਹ ਮੇਰੇ ਮੈਨੂੰ ਜਿੰਨੀ ਇਹਦੇ ਬਾਰੇ ਨੌਲੇਜ ਹੋਏਗੀ ਉਹ ਕੰਮ ਆ ਜਾਣੀ ਸਵਾਦ ਆ ਜਾਣਾ ਜ਼ਿੰਦਗੀ ਜਿੰਨਾ ਬੰਦੇ ਦਾ ਗਿਆਨ ਜਿੱਥੇ ਨਾ ਬੀਬੀ ਸੁਰਿੰਦਰ ਕੌਰ ਇੱਕ ਸੁਰਿੰਦਰ ਕੌਰ ਗਾਉਣ ਵਾਲੀ ਬੀਬੀ ਸੀ ਉਹਦੇ ਤੇ ਇੱਕ ਕਿਤਾਬ ਲਿਖੀ ਸੀ ਕਿਸੇ ਨੇ ਉਹ ਮੈਂ ਕਿਤਾਬ ਦੀਵਾਨ ਤੋਂ ਇੱਕ ਵਾਰ ਆਇਆ ਤੇ ਕਿਸੇ ਨੇ ਮੈਨੂੰ ਫੜਾ ਦਿੱਤੀ ਕਹਿੰਦੇ ਜੀ ਉਹਨਾਂ ਦੀ ਜੀਵਨੀ ਤੇ ਕਿਤਾਬ ਪੰਜਾਬ ਦੀ ਕੋਇਲ ਕਰਕੇ ਨਾਮ ਸੀ ਨਾ ਪੜ੍ਹਦੇ ਰਹੇ ਨਿੱਕੇ ਹੁੰਦੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਤੇ ਉਹਦੇ ਤੇ ਮੈਂ ਕਿਤਾਬ ਪੜ੍ਹੀ ਮੈਨੂੰ ਲੱਗਦਾ ਵੀ ਉਹ 80-90 ਪੇਜ ਦੀ ਹੋਣੀ ਮੈਨੂੰ ਫੜਾਈ ਮੈਂ ਲੇਟ ਆਇਆ ਦੀਵਾਨ ਤੋਂ ਮੈਂ 1 ਵਜੇ ਆਇਆ ਸੀ ਤੇ ਮੈਨੂੰ ਲੱਗਦਾ ਮੈਂ ਉਹਨੂੰ 1.5 ਘੰਟੇ ਦੇ ਵਿੱਚ ਸਾਰੀ ਪੜ੍ਹ ਕੇ ਮੈਂ ਫੇਰ ਸੁੱਤਾ ਮੈਂ ਜਾਗਦਾ ਰਿਹਾ ਉਹਨਾਂ ਚਿਰ ਉਹਦੇ ਵਿੱਚ ਲਿਖਿਆ ਸੀ ਕਿ ਬੀਬੀ ਜੀ ਤੁਹਾਡਾ ਸਭ ਤੋਂ ਵੱਧ ਦੁਨੀਆ 'ਚ ਸਾਥ ਕਿੰਨੇ ਦਿੱਤਾ ਤੁਹਾਡਾ ਸਭ ਤੋਂ ਵੱਧ ਸਾਥ ਕਿੰਨੇ ਦਿੱਤਾ ਤੇ ਬੀਬੀ ਦਾ ਜਵਾਬ ਸੀ ਸਭ ਤੋਂ ਵੱਧ ਮੇਰਾ ਜੇ ਸਾਥ ਦਿੱਤਾ ਤੇ ਮੇਰੇ ਗੁਣ ਨੇ ਦਿੱਤਾ ਗੁਣ ਕਰਕੇ ਮੇਰੇ ਸਰੋਤੇ ਸੀ ਗੁਣ ਕਰਕੇ ਪ੍ਰਮੋਟਰ ਜਿਹੜੇ ਵੀ ਬੰਦੇ ਮੈਨੂੰ ਬੁਲਾਉਂਦੇ ਸੱਦਦੇ ਅਮਰੀਕਾ ਕੈਨੇਡਾ ਮੇਰੀ ਕੁਆਲਿਟੀ ਕਰਕੇ ਸੱਦਿਆ ਮੇਰੇ ਗੁਣ ਕਰਕੇ ਸੱਦਿਆ ਲੋੜ ਹੁੰਦੀ ਹੈ ਆਪਣੇ ਗੁਣ ਨੂੰ ਤਰਾਸ਼ਣ ਦੀ ਆਪਣੀ ਕੁਆਲਿਟੀ ਨੂੰ ਤਰਾਸ਼ਣ ਦੀ ਮੰਨ ਲਓ ਫੀਲਡ ਤੂੰ ਗਾਉਣ ਵਾਲਾ ਮੰਨ ਲਓ ਅੰਗਰੇਜ਼ ਗਾਉਂਦਾ ਹੈ ਜਿਹੜੇ ਬੰਦੇ ਵੀ ਗਾਉਂਦੇ ਆ ਉਹਨਾਂ ਨੂੰ 24 ਘੰਟੇ ਦੇ ਵਿੱਚੋਂ ਜ਼ਿਆਦਾ ਟਾਈਮ ਕਾਹਦੇ ਤੇ ਕੰਮ ਕਰਨਾ ਚਾਹੀਦਾ ਜੋ ਉਹਨਾਂ ਨੇ ਗਾਉਣਾ ਕੀ ਕਰਨਾ ਸਾਰਾ ਧਿਆਨ ਕਾਹਦੇ ਤੇ ਹੋਣਾ ਚਾਹੀਦਾ ਇਹਦੇ 80-90% ਅੱਛਾ ਆਹ ਰਾਗ ਕਿਵੇਂ ਆਹ ਕਿੱਦਾਂ ਆਹ ਕਿਵੇਂ ਹੁੰਦਾ ਆਹ ਕਿਵੇਂ ਹੁੰਦਾ ਮਤਲਬ ਆਪਣੇ ਆਪਣੇ ਫੀਲਡ ਦੇ ਮਾਹਰ ਹੋਵੇ ਫਿਰ ਗੱਲ ਜਿਹੜੇ ਫੀਲਡ ਵਿੱਚ ਹੋਵੇ ਉਹਦੇ ਬਾਰੇ ਉਹਨੂੰ ਨੌਲੇਜ ਹੋ ਜਾਵੇ ਸਮਝੋ ਸਾਡੇ ਤੇ ਫਾਲਤੂ ਦਾ ਇੰਨਾ ਕੁ ਟਾਈਮ ਖਰਾਬ ਹੁੰਦਾ ਨਾ ਸਾਰੇ ਬੰਦੇ ਜਿਹੜੀ ਚੀਜ਼ ਦੀ ਲੈਣ ਨਹੀਂ ਦੇਣ ਨਹੀਂ ਸਾਡੀ ਜ਼ਿੰਦਗੀ 'ਚ ਕੋਈ ਲੈਣ ਦੇਣ ਨਹੀਂ ਕੋਈ ਨਹੀਂ ਫਲਾਣੇ ਦੀ ਨੂੰਹ ਚਲੀ ਗਈ ਹੈ ਛੱਡ ਕੇ ਚਲੀ ਗਈ 3-3 ਘੰਟੇ ਦੇ ਤੀ ਚੁਗਲੀਆਂ ਕਰੀ ਜਾਂਦੇ ਨੇ ਘਰਾਂ 'ਚ ਬੈਠੇ ਬੀਬੀਆਂ ਇੱਦਾਂ ਕਰਦੀਆਂ ਬੰਦੇ ਵੀ ਬਹੁਤ ਇੱਦਾਂ ਦੇ ਫਲਾਣੇ ਦੇ ਹੋ ਗਿਆ ਫਲਾਣਾ ਹੈ ਹੋ ਗਿਆ ਉਹਦਾ ਟਰੈਕਟਰ ਲੈ ਗਏ ਬੈਂਕ ਵਾਲੇ ਚੱਕ ਕੇ ਵੀ ਤੂੰ ਯਾਰ ਇਹਦੇ ਤੇ 3 ਘੰਟੇ ਖਰਾਬ ਕਰਤੇ ਇਹ ਬਕਵਾਸ ਗੱਲ ਹੈ ਦਰ ਅਗਲੇ ਦਾ ਟਰੈਕਟਰ ਲੈ ਗਏ ਛੱਡਣਗੇ ਛੱਡ ਜਾਣਗੇ ਅਸੀਂ ਕੀ ਲੈਣਾ ਮਤਲਬ ਅਸੀਂ ਟਾਈਮ ਖਰਾਬ ਕਰਦੇ ਹਾਂ ਇਹਨਾਂ ਚੀਜ਼ਾਂ ਤੇ ਫੀਲਡ ਵੇਖੋ ਕਿਹੜਾ ਆਪਣਾ ਇੱਕ ਟੀਚਾ ਵੇਖ ਲਓ ਤੇ ਉਹਦੇ ਆਲੇ ਦੁਆਲੇ ਜਿੰਨਾ ਇਕੱਠਾ ਕਰਨਾ ਉਹਦੇ ਬਾਰੇ ਇਕੱਠਾ ਕਰਨਾ ਜਿੰਨੀ ਨੌਲੇਜ ਇਕੱਠੀ ਹੁੰਦੀ ਜਿੰਨਾ ਲਰਨ ਕਰ ਸਕਦਾ ਬੰਦਾ ਉਹਦੇ ਬਾਰੇ ਕਰੇਗਾ ਸਮਝ ਸਕਦਾ ਜਿੰਨੀ ਨੌਲੇਜ ਲੈ ਸਕਦਾ ਉਹਦੇ ਬਾਰੇ ਫਿਰ ਜਦੋਂ ਬੰਦਾ ਦਿਲੋਂ ਕੰਮ ਕਰਦਾ ਮੈਂ ਨਿਰਮਲ ਸਿੰਘ ਰਾਗੀ ਦੀ ਗੱਲ ਕਰਦਾ ਨਾ ਵੀ ਜਦੋਂ ਬੰਦਾ ਕੰਮ ਕਰਦਾ ਨਾ ਫਿਰ ਸੰਤੁਸ਼ਟ ਬਹੁਤ ਹੁੰਦਾ ਅਗਲਾ ਕਹਿੰਦਾ ਕੱਲ ਮਰਦਾ ਮੈਂ ਭਾਵੇਂ ਅੱਜ ਮਰ ਜਾਂ ਅੱਜ ਮਰਦਾ ਮੈਂ ਹੁਣੇ ਮਰ ਜਾਂ ਮੈਨੂੰ ਜ਼ਿੰਦਗੀ ਦਾ ਸਵਾਦ ਬਹੁਤ ਆ ਗਿਆ ਵੇਖਿਓ ਪੈਨ ਹੈ ਉਹਦਾ ਸਿੱਕਾ ਮੁੱਕ ਚੱਲਿਆ ਸ਼ਾਈ ਮੁੱਕ ਚੱਲੀ ਉਹਦੀ ਹੁਣ ਸ਼ਾਈ ਮੁੱਕਣ ਦਾ ਖਤਰਾ ਕਿੰਨੂ ਹੈ ਭਲਾ ਜਿਹੜੇ ਬੰਦੇ ਨੇ ਅਜੇ ਲਿਖਿਆ ਕੁਛ ਸ਼ਾਈ ਮੁੱਕ ਚੱਲੀ ਹੈ ਸ਼ਾਈ ਤੇ ਨਹੀਂ ਨਾ ਮੁੱਕਦੀ ਜੇ ਲਿਖ ਲਈਏ ਨਾ ਪਰ ਸਾਹ ਤੇ ਸਾਹ ਕੀ ਹੈ ਮੰਨ ਲਓ ਸਾਡੀ ਸਾਡਾ ਚੇਤਨਾ ਜਿਹੜੀ ਚੱਲ ਰਹੀ ਹੈ ਇਹ ਕੀ ਹੈ ਸ਼ਾਈ ਸਾਡੀ ਉਮਰ ਜਿਹੜੀ ਹੈ ਹੁਣ ਮੰਨ ਲਓ ਮੈਂ 37 ਸਾਲ ਦਾ ਹੋ ਚੱਲਿਆ ਮਤਲਬ ਮੇਰੀ ਅੱਧੀ ਉਮਰ ਜੇ ਆਪਾਂ ਨਾਰਮਲ ਗਿਣੀਏ ਅੱਜ ਦੇ ਹਿਸਾਬ ਨਾਲ ਅੱਧੀ ਤੋਂ ਵੱਧ ਲੰਘੀਏ ਤਾਂ ਕਹਿ ਸਕਦੇ ਹਾਂ ਆਪਾਂ ਵੀ 60 ਦਾ ਹੋਵੇ ਬੰਦਾ 70 ਦਾ ਹੋਵੇ 80 ਦਾ ਹੋਵੇ ਮਤਲਬ ਇਹ ਹੈ ਬਈ ਸ਼ਾਈ ਮੁੱਕੀ ਦੀ ਟੈਨਸ਼ਨ ਕਿਹਨੂੰ ਹੈ ਬੜਾ ਜਿਹਨੇ ਲਿਖਿਆ ਕੁਛ ਪਰ ਜੇ ਕਿਸੇ ਨੇ ਪੂਰਾ ਪੇਪਰ ਭਰ ਦਿੱਤਾ ਹੋਵੇ ਅੱਧਾ ਸਿੱਕਾ ਰਹਿ ਗਿਆ ਲਿਖ ਵੀ ਬਹੁਤ ਦਿੱਤਾ ਥੋੜੇ ਸਿੱਕੇ ਦੇ ਨਾਲ ਵੀ ਜ਼ਿਆਦਾ ਲਿਖਤਾ ਉਹ ਬੰਦੇ ਨੂੰ ਸਵਾਸ ਮੁੱਕਣ ਦੀ ਕਾਹਦੀ ਟੈਨਸ਼ਨ ਉਹ ਕਹਿੰਦਾ ਮੁੱਕ ਜਾਣ ਹੁਣ ਤੇ ਕਰਤਾ ਜੋ ਕਰਨਾ ਸੀ ਹੁਣ ਤੇ ਵੱਲ ਸਿੱਕਾ ਮੁੱਕਦਾ ਮੁੱਕ ਜੇ ਜਿਹੜਾ ਬੱਚਾ ਲਿਖਦਾ ਐਗਜ਼ਾਮ ਦੇ ਰਿਹਾ ਉਹਨੂੰ ਹੁਣ ਕਾਹਦੀ ਟੈਨਸ਼ਨ ਹੈ ਉਹਨੇ ਪੇਪਰ ਭਰ ਦਿੱਤਾ ਕਈ ਇੱਦਾਂ ਦੇ ਹੁੰਦੇ ਆ ਥੋੜੀ ਜਿਹੀ ਸ਼ਾਈ ਨਾਲ ਬਹੁਤ ਕੁਝ ਲਿਖ ਜਾਂਦੇ ਆ ਤੇ ਕਈ ਬਹੁਤ ਸਾਰੀ ਸ਼ਾਈ ਵੀ ਚੱਕੀ ਫਿਰਦੇ ਨੇ ਪਰ ਲਿਖਦੇ ਕੱਖ ਵੀ ਖਰਾਬ ਕਰ ਜਾਂਦੇ ਸਾਹ ਆਪਣੇ ਜ਼ਿੰਦਗੀ ਲੰਘਾ ਜਾਂਦੇ ਆ ਮਤਲਬ ਲਿਖੋ ਲਿਖਣਾ ਹੁੰਦਾ ਕਰਨਾ ਹੁੰਦਾ ਕੁਛ ਆਪਣੀ ਜ਼ਿੰਦਗੀ ਚ ਬੰਦਾ ਕਰੇ ਥੋੜੇ ਥੋੜੇ ਸਾਹਾਂ ਚ ਕਰ ਬਹੁਤ ਕੁਝ ਜਾਵੇ 100 ਵਰਸ਼ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ 2 ਵਰਸ਼ ਜੀਆ ਹੁੰਦਾ ਕੁਛ ਕਰਕੇ ਜੀਆ ਕਹਿੰਦੇ 100 ਸਾਲ ਨਾਲੋਂ 2 ਸਾਲ ਹੀ ਜਿਉਂਦਾ ਪਰ ਕੁਝ ਕਰਦਾ ਤੇ ਸਹੀ ਸੀ ਥੋੜਾ ਹੀ ਲਿਖਦਾ ਪਰ ਲਿਖਦਾ ਤੇ ਸਹੀ ਕੁਛ ਤਾਂ ਕਰਕੇ ਜਦੋਂ ਅਸੀਂ ਦਿਲੋਂ ਕਰਦੇ ਹਾਂ ਕੰਮ ਫਿਰ ਉਹ ਸਵਾਦ ਆਉਂਦਾ ਫਿਰ ਕੰਮ ਨਸ਼ਾ ਦਿੰਦਾ ਕਈ ਬੰਦੇ ਕਹਿੰਦੇ ਨੇ ਮੈਂ ਕੰਮ ਕਰਾਂਗਾ ਫਿਰ ਪੈਸਾ ਮਿਲੇਗਾ ਪੈਸੇ ਨਾਲ ਮੈਨੂੰ ਨਸ਼ਾ ਆਏਗਾ ਨਹੀਂ ਕਈਆਂ ਨੂੰ ਆਪਣੇ ਕੰਮ ਚੋਂ ਹੀ ਨਸ਼ਾ ਹੁੰਦਾ ਕੰਮ ਕਰਨ ਵਾਲੇ ਬੰਦਿਆਂ ਨੂੰ ਆਪਣੇ ਕੰਮ ਚੋਂ ਹੀ ਨਸ਼ਾ ਹੁੰਦਾ ਕਿੰਨੇ ਬੰਦੇ ਮਾਲੀ ਕੰਮ ਕਰਦੇ ਆ ਇੱਥੇ ਆਪਣੇ ਕੋਲ ਕਿੰਨੇ ਪਰ ਕਈ ਬੰਦੇ ਆਪਣਾ ਕੰਮ ਵੇਖਣਗੇ ਇੱਦਾਂ ਹੀ ਚੱਲੀ ਜਾਓ ਯਾਰ ਮੈਨੂੰ ਐਡਵਾਂਸ ਦੇ ਦਿਓ ਮੈਨੂੰ ਹੋਰ ਦੇ ਦਿਓ ਇੱਦਾਂ ਨਹੀਂ ਕਰਦੇ ਪਰ ਕਈ ਬੰਦੇ ਆਪਣੇ ਲਾਏ ਬੂਟਿਆਂ ਨੂੰ ਵੇਖ ਵੇਖ ਕੇ ਨਸ਼ਾ ਚੱਲਦੇ ਆ ਹਾਂ ਇੱਥੇ ਪਹੁੰਚ ਗਿਆ ਮੈਂ ਇਹਨੂੰ ਇੰਨਾ ਮਤਲਬ ਉਹਨੂੰ ਆਪਣੇ ਕੀਤੇ ਵੱਲ ਵੇਖ ਵੇਖ ਕੇ ਕਈਆਂ ਨੂੰ ਕੰਮ ਚੋਂ ਨਸ਼ਾ ਹੈ ਤੇ ਕਈਆਂ ਨੂੰ ਕੰਮ ਚੋਂ ਕਮਾਏ ਪੈਸੇ ਚੋਂ ਨਸ਼ਾ ਹੈ ਪਰ ਸਵਾਦ ਆਪਣੇ ਕੰਮ ਚੋਂ ਆਉਣਾ ਚਾਹੀਦਾ ਜਿੱਦਣ ਕੰਮ ਚੋਂ ਸਵਾਦ ਆਉਣ ਲੱਗ ਜਾਂਦਾ ਉਦਣ ਫਿਰ ਉਹ ਹੈ ਭੁੱਖ ਮਰਦੀ ਹੈ ਜਦੋਂ ਬੰਦੇ ਦੀ ਕੰਮ ਚੋਂ ਸਵਾਦ ਆਉਣ ਲੱਗ ਜਾਂਦਾ ਜਿਹੜਾ ਕਰ ਰਿਹਾ ਉਹਦੇ ਤੋਂ ਹੀ ਸੰਤੁਸ਼ਟਤਾ ਹੋ ਜਾਂਦੀ ਸੰਤੁਸ਼ਟੀ ਆਨੰਦ ਆ ਜਾਂਦਾ ਆਪਣੇ ਕਰਨ ਚੋਂ ਹੀ ਇੰਨਾ ਆਨੰਦ ਆ ਜਾਂਦਾ ਵੀ ਉਹ ਕਰਕੇ ਜਿਹੜਾ ਪੈਸਾ ਮਿਲੇਗਾ ਉਹਦੇ ਚੋਂ ਹੀ ਨਹੀਂ ਕਰਨ ਦਾ ਹੀ ਸਵਾਦ ਆ ਜਾਂਦਾ ਔਰ ਉਹ ਬੰਦੇ ਕਰਦੇ ਆ ਜਿਹੜੇ ਇੱਕਮਿੱਕ ਹੋਏ ਹੋਏ ਕੰਮ ਆਪਣੇ ਕੰਮ ਦੇ ਨਾਲ ਇੱਕਮਿੱਕ ਹੋਏ ਹੋਏ ਬਾਕੀ ਤੋਂ ਨਾ ਸਾਡੇ ਵਰ ਮਰਨ ਤੋਂ ਬਾਅਦ ਅਗਲਾ ਮੈਨੂੰ ਯਾਦ ਰੱਖੇ ਯਾਰ ਜਿਹੜਾ ਹੁਣ ਵਾਇਰਸ ਫਿਰਦਾ ਕੀ ਪਤਾ ਲੱਗਦਾ ਇਹਦੇ ਨਾਲ ਲਾਸ਼ ਵੀ ਮਿਲੇ ਕਿ ਨਾ ਮਿਲੇ ਮੈਂ ਅੱਜ ਉਹਦੀਆਂ ਹਦਾਇਤਾਂ ਪੜ੍ਹਦਾ ਸੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਉਹਦੀਆਂ ਹੋਸਪਿਟਲ ਦੀਆਂ ਮੈਂ ਵੇਖਦਾ ਸੀ ਅੱਜ ਬਈ ਜਿਹੜਾ ਇਹਦੇ ਨਾਲ ਉਹਨਾਂ ਨੇ ਲਿਖਿਆ ਹੈ ਕਹਿੰਦੇ ਹੋਸਪਿਟਲਾਂ ਵੱਲੋਂ ਕਾਰਪੋਰੇਟ ਹਸਪੀਟਲਾਂ ਵੱਲੋਂ ਇਲਾਜ ਲਈ ਇਕੱਲਾ ਲੈ ਕੇ ਜਾਇਆ ਜਾਵੇਗਾ ਕਹਿੰਦੇ ਬੰਦਾ ਜੇ ਕਿਸੇ ਨੂੰ ਵਾਇਰਸ ਹੁੰਦਾ ਤੇ ਇਕੱਲਾ ਜਾਏਗਾ ਅੱਛਾ ਆਈਸੋਲੇਸ਼ਨ ਵਿੱਚ ਇਕੱਲਾ ਰੱਖਿਆ ਜਾਏਗਾ ਨਾਲ ਨਹੀਂ ਕੋਈ ਰਹਿ ਸਕਦਾ ਕਈ ਵਾਰੀ ਨਾਲ ਨਹੀਂ ਬਹਿ ਜਾਂਦਾ ਮੈਂ ਨਾਲ ਮਤਲਬ ਜੇ ਚਾਹੇ ਕੋਈ ਵੀ ਹੈ ਇਕੱਲਾ ਹੀ ਜਾਏਗਾ ਅੱਛਾ ਮਰੀਜ਼ ਨੂੰ ਮਿਲਣ ਕਿਸੇ ਨੂੰ ਮਿਲ ਨਹੀਂ ਦਿੱਤਾ ਜਾਏਗਾ ਦੇਖ ਰੇਖ ਲਈ ਤੁਸੀਂ ਕੋਲ ਨਹੀਂ ਹੋਵੋਗੇ ਇਕੱਲਾ ਮਰੀਜ਼ ਰਹੇਗਾ ਹਨਾ ਜੇਕਰ ਮਰੀਜ਼ ਠੀਕ ਹੋ ਗਿਆ ਤਾਂ ਘਰ ਵਾਪਸ ਪਰ ਜੇਕਰ ਨਾ ਹੋਇਆ ਤਾਂ ਉਸ ਨੂੰ ਕਦੇ ਦੁਬਾਰਾ ਨਹੀਂ ਦੇਖ ਸਕੋਗੇ ਮਰੀਜ਼ ਨੂੰ ਜੇ ਤੇ ਠੀਕ ਹੋ ਗਿਆ ਤੇ ਘਰ ਵਾਪਸ ਆਏਗਾ ਨਹੀਂ ਤੇ ਇੱਕ ਵਾਰੀ ਜਦੋਂ ਗਿਆ ਮੁੜ ਕੇ ਤੁਸੀਂ ਮਿਲ ਨਹੀਂ ਸਕੋ ਮਰੀਜ਼ ਦਾ ਅੰਤਮ ਸੰਸਕਾਰ ਵੀ ਹੋਸਪਿਟਲ ਵਾਲੇ ਕਰਨਗੇ ਤੁਸੀਂ ਉਹਦਾ ਮੂੰਹ ਵੀ ਨਹੀਂ ਵੇਖ ਸਕੋ ਤੁਹਾਨੂੰ ਸਿਰਫ ਫੋਨ ਤੇ ਮਰੀਜ਼ ਦੀ ਮੌਤ ਦੀ ਜਾਣਕਾਰੀ ਮਿਲੇਗੀ ਨਾ ਅੰਤਮ ਯਾਤਰਾ ਨਾ ਅੰਤਮ ਦਰਸ਼ਨ ਨਾ ਅੰਤਮ ਵਧਾਈ ਨਾ ਅੰਤਮ ਯਾਤਰਾ ਨਾ ਅੰਤਮ ਦਰਸ਼ਨ ਤੇ ਨਾ ਵਧਾਈ ਕੁਛ ਨਹੀਂ ਹੋਏਗਾ ਤੇ ਟ੍ਰੇਲਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਟ੍ਰੇਲਰ ਨੇ ਬਾਹਰ ਪਏ ਟਰਾਲੇ ਵੱਡੇ ਇੰਨੇ ਕਮਰੇ ਨਹੀਂ ਜਿੱਥੇ ਲਾਸ਼ਾਂ ਰੱਖ ਸਕਣ ਕੋਰੋਨਾ ਕਰਕੇ ਤੇ ਥਾਂ 'ਚ ਵੀ ਇੰਨੀ ਜਗ੍ਹਾ ਵੀ ਨਹੀਂ ਤੇ ਉਹਨਾਂ ਨੇ ਟਰਾਲਿਆਂ ਦੇ ਵਿੱਚ ਇੱਦਾਂ ਲੈਣਾ ਫੋਟੋਆਂ ਵੀ ਦੇਖੀਆਂ ਟਰਾਲਿਆਂ ਚ ਰੱਖੀਆਂ ਲਾਸ਼ਾਂ। ਤਾਂ ਕਰਕੇ ਸਵਾਦ ਤੇ ਉਨਾ ਹੀ ਹੈ ਜਿੰਨਾ ਅਸੀਂ ਆਪਣੇ ਜਿਉਂਦੇ ਜਿਉਂਦੇ ਆਪਣੀ ਜ਼ਿੰਦਗੀ ਦਾ ਮਾਣ ਸਕਦੇ ਹਾਂ। ਹਰ ਪਲ ਨੂੰ ਆਪਣੀ ਮੂਵਮੈਂਟ ਨੂੰ ਇੰਜੋਏ ਕਰਨਾ। ਇੰਜੋਏਮੈਂਟ ਦਾ ਮਤਲਬ ਕੋਈ ਨੱਚਣਾ ਟੱਪਣਾ ਨਹੀਂ ਹੁੰਦਾ ਵੀ ਵਿਆਹ ਆਏਗਾ ਤੇ ਨੱਚਾਂਗੇ ਟੱਪਾਂਗੇ, ਮਤਲਬ ਆਪਣੇ ਕੰਮ ਚੋਂ ਹੀ ਰਸ ਲੈ ਲੈਣਾ, ਚਾਹੇ ਕਰਨ ਦਾ ਹੋਵੇ ਚਾਹੇ ਵੇਲ ਦਾ ਹੋਵੇ, ਬਿਜੀ ਹੋਵੇ ਉਹ ਮੂਵਮੈਂਟ ਨੂੰ ਇੰਜੋਏ ਕਰਨਾ, ਉਹਦਾ ਰਸ ਲੈਣ ਲੱਗ ਜਾਣਾ। ਹਰ ਮੌਕੇ ਆਪਣੇ ਆਪ ਨੂੰ ਪੋਜ਼ਿਟਿਵ ਰੱਖਦਿਆਂ ਹੋਇਆ ਆਪਣੇ ਜ਼ਿੰਦਗੀ ਦਾ ਸਵਾਦ ਲੈਣਾ। ਨਹੀਂ ਤੇ ਮਰਨ ਤੋਂ ਬਾਅਦ ਯਾਦ ਕਰੇ, ਕੋਈ ਭੋਗ ਪਾਵੇ, ਕੋਈ ਵੱਡਾ ਕਰੇ, ਕੋਈ ਝੰਡੀਆਂ ਲਾਵੇ, ਕੋਈ ਪਤਾ ਨਹੀਂ ਕੀ ਕਿੱਦਾਂ ਦਾ, ਨਾਲੇ ਫਰਕ ਵੀ ਕੀ ਪੈਂਦਾ ਹੈ। ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਮਨ ਫਲ ਪਾਵੇ। ਕਹਿੰਦੇ ਜੇ ਮੁਰਦੇ ਨੂੰ ਤੁਸੀਂ ਚੰਦਨ ਵੀ ਚੜਾ ਦਿਓ ਤੇ ਮੁਰਦੇ ਤੋਂ ਪ੍ਰਾਪਤ ਕੀ ਕਰੋਗੇ, ਤੇ ਜੇ ਮੁਰਦੇ ਨੂੰ ਬਿਸਟਾ ਚ ਵੀ ਰਲਾ ਦਿਓ, ਆ ਸ਼ਬਦ ਬਣੀ ਕਰ, ਜੇ ਮੁਰਦੇ ਨੂੰ ਤੁਸੀਂ ਚੰਦਨ ਚ ਰਲਾ ਦਿਓ ਤਾਂ ਕੋਈ ਫਰਕ ਨਹੀਂ ਪੈਂਦਾ, ਤੇ ਚਾਹੇ ਤੁਸੀਂ ਚੰਦਨ ਚੜਾ ਦਿਓ ਤਾਂ ਫਰਕ ਨਹੀਂ, ਤੇ ਲਾਸ਼ ਨੂੰ ਭਾਵੇਂ ਗੰਦਗੀ ਬਿਸਟਾ ਚ ਰਲਾ ਦਿਓ ਤਾਂ ਵੀ ਕੋਈ ਫਰਕ ਨਹੀਂ। ਸਰੀਰ ਨੂੰ ਕੁਛ ਵੀ ਕਰ ਦਿਓ, ਭਾਵੇਂ ਸਾੜ ਦਿਓ, ਸੁੱਟ ਦਿਓ, ਦੱਬ ਦਿਓ, ਜੋ ਮਰਜ਼ੀ ਕਰ ਲਓ, ਕੋਈ ਫਰਕ ਨਹੀਂ ਪੈਂਦਾ, ਉਹ ਤੇ ਗਿਆ ਕੰਮ ਬਸ। ਮਰਨ ਤੋਂ ਬਾਅਦ ਕੁਛ ਥੋੜਾ ਹੈ, ਜਿੰਨੀ ਕੁ ਜ਼ਿੰਦਗੀ ਹੋਵੇ ਉਹਦਾ ਸਵਾਦ ਲਵੇ। ਤੇ ਹਰ ਵੇਲੇ ਵਿਆਹ ਨਹੀਂ ਹੁੰਦਾ, ਵਿਆਹਾਂ ਵਾਲਾ ਰਸ ਤੇ ਹੁਣ ਜਿਸ ਕੀ ਵੀ ਵਿਆਹ ਚ ਆਨੰਦ ਹੈ, ਕਈ ਸ਼ਰਾਬੀ ਐਸੀ ਸ਼ਰਾਬ ਪੀ ਕੇ ਡਿੱਗ ਪੈਂਦੇ ਆ, ਸਾਰਾ ਵਿਆਹ ਲੰਘੇ ਤੋਂ ਬਾਅਦ ਹੀ ਹੋਸ਼ ਆਉਂਦੀ ਉਹਨਾਂ ਨੂੰ। ਪਰ ਕਈ ਇਹੋ ਜਿਹੀ ਜ਼ਿੰਦਗੀ ਜਿਉਂਦੇ ਆ, ਮੈਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਵੀ ਕਈ ਬਹਾਰਾਂ ਉਡੀਕਦੇ ਆ ਤੇ ਕਈਆਂ ਦੀਆਂ ਜ਼ਿੰਦਗੀਆਂ ਇਹੋ ਜਿਹੀਆਂ ਨੇ ਜਿੱਥੇ ਚਲੇ ਜਾਣ ਉੱਥੇ ਬਹਾਰ ਆ ਜਾਂਦੀ ਹੈ। ਬਹਾਰਾਂ ਦੀ ਵੇਟ ਨਹੀਂ ਕਰਨੀ ਪੈਂਦੀ, ਬਹਾਰਾਂ ਕਈਆਂ ਦੇ ਮਗਰ ਮਗਰ ਜਾਂਦੀਆਂ, ਮਗਰ ਮਗਰ ਤੁਰਦੀਆਂ ਬਹਾਰਾਂ ਕਈਆਂ ਦੇ। ਉਹ ਵੀ ਲੋਕ ਸ਼ਬਦ ਆ ਜਿਹੜਾ ਸ਼ੁਰੂ ਤੋਂ ਪੜ ਲਿਓ ਜਰਾ, ਇਹ ਮੇਰੇ ਖਿਆਲ ਪੱਥਰਾਂ ਦੀ ਪੂਜਾ ਕਰਨ ਦੀ ਗੱਲ ਹੈ ਵੀ ਜੇ ਕਿਤੇ ਤੁਸੀਂ ਪੂਜੀ ਵੀ ਜਾਓਗੇ ਇਹਦੇ ਨਾਲ ਕੁਛ ਨਹੀਂ ਹੋ ਜਾਣਾ। ਜਿਹੜੀ ਚੇਤਨਾ ਜਿਹੜੀ ਹੈ ਜਾਗਦਾ ਜਿਹੜਾ ਸਾਹਮਣੇ ਹੈ ਇਹਨੂੰ ਸਮਝ ਲਓ, ਜਾਣ ਲਓ ਮਾੜਾ ਜਿਹਾ।
ਜੋ ਪਾਥਰ ਤੋਂ ਕਹਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਇਸ ਕੀ ਕਾਲ ਅਜਾਈ ਜਾਏ।
ਉਹ ਕਹਿੰਦੇ ਪੱਥਰ ਨੂੰ ਦੇਵਤੇ ਕਹਿੰਦੇ ਹੈ, ਪੱਥਰ ਨੂੰ ਦੇਵਤੇ ਪੰਚਮ ਪਾਤਸ਼ਾਹ ਕਹਿੰਦੇ, ਜਿਹੜੇ ਅਜਾਈ ਜਾਂਦੀ ਉਹਨਾਂ ਦੀ ਸੇਵਾ, ਪੈਰੀ ਪੈਂਦੇ ਪੱਥਰਾਂ ਦੇ, ਉਹਨਾਂ ਦੀ ਬਿਰਥੀ ਸੇਵਾ, ਪੈਰੀ ਪੈ ਰਿਹਾ ਮੈਂ ਪੱਥਰ ਪੂਜ ਰਿਹਾ। ਕਹਿੰਦੇ ਨਹੀਂ ਭਾਈ ਗਲਤ ਹੈ, ਪੰਚਮ ਪਾਤਸ਼ਾਹ ਕਹਿੰਦੇ ਠੀਕ ਥੋੜਾ ਹੈ, ਇਹ ਠੀਕ ਨਹੀਂ। ਹਾਂ
ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ।
ਠਾਕੁਰ ਉਹ ਹੈ ਜਿਹੜਾ ਸਦ ਬੋਲਦਾ ਹਵਾਵਾਂ ਵਿੱਚ, ਦਰਿਆਵਾਂ ਵਿੱਚ, ਪੰਛੀਆਂ ਵਿੱਚ, ਕੀੜਿਆਂ ਵਿੱਚ, ਪਸ਼ੂਆਂ ਵਿੱਚ, ਜਿਹੜਾ ਬੋਲ ਰਿਹਾ ਚੇਤਨਾ ਜਿਹੜੀ ਜੋ ਸਾਡੇ ਚ ਸਾਰਿਆਂ ਦੇ ਵਿੱਚ, ਇਹ ਹੈ ਬੋਲਣ ਵਾਲਾ ਜਿਹੜਾ ਹੈ, ਜਿਹੜਾ ਜਾਗਦਾ ਹੈ ਉਹ ਹੈ ਠਾਕੁਰ। ਹਾਂ
ਅੰਤਰ ਦਿਓ ਨਾ ਜਾਣੇ ਅੰਧ ਭ੍ਰਮ ਕਾ ਮੋਹਿਆ ਪਾਵੇ ਫੰਦ।
ਐਵੇਂ ਫੰਦਾ ਗਲ ਚ ਪਾਈ ਫਿਰਦਾ ਆਪਣੇ ਅੰਦਰ ਦੇਵਤਾ ਜਿਹੜਾ ਅੰਦਰ ਉਹਨੂੰ ਨਹੀਂ ਪਛਾਣਦਾ, ਅੰਦਰ ਵਾਲੇ ਰੱਬ ਨੂੰ ਨਹੀਂ ਜਾਣਦਾ, ਇਹ ਬਾਹਰ ਲੱਭਦਾ ਫਿਰਦਾ, ਬਾਹਰ ਭਾਲਦਾ ਫਿਰਦਾ, ਅੰਦਰ ਵਾਲੇ ਦੇਵ ਨੂੰ ਨਹੀਂ ਜਾਣਦਾ, ਅੰਦਰ ਵਾਲੇ ਨੂੰ ਨਹੀਂ ਸਮਝਦਾ।
ਨਾ ਪਾਥਰ ਬੋਲੇ ਨਾ ਕਿਛ ਦੇ ਫੋਕਤ ਕਰਮ ਨਿਹਫਲ ਹੈ ਸੇਵ।
ਨਾ ਪੱਥਰ ਬੋਲਦਾ ਨਾ ਕੁਛ ਦਿੰਦਾ, ਫੋਕਟ ਕਰਮ ਹੈ ਇਹ, ਫੋਕਟ ਕਰਮ ਬੇਅਰਥ ਕਿਸੇ ਨਹੀਂ ਕੰਮ ਦੇ, ਇਹ ਜਿਹੜੇ ਫੋਕਟ ਕਰਮਾਂ ਚ ਗਿਣਿਆ ਜਾਂਦਾ ਹੈ, ਕਿਸੇ ਨਹੀਂ ਕੰਮ ਦੇ।
ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ।
ਮੁਰਦੇ ਨੂੰ ਜੇ ਚੰਦਨ ਚੜਾ ਲਓਗੇ ਤੇ ਕੀ ਕੀ ਪ੍ਰਾਪਤ ਕਰ ਲਓਗੇ? ਮੁਰਦੇ ਨੂੰ ਚੰਦਨ ਦੀ ਲੱਕੜੀ ਚ ਸਾੜੋ, ਚੰਦਨ ਕਿੱਡਾ ਮਹਿੰਗਾ ਆਉਂਦਾ, ਤੇ ਕਈ ਬੰਦੇ ਚੰਦਨ ਚ ਸਾੜਦੇ ਆ ਮੁਰਦਿਆਂ ਦੇ। ਕਹਿੰਦੇ ਮੁਰਦੇ ਨੂੰ ਭਾਵੇਂ ਚੰਦਨ ਚ ਸਾੜ ਦਿਓ ਤਾਂ ਕੋਈ ਫਰਕ ਨਹੀਂ, ਅੱਗੇ ਬਿਸਟਾ ਚ ਰਲਾ ਦਿਓ।
ਜੇ ਮ੍ਰਿਤਕ ਕੋ ਬਿਸਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ।
ਬਿਸ਼ਟਾ ਚ ਰਲਾ ਦਿਓ ਮੁਰਦੇ ਦਾ ਕੁਛ ਘਟ ਨੀ ਜਾਣਾ, ਤੇ ਚੰਦਨ ਚ ਸਾੜ ਦਿਓ ਉਹਦਾ ਕੁਛ ਵੱਧ ਨੀ ਜਾਣਾ, ਕੋਈ ਫਾਇਦਾ ਨਹੀਂ। ਮਤਲਬ ਕੁਦਰਤ ਦਾ ਕਾਨੂੰਨ ਤੇ ਇੱਕੋ ਜਿਹਾ ਰਹਿਣਾ, ਤੁਸੀਂ ਜਿਹੜੀ ਚੀਜ਼ ਨੂੰ ਮਰਜ਼ੀ ਪੂਜਦੇ ਰਹੋ, ਪੂਜਣ ਨਾਲ ਥੋੜਾ ਉਹਨੇ ਵੇਖਣਾ। ਹਾਂਜੀ
ਕਹਿਤ ਕਬੀਰ ਹੋ ਕਹੋ ਪੁਕਾਰ, ਸਮਝ ਦੇਖ ਸਾਕਤ ਗਵਾਰ।
ਕਹਿੰਦੇ ਭਾਈ ਸਮਝ, ਤੈਨੂੰ ਪੁਕਾਰ ਪੁਕਾਰ ਕੇ ਬਾਰ ਬਾਰ ਸਮਝਾਉਂਦੇ ਆ, ਇਹ ਸਮਝ ਕਿਉਂ ਐਵੇਂ ਧੱਕੇ ਖਾਂਦੇ ਫਿਰਦੇ ਆ, ਦਰ ਦਰ ਤੇ ਭਟਕਦੇ ਫਿਰਦੇ ਆ। ਹਾਂਜੀ
ਦੂਜੇ ਪਾਏ ਬਹੁਤ ਕਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ।
ਜਿਹੜਾ ਰਮੇ ਦਾ ਭਗਤ ਬਣਦਾ ਹੈ, ਰਮਿਆ ਹੋਇਆ ਜਿਹੜਾ ਜਿਹੜਾ ਇਹਦਾ ਭਗਤ ਬਣਦਾ, ਉਹ ਸਦਾ ਸੌਖਾ ਰਹਿੰਦਾ ਹੈ। ਕੁਦਰਤ ਨੂੰ ਜਾਣਦਾ, ਇਹਨੂੰ ਸਮਝਦਾ, ਇਹਦੇ ਨਾਲ ਜੁੜਦਾ, ਜਿਹੜਾ ਉਹ ਸਦਾ ਸੁਖਾਲਾ ਰਹੇਗਾ। ਤੇ ਜਿਹੜਾ ਐਵੇਂ ਥਾਂ ਥਾਂ ਦੇ ਉੱਤੇ ਇਹਨੂੰ ਪੂਜ ਲੈ, ਇਹਨੂੰ ਪੂਜ ਲੈ, ਇਹਨੂੰ ਪੂਜ ਲੈ, ਉਹ ਕਮਲਾ, ਇਹਨੂੰ ਸਮਝ। ਪੱਥਰ ਵੀ ਪੂਜਣ ਦਾ ਵਿਸ਼ਾ ਨਹੀਂ, ਪੱਥਰ ਵੀ ਸਮਝਣ ਦਾ ਵਿਸ਼ਾ ਹੈ, ਪੱਥਰ ਵੀ ਸਮਝਣ ਦਾ ਵਿਸ਼ਾ। ਪਾਣੀ ਪੂਜਣ ਦਾ ਵਿਸ਼ਾ ਨਹੀਂ, ਪਾਣੀ ਸਮਝਣ ਦਾ ਵਿਸ਼ਾ। ਜੇ ਪਾਣੀ ਨੂੰ ਪੂਜੀ ਵੀ ਜਾਓਗੇ, ਜਿੱਦਣ ਡਿੱਗ ਪਏ ਡੋਬ, ਤੇ ਉਹਨੇ ਉਹਨੂੰ ਵੀ ਦੇਣਾ ਜਿਹੜਾ ਸਾਰੀ ਜ਼ਿੰਦਗੀ ਪਾਣੀ ਨੂੰ ਪੂਜਦਾ ਰਿਹਾ। ਅੱਗ ਹੈ ਜਿਹੜੀ, ਅੱਗ ਪੂਜਣ ਦਾ ਵਿਸ਼ਾ ਤੇ ਕਿਤੇ ਵੀ ਨਹੀਂ, ਅੱਗ ਤੇ ਸਮਝਣ ਦਾ ਵਿਸ਼ਾ। ਉਹਨੇ ਥੋੜਾ ਵੇਖਣਾ ਵੀ ਇਹ ਮੇਰੀ ਪੂਜਾ ਕਰਦਾ ਰਿਹਾ ਸਾਰੀ ਜ਼ਿੰਦਗੀ, ਮੈਨੂੰ ਮੱਥਾ ਟੇਕਿਆ, ਮੈਂ ਇਹਨੂੰ ਸਾੜਾ ਨਾ। ਇੱਕ ਸਾਰੀ ਜ਼ਿੰਦਗੀ ਪੂਜਦਾ ਰਿਹਾ, ਇੱਕ ਨਹੀਂ ਪੂਜਦਾ, ਅੱਗ ਦੇ ਕੋਲ ਹੱਥ ਲਵਾ, ਦੋਵਾਂ ਦਾ ਸੜ ਜਾਣਾ ਪਾਣੀ ਚ, ਦੋਨਾਂ ਨੂੰ ਡੋਬ ਕੇ ਵੇਖੋ ਡੁੱਬ ਜਾਣਾ ਪਾਣੀ ਚ, ਬੇਲਿਹਾਜ ਹੈ। ਕੱਲ ਇੱਕ ਵੀਡੀਓ ਭੇਜੀ ਕਿਸੇ ਨੇ, ਅਖੇ ਜਿਹੜੇ ਆ ਅੱਜ ਕੱਲ ਦੇ ਅਖੌਤੀ ਪ੍ਰਚਾਰਕ ਨੇ, ਇਹਨਾਂ ਨੂੰ ਸੁਣਾਓ ਅਖੇ ਕੀ। ਬੰਦਾ ਸਰੋਵਰ ਦੇ ਵਿੱਚ ਡੁੱਬਦਾ ਨਹੀਂ, ਭਾਰਾ ਐਡਾ ਐਡਾ ਢਿੱਡ ਹੈ ਭਾਈ, ਤੇ ਬਾਬਿਆਂ ਕੋਲ ਰਹਿੰਦਾ ਕਿਤੇ, ਤੇ ਉਹ ਸਾਰੇ ਲੋਕ ਉਹਦੇ ਨਾ ਕੈਮਰੇ ਲਾਏ ਆ, ਤੇ ਕੈਮਰੇ ਸਾਡੇ ਐਦਾਂ ਕਰ ਰਹੇ ਆ ਰਿਕਾਰਡ, ਤੇ ਉਹ ਡੁੱਬਦਾ ਨਹੀਂ ਸਰੋਵਰ ਚ। ਉਹ ਚੌਂਕੜੀ ਵੀ ਮਾਰ ਲੈਂਦਾ ਲੱਤ ਤੇ, ਇੱਦਾਂ ਜਿਵੇਂ ਬੰਦਾ ਬੈੱਡ ਤੇ ਪਿਆ ਹੁੰਦਾ, ਇੱਦਾਂ ਵੀ ਹੱਥ ਕਰ ਲੈਂਦਾ। ਤੇ ਉਹ ਕਹਿੰਦੇ ਜੀ ਇਹ ਜਿਹੜਾ ਨਾ ਇਹ ਡੁੱਬਦਾ ਨਹੀਂ, ਤੇ ਇਹ ਕਰਾਮਾਤ ਨਹੀਂ, ਤੇ ਹੋਰ ਕੀ ਹੈ? ਦਿਓ ਜਵਾਬ ਅੱਜ ਦੇ ਪ੍ਰਚਾਰ ਕੋ, ਹੱਦ ਨਹੀਂ ਹੋਈ ਅਖੇ ਇਹ ਇਹ ਕਰਾਮਾਤ ਨਹੀਂ, ਤੇ ਹੋਰ ਕੀ ਹੈ? ਪਾਣੀ ਚ ਤੇ ਬੰਦਾ ਡੁੱਬ ਜਾਂਦਾ, ਇਹ ਨਹੀਂ ਕਮਲੇ ਸਮਝਦੇ? ਇਹ ਅਸੀਂ ਵੀ ਤਜਰਬਾ ਕਰਕੇ ਵੇਖਿਆ, ਮੈਂ ਨਾ ਤਿੰਨ ਚਾਰ ਨੂੰ ਸਿਖਾਇਆ ਵੀ ਹੈ ਵੀ ਏਦਾਂ ਹੁੰਦਾ। ਇਹ ਕਹਿੰਦੇ ਐ ਕਿਵੇਂ ਹੁੰਦਾ? ਮੈਂ ਕਿਹਾ ਹੋ ਜਾਂਦਾ। ਉਹ ਹੁੰਦਾ ਕੀ ਹੈ ਕਿ ਜਦੋਂ ਨਾ ਜਿਹੜਾ ਆ ਹੁੰਦਾ ਆਪਣਾ ਬੋਲ, ਪਾਣੀ ਹਵਾ ਭਰੀ ਹੁੰਦੀ ਹੈ ਬੋਲ, ਇੰਨੀ ਕੁ ਬੋਲ ਰੱਖ ਲਓ, ਨਿੱਕੀ ਜੀ ਬੋਲ ਦੇ ਸਹਾਰੇ ਛੁੱਟ, ਇੰਨੀ ਕੁ ਹਵਾ ਭਰੀ ਉਹਦੇ ਚ, ਉਹ ਇੱਕ ਬੋਲ ਦਾ ਤੁਸੀਂ ਇਹ ਸਹਾਰਾ ਲੈ ਲਿਓ, ਤੁਸੀਂ ਡੁੱਬਦੇ ਨਹੀਂ ਕਿਉਂਕਿ ਹਵਾ ਭਰੀ ਹੈ ਉਹਦੇ ਚ। ਜਿਹੜੀ ਲਾਈਫ ਜੈਕਟ ਹੁੰਦੀ ਹੈ ਉਹਦੇ ਚ ਕੀ ਹੁੰਦਾ ਭਲਾ? ਹਵਾ, ਹਵਾ ਭਰੀ ਹੁੰਦੀ ਹੈ, ਹਵਾ ਜਿਹੜੀ ਹੈ ਉਹ ਡੁੱਬਣ ਨਹੀਂ ਦਿੰਦੀ। ਤੇ ਇਹ ਜਿਹੜੇ ਬੰਦੇ ਨੇ, ਟੈਕਨੀਕ ਇਹਨਾਂ ਦੀ ਸਿੱਧੀ ਹੈ, ਬਸ ਜੀ ਪਰਮਾਤਮਾ ਦੀ ਮੇਰੇ ਤੇ ਕਿਰਪਾ। ਮੈਂ ਕਹਿੰਦਾ ਹੁਣ ਜੇ ਹਜ਼ਾਰਾਂ ਏਦਾਂ ਦੇ ਬੰਦੇ ਆ ਖੂਹ ਚ ਪੈਂਦੇ ਆ, ਉਹ ਜਿਹੜੇ ਹਿੰਦੂਆਂ ਦੇ ਵਿੱਚ ਖੂਹ ਵਾਲਿਆਂ ਦੀ ਵੀਡੀਓ ਬਣਾਉਂਦੇ, ਵੇਖੋ ਜੀ ਖੂਹ ਚ ਡੁੱਬਦਾ ਨਹੀਂ, ਸਾਡੇ ਵਾਲੇ ਸਰੋਵਰਾਂ ਚੋਂ ਬੰਦਾ ਲੰਮਾ ਪਿਆ, ਵੇਖੋ ਜੀ ਬੰਦਾ ਡੁੱਬਦਾ ਨਹੀਂ, ਨਹੀਂ ਏਦਾਂ ਥੋੜਾ ਆ। ਅਸਲ ਚ ਜਦੋਂ ਨਾ ਤੁਸੀਂ ਲੰਬਾ ਸਾਹ ਲੈਣਾ, ਏਦਾਂ ਸਾਹ ਲੈ ਲਓ, ਤੇ ਢਿੱਡ ਤੁਹਾਡਾ ਕੀ ਬਣ ਗਿਆ? ਲਾਈਫ ਜੈਕਟ ਬਣ ਗਿਆ, ਢਿੱਡ ਚ ਹਵਾ ਭਰ ਗਈ, ਹਵਾ ਹਵਾ ਹੀ ਲਾਈਫ ਜੈਕਟ ਚ ਹੁੰਦੀ ਹੈ, ਉਹ ਢਿੱਡ ਚ ਪੂਰਾ ਭਰ ਗਿਆ। ਜਦੋਂ ਇੱਥੇ ਡੰਗਰਾਂ ਵਾਲੇ ਨਾ, ਤੁਸੀਂ ਤਲਾਬ ਹੈ ਜਿਹੜਾ ਉਹਦਾ ਪਾਣੀ ਵਾਲਾ ਜਿਹੜਾ ਚਬੱਚਾ, ਉਹਦੇ ਚ ਪੈ ਕੇ ਵੇਖਿਓ, ਸਾਰੇ ਤਜਰਬਾ ਕਰਿਓ, ਤੇ ਆਪਾਂ ਫਿਰ ਵੀਡੀਓ ਬਣਾ ਕੇ ਭੇਜਾਂਗੇ ਵੀ ਆਹ ਵੀ ਨੀ ਡੁੱਬਦਾ, ਲੈ ਹੋ ਗਈ ਕਰਮ। ਮਤਲਬ ਜਿਵੇਂ ਤੇਰਾ ਢਿੱਡ ਵੱਡਾ, ਤੂੰ ਤੂੰ ਵੇਖੀ ਦੇਰ ਵਾਲੇ ਨੇ, ਉਹ ਬੰਦੇ ਦਾ ਇੱਕ ਤੇ ਵੈਸੇ ਹੀ ਢਿੱਡ ਏਡਾ ਏਡਾ ਢਿੱਡ, ਹਵਾ ਕਿੰਨੀ ਭਰ ਜਾਂਦੀ ਜਦੋਂ ਤੁਸੀਂ ਨੱਕ ਰਾਹੀਂ ਐ ਲੰਬਾ ਨਾ ਵੇਖਿਓ, ਨੱਕ ਰਾਹੀਂ ਐ ਸਾਹ ਲਿਓ, ਢਿੱਡ ਭਰ ਗਿਆ, ਇਹ ਹੋ ਗਿਆ, ਮੂੰਹ ਬੰਦ ਕਰ ਲੈਣਾ, ਸਾਹ ਰੋਕ ਲੈਣਾ, ਤੇ ਏਦਾਂ ਇੱਕ ਡਰ ਵੀ ਕੱਢਣਾ ਪੈਂਦਾ ਵੀ ਮੈਂ ਡੁੱਬਦਾ ਨਹੀਂ, ਐ ਲੰਬਾ ਪੈ ਜੇ ਪਾਣੀ, ਬਸ ਐ ਜਦੋਂ ਐ ਪੈ ਗਿਆ ਲੰਬਾ, ਤੇ ਸਾਹ ਢਿੱਡ ਚ ਐ ਲੱਤਾਂ ਵੀ ਸਿੱਧੀਆਂ ਕਰ ਲਓ, ਐ ਪਾਣੀ ਤੇ ਬੰਦਾ, ਬਟ ਡਰ ਕੱਢਣਾ ਪੈਂਦਾ, ਦਸ ਕੁ ਦਿਨ ਪ੍ਰੈਕਟਿਸ ਕਰਕੇ ਹੋ ਜਾਂਦਾ, ਆ ਜਾਂਦਾ ਕਰਨਾ। ਅੱਛਾ ਫਿਰ ਜਦੋਂ ਸਾਹ ਕੱਢਣਾ ਹੈ, ਮੰਨ ਲਓ ਜਦੋਂ ਅੱਧਾ ਕੁ ਮਿੰਟ 30 ਸੈਕਿੰਡ ਬਾਅਦ ਸਾਹ ਕੱਢੋਗੇ ਥੱਲੇ ਨੂੰ ਜਾਣ, ਫਿਰ ਫਿਰ ਲੰਬਾ ਸਾਹ ਲੈ ਲਓ, ਮਾੜਾ ਜਿਹਾ ਸਾਹ ਕੱਢਿਆ ਥੋੜਾ ਜਿਹਾ, ਉਹ ਥੋੜਾ ਜਿਹਾ ਥੱਲੇ ਜਾਣ, ਫਿਰ ਫਿਰ ਸਾਹ ਲੈ ਲਓ, ਐ ਪੈਰੋ ਭਾਵੇਂ ਉੱਤੇ ਐ ਪੈਰੋ, ਭਾਵੇਂ ਤੁਸੀਂ ਚਾਹ ਪੀ ਵੀ ਜਾਓ ਤੇ ਇਹ ਸਾਡੇ ਵਾਲੇ ਕਹਿੰਦੇ ਨੇ ਇਹ ਕਰਾਮਾਤ ਨੀ ਤੇ ਹੋਰ ਕੀ ਹੈ ਤੇ ਉਹ ਜਿਹੜਾ ਬੰਦਾ ਪਿਆ ਪਾਣੀ ਚ ਉਹ ਵੀ ਇਹ ਨੀ ਦੱਸਦਾ ਵੀ ਮੈਂ ਸਾਹ ਇੱਦਾਂ ਲੈਂਦਾ ਉਹ ਵੀ ਖੁਸ਼ ਹੋਈ ਨਹੀਂ ਜੀ ਰੱਬ ਦੀ ਕਿਰਪਾ ਮੇਰੇ ਤੇ ਸਪੈਸ਼ਲ ਕਿਰਪਾ ਤੇ ਮੈਨੂੰ ਵੀਡੀਓ ਭੇਜਤੀ ਕਹਿੰਦੇ ਦਿਓ ਜਵਾਬ ਮੈਂ ਕਿਹਾ ਹੁਣ ਸਾਡੇ ਕੋਲ ਐਵੇਂ ਤੈਨੂੰ ਕਰਕੇ ਵਿਖਾਈਏ ਵੀ ਇੱਦਾਂ ਹੁੰਦਾ ਹੈ ਇਹ ਕਰਾਮਾਤ ਨੀ ਇਹ ਤਕਨੀਕ ਹੈ ਕੋਈ ਵੀ ਕਰ ਸਕਦਾ ਹਾਂਜੀ ਬਜਾਈ ਚੱਲੋ ਇਹ ਕੋਈ ਵੀ ਕਰ ਸਕਦਾ ਹਰ ਕੋਈ ਕਰ ਸਕਦਾ ਹੈ ਵੱਡੇ ਢਿੱਡਾਂ ਵਾਲੇ ਜ਼ਿਆਦਾ ਵਧੀਆ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਢਿੱਡ 'ਚ ਹਵਾ ਵੀ ਜ਼ਿਆਦਾ ਭਰ ਸਕਦੀ ਹੈ ਛੋਟਿਆਂ ਵੀ ਕਰ ਸਕਦਾ ਬਸ ਇੱਕ ਡਰੇ ਨਾ ਵੀ ਮੈਂ ਡੁੱਬੂ ਐ ਬਸ ਐ ਪੈ ਜੇ ਜ਼ੋਰ ਨਾਲ ਸਾਹ ਭਰ ਲੈ ਐ ਐ ਛੱਡ ਦੇ ਲੈ ਜੇ ਮਰ ਗਿਆ ਹੋਇਆ ਐ ਛੱਡ ਦੇ ਐਂ ਪਿਆਰ ਪਾਣੀ ਭਾਵੇਂ ਦਸ ਘੰਟੇ ਪਿਆਰ ਹੋਵੇ ਐਂ ਪਿਆਰ ਸਾਹ ਲੈ ਲਿਆ ਕਰੇ ਲੰਬਾ ਡੁੱਬਦਾ ਇਹਨੂੰ ਕਰਾਂ ਮਾਤਾ ਜੁੜੀ ਜਾਂਦੀ ਲਓ ਜੀ ਦੱਸ ਦਿਓ ਲਓ ਜੀ ਪਹੁੰਚਾ ਦਿਓ ਵੀਡੀਓ ਹੁਣ ਕਿਵੇਂ ਕਰਾਂ ਮਾਤ ਨੀ ਕਿਰਪਾ ਨੀ ਤੇ ਹੋਰ ਕੀ ਪਤਾ ਨੀ ਯਾਰ ਕਿੱਥੋਂ ਕਿੱਥੋਂ ਸੋ ਪਾਣੀ ਨੀ ਵੇਖਦਾ ਤੂੰ ਧਰਮੀ ਹੈ ਕਿ ਤੈਨੂੰ ਸਾਰੀ ਜ਼ਿੰਦਗੀ ਮੈਨੂੰ ਪੂਜੀ ਜਾ ਪਰ ਪਾਣੀ ਨੀ ਬੰਦੇ ਨੂੰ ਡੋਬ ਦਿੰਦਾ ਪਾਣੀ ਸਮਝਣ ਦਾ ਵਿਸ਼ਾ ਪੂਜਣ ਦਾ ਵਿਸ਼ਾ ਨਹੀਂ ਅੱਗ ਸਮਝਣ ਦਾ ਵਿਸ਼ਾ ਪੂਜਣ ਦਾ ਵਿਸ਼ਾ ਨਹੀਂ ਇਹ ਬਿਮਾਰੀਆਂ ਰੋਗ ਨੇ ਜਿਹੜੇ ਇਹ ਸਮਝਣ ਦਾ ਵਿਸ਼ਾ ਨੇ ਇਹ ਸਾਰੀਆਂ ਚੀਜ਼ਾਂ ਕੁਦਰਤ ਦੇ ਵਿੱਚ ਜੋ ਵੀ ਨੇ ਸਮਝਣਾ ਇਹਨੂੰ ਸਮਝ ਕੇ ਜ਼ਿੰਦਗੀ ਲਿਆਉਣੀ ਹੈ ਪੂਜਣਾ ਤੇ ਕੁਛ ਵੀ ਨਹੀਂ ਬਸ ਫਿਰ ਹੁਣ ਦੌੜੇ ਫਿਰਦੇ ਆ ਭਟਕਦੇ ਫਿਰਦੇ ਆ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਤਾਂ ਕਰਕੇ ਚਲੋ ਆਪਾਂ ਜਿਹੜਾ ਸ਼ਬਦ ਗੱਲ ਕਰਦੇ ਸੀ ਵੀ ਚੰਦਨ ਚੜਾ ਦਿਓ ਤਾਂ ਕੋਈ ਫਰਕ ਨਹੀਂ ਬਿਸਟਾ ਚ ਰਲਾ ਦਿਓ ਤਾਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪੈਂਦਾ ਮਰਨ ਤੋਂ ਬਾਅਦ ਬਸ ਜਿੰਨੀ ਕੁ ਜ਼ਿੰਦਗੀ ਹੈ ਨਾ ਸਾਡੀ ਜਿਵੇਂ ਹੁਣ ਪਹਿਲੇ ਜਿਹੜੇ ਜਿੰਨੇ ਧਰਮਾਂ ਚ ਗੱਲ ਹੋ ਰਹੀ ਸੀ ਜੀਵਨ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਆ ਹੋਣਾ ਹੈ ਹੁਣ ਸਾਡੇ ਪਾਤਸ਼ਾਹ ਨੇ ਜ਼ਿੰਦਗੀ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਅੱਜ ਦੀ ਗੱਲ ਕਰੋ ਨਾ ਫਿਊਚਰ ਦੀ ਨਾ ਪਾਸਟ ਦੀ ਪ੍ਰੈਜੈਂਟ ਦੀ ਵਰਤਮਾਨ ਦੀ ਜੋ ਅੱਜ ਵਰਤ ਰਿਹਾ ਉਹਦੇ ਤੇ ਕਰੋ ਉਹਦੇ ਤੇ ਕਰ ਵਰਤਮਾਨ ਉਹਦੀ ਗੱਲ ਕਰੋ ਬਸ ਉਹਦਾ ਜ਼ਿੰਦਗੀ ਦਾ ਸਵਾਦ ਲੈ ਲੈਣਾ ਚਾਹੀਦਾ ਉਹਦਾ ਆਨੰਦ ਲੈ ਲੈਣਾ ਚਾਹੀਦਾ ਆਪਣੇ ਆਪ ਜਿਹੜਾ ਬਾਕੀ ਆ ਜਿਹੜਾ ਚੱਲਦਾ ਚਾਰ ਪੈਸੇ ਆ ਗਏ ਕਦੇ ਚਲੇ ਗਏ ਕਦੇ ਵਾਧਾ ਕਦੇ ਘਾਟਾ ਸਾਰਿਆਂ ਦਾ ਨਹੀਂ ਚੱਲਦਾ ਹੁਣ ਤੇ ਸਾਰਿਆਂ ਨੂੰ ਘਾਟਾ ਪੈ ਰਿਹਾ ਕਿੰਨਿਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਗੋਲਕਾਂ ਦਾ ਖਤਰਾ ਸਭ ਨੂੰ ਹੋਇਆ ਪਿਆ ਵੀ ਗੋਲਕਾਂ ਘੱਟ ਗਈਆਂ ਹੁਣ ਕਿੱਦਾਂ ਚੱਲਣਾ ਖਾਣਾ ਸਾਰਿਆਂ ਨੂੰ ਔਖਾ ਬਸ ਇਹ ਤੇ ਵਾਧਾ ਘਾਟਾ ਚੱਲਦਾ ਹੀ ਰਹਿਣਾ ਆ ਗਿਆ ਬੰਦਾ ਖੁਸ਼ ਹੋ ਜਾਂਦਾ ਚਲਿਆ ਗਿਆ ਬੰਦਾ ਦੁਖੀ ਹੋ ਜਾਂਦਾ ਪਰ ਆਪਣੇ ਆਪ ਨੂੰ ਰਿਲੈਕਸ ਰੱਖਣਾ ਸਿੱਖੀਏ ਹਰ ਵੇਲੇ ਹਰ ਟਾਈਮ ਹਰ ਸਮੇਂ ਆਨੰਦ ਚ ਰਹਿਣ ਦਾ ਚੱਜ ਸਿੱਖ ਲਈਏ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾ ਹਰ ਵੇਲੇ ਆਨੰਦ ਚ ਰਹਿਣ ਦੀ ਕਲਾ ਸਿੱਖੀਏ ਨਹੀਂ ਤੇ ਪਰ ਬਾਕੀ ਕੀ ਹੈ ਮਾਟੀ ਕੋ ਪੁੱਤਰਾ ਕਹਿੰਦੇ ਬੰਦਾ ਨੱਚਦਾ ਫਿਰਦਾ ਦੌੜਦਾ ਫਿਰਦਾ ਸ਼ਬਦ ਸੁਣੀਏ ਘਰਾਂ ਚ ਸੁਣਨ ਵਾਲੇ ਉਹ ਟਿੱਕ ਕੇ ਸੁਣਿਓ ਟਾਈਮ ਥੋੜਾ ਹੀ ਰਹਿ ਗਿਆ ਮੇਰਾ ਖਿਆਲ 25-30 ਮਿੰਟ ਰਹਿ ਗਏ ਲੰਘ ਵੀ ਗਿਆ ਟਾਈਮ ਵੇਖੋ ਕਿੰਨੀ ਛੇਤੀ ਤੇ ਸ਼ਬਦ ਵੇਲੇ ਵੀ ਸੁਣਿਆ ਕਰੋ ਆ ਗੱਲਾਂ ਹੀ ਨਹੀਂ ਸ਼ਬਦ ਵੀ ਸੁਣਿਆ ਕਰੋ ਆਨੰਦ ਆਉਂਦਾ ਸ਼ਬਦ ਵਿੱਚ ਵੀ ਸਾਰੇ ਮਿਹਨਤ ਕਰਦੇ ਹੈ ਤੇ ਸ਼ਬਦ ਵੀ ਗਾਉਂਦੇ ਹੈ ਤੇ ਸ਼ਬਦ ਵੀ ਸੁਣਿਆ ਕਰੋ ਨਾਲ ਨਾਲ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਸੁਣੇ ਬੋਲੇ ਦੌੜਿਓ ਫਿਰਦਾ ਕਹਿੰਦੇ ਦੌੜਿਆ ਹੀ ਫਿਰਦਾ ਦਿਨ ਰਾਤ ਭੱਜਿਆ ਫਿਰਦਾ ਮਿੱਟੀ ਦਾ ਪੁਤਲਾ ਕਹਿੰਦੇ ਵੇਖੋ ਕਿਵੇਂ ਨੱਚਦਾ ਫਿਰਦਾ ਹੈ ਤੇ ਮਿੱਟੀ ਮਿੱਟੀ ਉਹ ਮਿੱਟੀ ਚੋਂ ਨਿਕਲੇ ਮਿੱਟੀ 'ਚ ਹੀ ਸਮਾ ਜਾਣਾ ਬਸ ਆਨੰਦ ਲੈਣਾ ਚਾਹੀਦਾ ਹਰ ਵੇਲੇ ਹਰ ਮੂਮੈਂਟ ਨੂੰ ਇੰਜੋਏ ਕਰਨਾ ਚਾਹੀਦਾ ਉਹ ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ ਹਾਂ
ਮਾਟੀ ਕੋ ਪੁੱਤਰ ਕੈਸੇ ਨੱਚਤ ਹੈ
ਭਗਤ ਰਵਿਦਾਸ ਜੀ ਮਹਾਰਾਜ
ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇ बचत है माटी को पुत्रा कैसे नचत है माटी को पुत्रा कैसे नचत है जब कछ पावे तब कर्ब करत है माया गई तब रोवन लगत है माया गई तब रोवन लगत है कैसे नचत है दौरे ओ फेरत है माटी को पुतरा कैसे नचत है माटी को पुतरा कैसे नचत है मन बज ग्राम रस कसे को पुत्रा कैसे नचत है माटी को पुत्रा कैसे नचत है कह रविदास बाजी जग भाई बाजी घर सो मोहे प्रीत बन आई बाजी घर सो मोहे प्रीत बन आई कैसे नचत दरो फेरत है माटी को पुतरा कैसे नचत है माटी को पुतरा कैसे नचत है देखे देखे सुने देखे देखे सुने बोले दौरे ओ फेरत है कैसे नचत है माटी को पुतरा कैसे नचत है माटी को पुतरा कैसे नचत है 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 कैसे नचत है
ਕਿਵੇਂ ਨੱਚਦਾ ਫਿਰਦਾ ਹਰ ਪਾਸੇ ਦੇਖਦਾ ਵੀ ਮਾਇਆ ਇਧਰੋਂ ਵੀ ਆ ਜੇ ਐਵੇਂ ਆ ਜੇ ਐਵੇਂ ਆ ਜੇ ਹਰ ਤਰ੍ਹਾਂ ਦਾ ਬੰਦਾ ਯਤਨ ਕਰਦਾ ਚਾਹੇ ਸਹੀ ਚਾਹੇ ਗਲਤ ਹਰ ਹੀਲੇ ਬੰਦਾ ਉਧਰ ਹੀ ਭੱਜਿਆ ਫਿਰਦਾ ਤੋੜਿਆ ਹੋਇਆ ਪਰ ਹੁਣ ਹੁਣ ਵੇਖੋ ਜਿਹੜੇ ਅੱਜ ਕੱਲ੍ਹ ਦੇ ਦਿਨ ਚੱਲਦੇ ਆ ਹੁਣ ਸਾਰੇ ਬੰਦੇ ਆਪਣੇ ਆਪ ਹੀ ਸ਼ਾਂਤ ਜਿਹੇ ਨਹੀਂ ਹੋਏ ਦੁਸ਼ਮਣੀਆਂ ਵੀ ਘਟੀਆਂ ਹੋਈਆਂ ਆਪਣੇ ਆਪ ਹੀ ਸਾਰਾ ਕੁਛ ਹੀ ਬਦਲਿਆ ਪਿਆ ਵੀ ਪਤਾ ਨੀ ਜੇ ਆਉਣਾ ਹੈ ਆਪਣੇ ਤੇ ਚਲੋ ਫਿਰ ਵੀ ਘੱਟ ਹੈ ਜੀ ਸਾਡੇ ਤੇ 2000 ਬੰਦਾ ਹੀ ਹੋਇਆ ਜੀ ਤੇ ਅਮਰੀਕਾ ਤੇ 2 ਲੱਖ ਤੋਂ ਟੱਪ ਗਿਆ 2.5 ਲੱਖ ਹੋ ਜਾਣਾ ਮੈਨੂੰ ਲੱਗਦਾ ਕੱਲ੍ਹ ਤੱਕ ਤੇ ਲੱਖਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਖਤਮ ਹੋ ਰਹੇ ਆ ਮਰ ਰਹੇ ਆ ਲੋਕ ਇੱਕ ਦਿਨ ਵਿੱਚ 800 ਮੌਤ ਇਟਲੀ ਦੇ ਵਿੱਚ 700-800 ਰੋਜ਼ ਹੀ ਹੋ ਜਾਂਦੇ ਇਟਲੀ ਦੇ ਵਿੱਚ ਜਿੰਨੇ ਵੀਰ ਭਰਾ ਬੈਠੇ ਹੈ ਪੰਜਾਬੀ ਕਿੰਨੇ ਆ ਬੈਠੇ ਸੁਣਦੇ ਵੀ ਹੋਣਗੇ ਹੌਸਲੇ ਨਾਲ ਹੀ ਚੱਲਣਾ ਕੰਮ ਹੋਰ ਕੋਈ ਹੀਲਾ ਨਹੀਂ ਹੌਸਲਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਈ ਬੰਦੇ ਹੌਸਲਾ ਛੱਡ ਜਾਂਦੇ ਆ ਉਹ ਮਰਨ ਤੋਂ ਪਹਿਲਾਂ ਹੀ ਮਰ ਜਾਂਦੇ ਪਰ ਜਿਹੜੇ ਬੰਦੇ ਹੌਸਲੇ ਵਿੱਚ ਰਹਿੰਦੇ ਆ ਹੌਸਲੇ 'ਚ ਰਹਿੰਦੇ ਆਪਣੇ ਆਪ ਨੂੰ ਕਾਇਮ ਰੱਖਦੇ ਆ ਉਹ ਫਿਰ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰ ਜਾਂਦੇ ਆ ਤੇ ਹੁਣ ਵੇਖੋ ਆਟੋਮੈਟਿਕ ਹੀ ਜਦੋਂ ਇਦਾਂ ਦਾ ਕੁਛ ਆਵੇ ਵੀ ਮੌਤ ਜਦੋਂ ਸਾਹਮਣੇ ਆ ਜਾਂਦੀ ਹੈ ਫਿਰ ਜ਼ਿੰਦਗੀ ਦੀ ਕੀਮਤ ਕੀ ਹੈ ਆਪੇ ਪਤਾ ਲੱਗਦਾ ਜ਼ਿੰਦਗੀ ਹੈ ਕੀ ਹੈ ਆਪੇ ਪਤਾ ਲੱਗਦਾ ਜਦੋਂ ਇਦਾਂ ਦਾ ਸਮਾਂ ਆਉਂਦਾ ਨਾ ਸਾਹਮਣੇ ਕਦੇ ਫਿਰ ਸਾਰਾ ਕੁਛ ਹੀ ਆਟੋਮੈਟਿਕ ਸਾਰਾ ਕੁਝ ਸਾਹਮਣੇ ਆ ਜਾਂਦਾ ਤਾਂ ਕਰਕੇ ਗੁਰੂ ਪਾਤਸ਼ਾਹ ਦੀ ਹੁਣ ਬੰਦਾ ਬਾਣੀ ਪੜ੍ਹਦਾ ਰਵੇ ਸਹਿਜ ਪਾਠ ਕਰਦਾ ਰਵੇ ਹੁਣ ਗੁਰਬਾਣੀ ਦੇ ਵਿੱਚ ਇਦਾਂ ਦੀਆਂ ਚੋਟਾਂ ਬਾਰ ਬਾਰ ਵੱਜਦੀਆਂ ਵੀ ਅਟੈਚਮੈਂਟ ਘਟਣਾ ਡਿਟੈਚ ਹੁਣ ਹੋਣਾ ਪੈਂਦਾ ਕੰਮ ਤੇ ਕਰਨਾ ਹੀ ਹੈ ਸਾਰਾ ਕੁਝ ਸਾਹਮਣਾ ਵੀ ਹੈ ਪਰ ਡਿਟੈਚ ਵੀ ਰਵੇ ਬੰਦਾ ਇਹੋ ਇੱਕ 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 ਪਾਰਟ ਮਾਈਂਡ ਦਾ ਇਦਾਂ ਦਾ ਵੀ ਹੋਵੇ ਵੀ ਜੇ ਛੱਡਣਾ ਵੀ ਪਿਆ ਫਿਰ ਕਿਹੜੀ ਗੱਲ ਹੈ ਮਰਨਾ ਵੀ ਪਿਆ ਫਿਰ ਕਿਹੜੀ ਗੱਲ ਜਾਣਾ ਪਿਆ ਤੇ ਚੱਲ ਜਾਂਗੇ ਕੋਈ ਗੱਲ ਨਹੀਂ ਪਰ ਮੈਂ ਉਹੀ ਗੱਲ ਕੀਤੀ ਹੈ ਵੀ ਜਿਹੜੇ ਬੰਦੇ ਨੇ ਕੁਝ ਲਿਖ ਲਿਆ ਨਾ ਉਹਨੂੰ ਸਾਹ ਮੁੱਕਣ ਦਾ ਕੋਈ ਖਤਰਾ ਨਹੀਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਕਿਹਾ ਇੰਨੀ ਉਮਰ 'ਚ ਬਹੁਤ ਕੁਝ ਲਿਖਿਆ ਸਾਨੂੰ ਲੋੜ ਹੀ ਮਤਲਬ ਉਨੇ ਕੁ ਟਾਈਮ 'ਚ ਬਹੁਤ ਕੁਝ ਲਿਖ ਦਿੱਤਾ ਗਿਆ ਤੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਰਹੀਏ ਨੌਵੇਂ ਪਾਤਸ਼ਾਹ ਦੇ ਸਲੋਕ ਹੀ ਪੜ੍ਹੀ ਜਾਈਏ ਰੋਜ਼ ਘਰਾਂ ਦੇ ਵਿੱਚ ਆਪਦਾ ਬੰਦਾ ਇਹ ਇੰਨਾ ਹੀ ਪੜ੍ਹੀ ਜਾਵੇ ਹੁਣ ਗੁਣ ਗੋਬਿੰਦ ਗਾਇਓ ਨੇ ਮਤਲਬ ਉਹ ਜਿਹੜੀ ਲੈ 'ਚ ਪੜ੍ਹਦੇ ਹੁੰਦੇ ਆ ਪਾਠੀ ਪੜ੍ਹਦੇ ਆ ਸਾਡੇ ਏਦਾਂ ਵੀ ਗਾ ਗਾ ਕੇ ਬੰਦਾ ਯਾਦ ਕਰ ਲਵੇ ਪੜ੍ਹਦਾ ਰਵੇ ਆਪਣੇ ਆਪ ਨੂੰ ਉਹ ਚੀਜ਼ ਵੀ ਡਿਟੈਚ ਵੀ ਹੋਣਾ ਇਹ ਛੱਡਣਾ ਵੀ ਹੈ ਅਸੀਂ ਵਿੱਚ ਰਹਿਣਾ ਵੀ ਹੈ ਪਰ ਇੱਕ ਨਾ ਇੱਕ ਦਿਨ ਸਭ ਕੁਝ ਛੱਡਿਆ ਵੀ ਜਾ ਸਕਦਾ ਖੁਸ਼ ਵੀ ਰਹਿਣਾ ਧਿਆਨ ਵੀ ਰੱਖਣਾ ਇਹਦੀ ਵੀ ਤਿਆਰੀ ਮਤਲਬ ਹੁਣ ਆਪਾਂ ਬਚਾ ਵੀ ਰੱਖੀਏ ਇਹਦੀ ਵੀ ਤਿਆਰੀ ਧਿਆਨ ਰੱਖੀਏ ਇਹਦੀ ਵੀ ਤਿਆਰੀ ਪਰ ਜੇ ਕਿਤੇ ਆ ਵੀ ਗਿਆ ਫਿਰ ਜੇ ਮਰਨਾ ਵੀ ਪੈ ਗਿਆ ਉਹਦੀ ਵੀ ਤਿਆਰੀ ਕੋਈ ਗੱਲ ਨਹੀਂ ਬਥੇਰਾ ਹੋ ਗਿਆ ਫਿਰ ਕੀ ਹੋ ਚੱਲਿਆ ਮਤਲਬ ਆਪਣੇ ਆਪ ਨੂੰ ਏਦਾਂ ਕਾਇਮ ਵੀ ਰੱਖਣਾ ਆਪਣੇ ਮਾਈਂਡ ਨੂੰ ਹਰ ਸਿਚੁਏਸ਼ਨ ਨੂੰ ਨਾਲ ਨਜਿੱਠਣ ਲਈ ਸੈੱਟ ਕਰਕੇ ਰੱਖਣਾ ਇਹ ਅਸੀਂ ਹੀ ਕਰਨਾ ਆਪੇ ਹੀ ਕੀਤਾ ਤੇ ਆਪੇ ਹੀ ਕਰਨਾ ਅੱਗੇ ਵੀ ਆਪਣੀ ਜ਼ਿੰਦਗੀ ਵਿੱਚ ਅਸੀਂ ਆਪ ਹੀ ਕਰਨਾ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਤੇ ਗੁਰੂ ਸਾਹਿਬ ਦੇ ਜਦੋਂ ਏਦਾਂ ਦੇ ਸ਼ਬਦ ਆਪਾਂ ਪੜ੍ਹਦੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੋ ਕੰਧ ਉਸਾਰੋ ਨੀਵਾ ਸਾਢੇ ਤੀਨ ਹੱਥ ਤੇਰੀ ਸੀਮਾ ਬੰਕੇ ਬਾਲ ਪਾਗ ਸਿਰਡੇਰੀ ਇਹ ਤਨ ਹੋਏਗੋ ਭਸਮ ਦੀ ਤੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਜਦੋਂ ਇਦਾਂ ਦੇ ਸ਼ਬਦ ਆਪਾਂ ਸਮਝਦੇ ਹਾਂ ਤੇ ਉਹਦਾ ਮਤਲਬ ਹੀ ਇਹ ਜਲ ਕੀ ਪੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਹੱਡ ਮਾਸ ਨਾੜੀਆਂ ਹੈਗਾ ਕੀ ਹੈ ਮਾਣ ਕਾਹਦਾ ਹੈ ਕਿਸ ਚੀਜ਼ ਦਾ ਹੈ
ਹੱਡ ਮਾਸ ਨਾੜੀਆਂ ਦਾ ਤੇਰਾ ਪਿੰਜਰਾ ਜਿਹਦਾ ਬੜਾ ਮਾਨ ਹੱਡ ਮਾਸ ਨਾੜੀਆਂ ਦਾ ਪਿੰਜਰਾ ਜਿਹਦਾ ਬੜਾ ਮਾਨ ਕਰੇ ਹੱਡ ਮਾਸ ਨਾੜੀਆਂ ਦਾ ਪਿੰਜਰਾ ਜਿਹਦਾ ਬੜਾ ਬਣਾਵਾ
ਵਾਸ ਨਾੜੀਆਂ ਦਾ ਪਿੰਜਰਾ ਜੀਦਾ ਬਣਾ ਬਾਣ ਕਰੇ ਹੋਏ ਹਰ
ਇੱਕ ਦਾ ਸਵਾਦ ਲਿਆ ਜਾ ਸਕਦਾ ਸੀ ਬੰਦੇ ਦਾ ਹੀ ਦਿਮਾਗ ਆ ਪੰਛੀਆਂ ਦੀ ਲਿਮਟ ਹੈ ਹੁਣ ਆਪਾਂ ਕਈ ਵਾਰੀ ਵੇਖਦੇ ਵੀ ਪੰਛੀ ਜਿਹੜਾ ਨਾ ਉਹ ਕਿੱਥੇ ਉੱਡ ਮੈਂ ਕਈ ਵਾਰੀ ਵੇਖਦਾ ਵੀ ਕਿੰਨਾ ਨਜ਼ਾਰਾ ਲੈਂਦੇ ਮਤਲਬ ਆਕਾਸ਼ ਵਿੱਚ ਉੱਡਦੇ ਹੁਣ ਆਕਾਸ਼ ਕਿੰਨਾ ਸਾਫ਼ ਦਿਸਦਾ ਟੈਂਪਰੇਚਰ ਜਿਹੜੇ ਆ ਪ੍ਰਦੂਸ਼ਣ ਚੈੱਕ ਕਰਦੇ ਆ ਜਿਵੇਂ ਸਾਡੇ 160 ਹੁੰਦਾ ਜਿਹੜਾ ਪਟਿਆਲੇ ਚ ਅੱਜ 11 160 ਹੁੰਦਾ ਅੱਜ 11 ਤੇ 11 ਪਤਾ ਕਿੱਥੇ ਹੁੰਦਾ ਕੈਨੇਡਾ ਚ ਮੈਂ ਕਿਹਾ ਹੋਰ ਕੁਝ ਵੇਖੀਏ ਨਾ ਵੇਖੀਏ ਪਰ ਕੈਨੇਡਾ ਵਾਲਾ ਮੌਸਮ ਤੇ ਵੇਖ ਲਿਆ ਵੀ ਇਦਾਂ ਸਾਫ਼ ਹੁੰਦਾ ਉੱਥੇ ਤੇ ਚਾਹੀਦਾ ਜੇ ਗਵਰਨਮੈਂਟ ਕਰ ਸਕਦੀ ਹੈ ਤੇ ਕੀ ਨਹੀਂ ਕਰ ਸਕਦੀ ਜੇ ਕਿਤੇ ਇੱਦਾਂ ਰੋਕ ਹੀ ਲਾ ਦੇਵੇ ਵੀ ਸਾਲ ਦੇ ਵਿੱਚ 15-20 ਦਿਨ ਪੱਕਾ ਹੀ ਬੰਦ ਕਰੇ ਵੀ ਬੰਦ ਕਰੋ ਸਾਰਾ ਕੁਝ ਸੱਚੀ ਬੰਦ ਕਰ ਦੇ ਛੁੱਟੀਆਂ ਦੇ ਨਿਆਣਿਆਂ ਨੂੰ ਹੁੰਦੀਆਂ ਨੇ ਸਭ ਕੁਝ 15-20 ਦਿਨ ਘੱਟ ਤੋਂ ਘੱਟ ਆ ਤੇ ਸੌਖਾ ਹੋਵੇ ਤੇ ਪੰਛੀ ਆਕਾਸ਼ਾਂ ਵਿੱਚ ਉੱਡਦੇ ਵੇਖੋ ਕਈ ਵਾਰੀ ਵੇਖੀਦਾ ਵੀ ਕਿੰਨਾ ਨਜ਼ਾਰਾ ਲੈਣ ਐ ਖੁੱਲੇ ਕਰ ਦਿੰਦੇ ਆਪਣੇ ਪਰ ਤੇ ਐ ਉੱਚੇ ਉੱਚੇ ਉੱਡਦੇ ਐ ਐ ਲੱਗਦਾ ਵੀ ਕਿੰਨਾ ਨਜ਼ਾਰਾ ਲੈਂਦੇ ਵੀ ਬੰਦਾ ਕਿਉਂ ਨਹੀਂ ਉੱਡ ਸਕਦਾ ਕਈ ਵਾਰੀ ਇੱਦਾਂ ਹੁੰਦਾ ਦਿਮਾਗ 'ਚ ਪਰ ਇੱਕ ਗੱਲ ਵੇਖੋ ਉਹਨਾਂ ਦੀ ਕੋਈ ਲਿਮਟ ਹੈ ਬੰਦੇ ਕੋਲ ਆ ਦਿਮਾਗ ਹੈ ਖੰਭ ਤੇ ਨਹੀਂ ਪਰ ਨਹੀਂ ਪਰ ਇਹਨੇ ਲੋਹੇ ਦੇ ਪਰ ਬਣਾ ਲਏ ਤੇ 500-500 ਇਕੱਠਾ ਹੀ ਉਡਾ ਦਿੱਤਾ ਇਹ ਬੰਦੇ ਦਾ ਦਿਮਾਗ ਪੰਛੀ ਨਹੀਂ ਕਰ ਸਕਦੇ ਮਤਲਬ ਉਹਦੀ ਵੀ ਲਿਮਟ ਹੈ ਪੰਛੀ ਕਿੱਥੇ ਤੱਕ ਉੱਡ ਸਕਦਾ ਜਿੱਥੇ ਤੱਕ ਜਹਾਜ਼ ਉੱਡ ਰਹੇ ਉੱਥੇ ਤੱਕ ਥੋੜਾ ਜਾ ਸਕਦਾ ਇਹ ਬੰਦਾ ਜਿਹੜਾ ਆਪ ਉੱਡ ਕੇ ਨਹੀਂ ਜਾ ਸਕਦਾ ਰਾਕਟ ਬਣਾ ਲਏ ਇਹ ਚੰਦਰਮਾ ਤੱਕ ਵੀ ਪਹੁੰਚ ਗਿਆ ਇਦਾਂ ਦੇ ਯਾਨ ਬਣਾ ਲਏ ਬੰਦੇ ਦਾ ਦਿਮਾਗ ਸਮੁੰਦਰ ਵਿੱਚ ਮੱਛੀ ਤੈਰਦੀ ਵੇਖ ਕੇ ਕਈ ਵਾਰੀ ਜੈਲਸੀ ਹੁੰਦੀ ਕਿਵੇਂ ਐ ਭੱਜਦੀ ਹੈ ਪਰ ਕਮਾਲ ਦੀ ਗੱਲ ਹੈ ਏਡੇ ਏਡੇ ਬੇੜੇ ਬਣਾ ਕੇ ਪਣਡੁੱਬੀ ਬਣਾ ਕੇ ਵਿੱਚ ਹੀ ਵੜ ਗਿਆ ਬੰਦਾ ਤੈ ਤੱਕ ਚੱਲਿਆ ਜਿੱਥੇ ਤੱਕ ਮੱਛੀ ਨਹੀਂ ਜਾ ਸਕਦੀ ਉੱਥੇ ਤੱਕ ਵੀ ਜਾ ਮਤਲਬ ਬੰਦੇ ਦਾ ਦਿਮਾਗ ਹੈ ਜਿਹੜਾ ਆਹ ਕੋਈ ਚੀਜ਼ ਛੋਟੀ ਨਹੀਂ ਬੰਦਾ ਜੈਲਸ ਨਹੀਂ ਕਿਸੇ ਨਾਲ ਕਰ ਸਕਦਾ ਕਿਉਂਕਿ ਇਹ ਸਭ ਤੋਂ ਉੱਪਰ ਇਹ ਇਕੱਲਾ ਨਹੀਂ ਸਾਰਾ ਟੱਬਰ ਉਡਾ ਸਕਦਾ ਉੱਪਰ ਜੇ ਇਹਨੂੰ ਬਣਾਉਣਾ ਹਜੇ ਤੇ ਬਣਾਉਂਦੇ ਹੀ ਨੇ ਬੰਦੇ ਕਾਹਦੇ ਦਿਮਾਗ ਹੁਣ ਇਹ ਤੇ ਨੁਕਸਾਨ ਹੈ ਵੀ ਅਸੀਂ ਆਪਣਾ ਦਿਮਾਗ ਵਰਤਿਆ ਨਹੀਂ ਦਿਮਾਗ ਯੂਜ ਨਹੀਂ ਕੀਤਾ ਪਰ ਹੈ ਬੰਦਾ ਸਿਰੇ ਦਾ ਮਤਲਬ ਇਹ ਜੋ ਮਰਜ਼ੀ ਕਰ ਸਕਦਾ ਦਿਮਾਗ ਨੂੰ ਜੇ ਕਿਤੇ ਵਰਤਣਾ ਆ ਜਾਏ ਜੇ ਦਿਮਾਗ ਨੂੰ ਚਲਾਉਣਾ ਆ ਜਾਏ ਤਾਂ ਹੀ ਹੈ ਵੀ ਜੇ ਇੱਕ ਵਾਰੀ ਲੰਘਿਆ ਲੰਘ ਜਾਏ ਵੇਲਾ ਮੁੜ ਕੇ ਬੰਦੇ ਦੇ ਹੱਥ ਥੋੜਾ ਆਉਂਦਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਸਭ ਤੋਂ ਵੱਡਾ ਜਿਹੜਾ ਅਸੀਂ ਕਹਿੰਦੇ ਦੁਰਘਟਨਾ ਕੀ ਹੈ ਵੀ ਬਲਾਤਕਾਰ ਹੋ ਗਿਆ ਆਹ ਹੋ ਗਿਆ ਆਹ ਕੋਰੋਨਾ ਵਾਇਰਸ ਕਿੱਡੀ ਦੁਰਘਟਨਾ ਹੋ ਗਈ 500 ਬੰਦਾ ਮਰ ਗਿਆ 1000 ਇੱਕ ਮਰ ਗਿਆ ਇੱਕ ਦਿਨ 'ਚ ਪਰ ਮੇਰਾ ਮੰਨਣਾ ਵੀ ਸਭ ਤੋਂ ਵੱਡੀ ਦੁਰਘਟਨਾ ਬਿਨਾਂ ਵਰਤੇ ਦਿਮਾਗ ਦਾ ਸੜ ਜਾਣਾ ਇਦੋਂ ਵੱਡੀ ਦੁਰਘਟਨਾ ਹੋਈ ਵੀ ਇਹੋ ਜਿਹੀ ਚੀਜ਼ ਮਿਲੀ ਹੋਵੇ ਬੰਦੇ ਤੇ ਸੜ ਜਾਏ ਤੇ ਜੇ ਜਹਾਜ਼ ਨਹੀਂ ਆਪਾਂ ਹੁਣ ਆਪਾਂ ਕਹਿੰਦੇ ਅਸੀਂ ਤੇ ਜਹਾਜ਼ ਨਹੀਂ ਨਾ ਕਾਢਾਂ ਕੱਢਣ ਵਾਲੇ ਆਪਾਂ ਨਹੀਂ ਜਹਾਜ਼ ਬਣਾ ਸਕਦੇ ਅਸੀਂ ਨਹੀਂ ਕੋਈ ਇਦਾਂ ਦਾ ਰਾਕਟ ਬਣਾਉਣ ਵਾਲੇ ਨਹੀਂ ਅਸੀਂ ਕੋਈ ਇਦਾਂ ਦਾ ਕੁਛ ਤੇ ਕਰ ਨਹੀਂ ਸਕਦੇ ਹੋਰ ਨਹੀਂ ਕੁਝ ਕਰ ਸਕਦੇ ਸ਼ਾਂਤੀ ਤੇ ਆਪਣੇ ਅੰਦਰੋਂ ਕੱਢ ਹੀ ਸਕਦਾ ਬੰਦਾ ਰਿਲੈਕਸ ਰਹਿਣਾ ਆਨੰਦ ਚ ਰਹਿਣਾ ਇਹੀ ਆਪਣੇ ਮਾਈਂਡ ਸੈਟ ਇੱਥੇ ਕਰ ਲਓ ਡੀਲ ਹੀ ਕਰਨੀ ਆ ਜੇ ਆਲੇ ਦੁਆਲੇ ਨਾਲ ਬਣਾ ਨਹੀਂ ਸਕਦੇ ਘੱਟ ਤੋਂ ਘੱਟ ਆਪਣੀ ਖੁਸ਼ੀ ਤੇ ਕ੍ਰੀਏਟ ਕਰ ਹੀ ਸਕਦੇ ਆ ਜਹਾਜ਼ ਨਾ ਬਣਾ ਸਕੇ ਪਰ ਆਪਣੇ ਆਪ ਨੂੰ ਤੇ ਖੁਸ਼ ਰੱਖ ਸਕਦਾ ਨਾ ਬੰਦਾ ਜੇ ਰੱਖਣ ਤੇ ਆਵੇ ਜੇ ਜਾਚ ਸਿੱਖ ਲਵੇ ਜੇ ਚੱਜ ਸਿੱਖ ਲਵੇ ਆਨੰਦ ਚ ਰਵੇ ਹੁਣ ਅਗਲਾ ਕਹੇ ਨਹੀਂ ਜੀ ਹੋਰ ਇੱਦਾਂ ਖੁਸ਼ੀ ਮਿਲਦੀ ਇੱਦਾਂ ਨਹੀਂ 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 ਜਿਹੜੇ ਜਿਹੜੀ ਨੀਂਦ ਹਰਾਮ ਕਰ ਦਿੰਦੀਆਂ ਕਈ ਚੀਜ਼ਾਂ ਇੱਦਾਂ ਦੀਆਂ ਮਿਲਤੇ ਜਾਂਦੀਆਂ ਪਰ ਦਿਲ ਐਂ ਕਰਦਾ ਰਹਿੰਦਾ ਗਲਤ ਕੀਤਾ ਹੋਇਆ ਸਾਰੇ ਦਾ ਸਾਰਾ ਕੋਈ ਰਸ ਥੋੜਾ ਉਹਦੇ ਵਿੱਚ ਤਾਂ ਕਰਕੇ ਆਹ ਦਿਮਾਗ ਮਿਲ ਜਾਣਾ ਇਹ ਕੋਈ ਛੋਟੀ ਦਾਤ ਨਹੀਂ ਇਹ ਕੁਦਰਤ ਦਾ ਸਭ ਤੋਂ ਸੋਹਣਾ ਜੇ ਸਭ ਤੋਂ ਕੁਦਰਤ ਦੇ ਵਿੱਚ ਕੋਈ ਸੋਹਣੀ ਚੀਜ਼ ਹੈ ਉਹ ਬੰਦਾ ਉਹ ਇਨਸਾਨ ਤੇ ਇਨਸਾਨ ਦੇ ਵਿੱਚ ਦਿਮਾਗ ਤੇ ਦਿਮਾਗ ਦੇ ਵਿੱਚ ਆ ਰਹੇ ਵਿਚਾਰ ਆਈਡੀਏ ਥੌਟਸ ਨੇ ਜਿਹੜੇ ਇਹ ਸਭ ਤੋਂ ਕੁਦਰਤ ਦੇ ਵਿੱਚ ਸੋਹਣੀ ਤੇ ਅਨੋਖੀ ਚੀਜ਼ ਹੈ ਜਿਹਦਾ ਕੋਈ ਮੁਕਾਬਲਾ ਆ ਇੰਨੀ ਸੋਹਣੀ ਚੀਜ਼ ਪਰ ਪ੍ਰੋਬਲਮ ਇਹ ਹੈ ਬੰਦਾ ਆਪਣੇ ਆਪ ਨੂੰ ਪਛਾਣ ਨਹੀਂ ਸਕਿਆ ਬਾਹਰ ਭਾਲਦਾ ਫਿਰਦਾ ਖੂਬਸੂਰਤੀ ਸਾਰੀ ਜਿਹੜੀ ਹੈ ਬੰਦੇ ਦੇ ਅੰਦਰ ਤੇ ਜੇ ਇਹਨੂੰ ਨਾ ਜਾਣ ਸਕਾਂਗੇ ਆਪਣੇ ਆਪ ਨੂੰ ਫਿਰ ਤੇ ਆਪ ਹੀ ਨਹੀਂ ਜਾਣਿਆ ਜਾਣਾ ਇਹਦਾ ਵੀ ਕੋਈ ਰਸ ਥੋੜਾ ਇਹਦਾ ਕੋਈ ਸਵਾਦ ਥੋੜਾ ਇਹਦਾ ਕੋਈ ਆਨੰਦ ਥੋੜਾ ਤਾਂ ਕਰਕੇ ਜ਼ਿੰਦਗੀ ਨੂੰ ਨਰਕ ਬਣਾਉਣਾ ਤਾਂ ਵੀ ਸਾਡੇ ਹੱਥ ਹੈ ਚਾਹੇ ਸਵਰਗ ਬਣਾਉਣਾ ਤਾਂ ਵੀ ਸਾਡੇ ਹੱਥ ਹੈ ਇਹਦੀ ਕਦਰ ਕਰੀਏ ਮਨੁੱਖ ਜਨਮ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਈ ਬਾਰ ਬਾਰ ਥੋੜਾ ਇਹ ਮਿਲਣ ਲੱਗਾ ਸਮਾਂ
ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਦੇਹੀ ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਉਹ ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਮਨਾ ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਦੇਹੀ ਮਾਨਸ ਦੇਹੀ ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਬਾਰ ਬਾਰ ਨਹੀਂ ਮਿਲਣੀ ਉਹ ਬਾਰ ਬਾਰ ਨਹੀਂ ਮਿਲਣੀ ਦੇਹੀ ਬਾਰ ਬਾਰ ਨਹੀਂ ਹਾਂ ਕੇਸ ਜਵਾਨੀ
मापे एक दिन छड़ जाने तैनू
एक दिन छड़ जाने
लोड़ है संबंधन शरीर संबंधन हुण एक गल नोट करके देखो एक बंदा करोड़ां दा अरबां दा मालक है अरबां खरबां दा मालक है पर शरीर उहदा रोगी है बीमार है किडनियां अफेक्टेड हो गई हैं जां शरीर गल गया जां करोना दा ही कह लो रोगी हो गया ते आपां जिहड़े तुहाडे च हुण अपने अपने तकरीबन जिन्ने इत्थे बंदे बैठे आ साडे च कोई भी बंदा मैनू नहीं लगदा कोई शूगर दा पेशेंट हो ਐਨੀ ਬੀਪੀ ਵਾਲਾ ਉਹ ਵੀ ਹੈ ਨਹੀਂ ਤੇ ਮੰਨ ਲਓ ਹੋਰ ਕੋਈ ਮੈਨੂੰ ਨਹੀਂ ਲੱਗਦਾ ਆਪਣੇ ਚ ਕੋਈ ਰੋਗੀ ਹੈ ਵੈਸੇ ਵੀ ਉਮਰ ਦੇ ਹਿਸਾਬ ਨਾਲ ਵੀ ਜਵਾਨ ਹੀ ਹੈ ਸਾਰੇ ਰੋਗੀ ਨਹੀਂ ਨਾ ਪਰ ਅਰਬਾਂ ਖਰਬਾਂ ਦਾ ਮਾਲਕ ਹੈ ਜਿਹੜਾ ਉਹ ਤਰਸਦਾ ਹੈ ਕਿਹਨੂੰ ਤੰਦਰੁਸਤੀ ਦੀ ਦੇਹੀ ਦੀ ਉਹ ਕਹਿੰਦਾ ਮੇਰਾ ਅੱਧਾ ਪੈਸਾ ਲੈ ਲਵੇ ਕੋਈ ਸਾਰਾ ਵੀ ਲੈ ਲਵੇ ਮਤਲਬ ਅਰਬਾਂ ਰੁਪਈਆ ਮੇਰਾ ਲੈ ਲਵੇ ਅਰਬਾਂ ਤੇ ਮੈਨੂੰ ਐਨ ਨਰੋਆ ਜਿਹਾ ਸਰੀਰ ਦੇ ਦੇਵੇ ਲੱਤਾਂ ਕੰਮ ਕਰਦੀਆਂ ਹੋਣ ਅੱਖਾਂ ਸਹੀ ਵੇਖਦੀਆਂ ਹੋਣ ਕੰਨ ਸਹੀ ਸੁਣਦੇ ਹੋਣ ਕਿਡਨੀਆਂ ਮੇਰੀਆਂ ਸਹੀ ਕੰਮ ਕਰਨ ਹਾਰਟ ਦੀ ਪ੍ਰੋਬਲਮ ਨਾ ਹੋਵੇ ਡਾਇਬਟੀਜ਼ ਸ਼ੂਗਰ ਨਾ ਹੋਵੇ ਸਿਹਤ ਮੈਨੂੰ ਕੋਈ ਦੇ ਦੇਵੇ ਉਹ ਤਰਸਦਾ ਕਿ ਨਹੀਂ ਤਰਸਦਾ ਪਰ ਕਾਹਦੇ ਲਈ ਤਰਸਦਾ ਸਰੀਰ ਲਈ ਤੇ ਫਿਰ ਅਮੀਰ ਕੌਣ ਉਹ ਕਿ ਆਪਾਂ ਬੋਲੋ ਆਪਾਂ ਅਮੀਰ ਹੈ ਕਿ ਨਹੀਂ ਹੈਗਾ ਹੈ ਬੰਦਾ ਪਰ ਪਤਾ ਨਹੀਂ ਵੀ ਮੈਂ ਤੇ ਅਮੀਰ ਹਾਂ ਯਾਰ ਮੇਰੇ ਕੋਲ ਤੇ ਸਭ ਕੁਛ ਹੈ ਜੇ ਸਿਹਤ ਦੀ ਤੰਦਰੁਸਤੀ ਵੀ ਹੈ ਨਾ ਇਹ ਤੇ ਜਿੱਦਣ ਕਿਡਨੀ ਖਤਮ ਹੁੰਦੀ ਉਦਣ ਪਤਾ ਲੱਗਦਾ ਇਹਦੀ ਕੀਮਤ ਕੀ ਹੈ ਜਿੱਦਣ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਉਦਣ ਪਤਾ ਲੱਗਦਾ ਵੀ ਦਿਲ ਦੀ ਕੀਮਤ ਕੀ ਹੈ ਜਿੱਦਣ ਮੋਤੀਆ ਕਾਲਾ ਹੁੰਦਾ ਹੈ ਚਿੱਟਾ ਮੋਤੀਆ ਆਉਂਦਾ ਨਾ ਉਹ ਕਹਿੰਦੇ ਹੁਣ ਨਹੀਂ ਦੇਖਦਾ ਉਦਣ ਪਤਾ ਲੱਗਦਾ ਵੀ ਅੱਖਾਂ ਦੀ ਕੀਮਤ ਕੀ ਹੈ ਮਤਲਬ ਸਿਹਤ ਸਾਡੀ ਚੰਗੀ ਬਣੀ ਹੈ ਸ਼ੂਗਰ ਸਾਨੂੰ ਨਹੀਂ ਸਾਨੂੰ ਬੀਪੀ ਸਾਡਾ ਨਹੀਂ ਵੱਧਦਾ ਕੋਈ ਹੋਰ ਪ੍ਰੋਬਲਮ ਹੈ ਨਹੀਂ ਸਾਰੇ ਜਵਾਨ ਹੈ ਫਿਰ ਇਹਦਾ ਮਤਲਬ ਅਸੀਂ ਤੇ ਅਮੀਰ ਹੋਏ ਸਿਹਤ ਹੈਗੀ ਇੱਕ ਬੰਦਾ ਕਹਿੰਦਾ ਸਾਰਾ ਕੁਝ ਲੈ ਲਵੇ ਭਾਵੇਂ ਮੇਰਾ ਪਰ ਮੈਨੂੰ ਆ ਤੰਦਰੁਸਤੀ ਮਿਲ ਜਾਏ ਉਹ ਹੈਗੀ ਹੈ ਮਤਲਬ ਜੋ ਸਾਡੇ ਕੋਲ ਹੈ ਉਹਨੂੰ ਮਾਣ ਲਈਏ ਜੋ ਸਾਡਾ ਹੈ ਜੋ ਸਾਡੇ ਕੋਲ ਹੈ ਉਹਦੀ ਕੀਮਤ ਹੀ ਨਹੀਂ ਉਹਦਾ ਪਤਾ ਹੀ ਨਹੀਂ ਸਾਡੇ ਲੋਕਾਂ ਹੁਣ ਕਾਲੇ ਹੈ ਇਹਨਾਂ ਨੂੰ ਮਾਣੋ ਚਿੱਟੇ ਹੋ ਜਾਣਗੇ ਫਿਰ ਉਹਨਾਂ ਨੂੰ ਮਾਣ ਲਾਂਗੇ ਜ਼ਿੰਦਗੀ ਨੂੰ ਮਾਨਣਾ ਜਿਹੜੇ ਬੰਦੇ ਨੂੰ ਆਇਆ ਮੌਤ ਨੂੰ ਕੀ ਸਵਾਹ ਮਾਣੇਗਾ ਜਿਹਨੂੰ ਜਵਾਨੀ ਨਾ ਮਾਨਣੀ ਆਈ ਬੁਢੇਪੇ ਨੂੰ ਕੀ ਸਵਾਹ ਮਾਣੇਗਾ ਉਹ ਜਿਹਨੂੰ ਅਕਲ ਆ ਗਈ ਸਮਝ ਆ ਗਈ ਸਤਿਗੁਰ ਹੋਏ ਦਿਆਲ ਜੇ ਸੱਚਾ ਗਿਆਨ ਜ਼ਿੰਦਗੀ ਚ ਆਇਆ ਤਾਂ ਹਰ ਰੰਗ ਮਾਣੀਐ ਹਰ ਰੰਗ ਚ ਸਾਰੇ ਰੰਗ ਹੀ ਆ ਜਾਣੇ ਨੇ ਬਚਪਨ ਵੀ ਆ ਜਾਣਾ ਜਵਾਨੀ ਵੀ ਆ ਜਾਣੀ ਤੇ ਬੁਢੇਪਾ ਵੀ ਆ ਜਾਣਾ ਜਿਹਦੇ ਤੇ ਜਿਹਨੂੰ ਅਕਲ ਆ ਗਈ ਉਹ ਬੁਢੇਪੇ ਨੂੰ ਵੀ ਮਾਣ ਸਕਦਾ ਉਹ ਜਵਾਨੀ ਨੂੰ ਵੀ ਮਾਣ ਸਕਦਾ ਬਚਪਨ ਨੂੰ ਵੀ ਮਾਣ ਸਕਦਾ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੇ ਹਰ ਰੰਗ ਚ ਸਾਰੇ ਰੰਗ ਨਹੀਂ ਆਉਂਦੇ ਹਰੀ ਤੇ ਸਾਰੇ ਰੰਗਾਂ ਚ ਹੀ ਫਿਰ ਦਾੜੀ ਹੈ ਨਹੀਂ ਸੀ ਉਹਨੂੰ ਵੀ ਮਾਣ ਲੈਂਦਾ ਹੈਗੀ ਹੈ ਉਹਨੂੰ ਵੀ ਮਾਣ ਲੈਂਦਾ ਹੋ ਸਕਦਾ ਆਵੇ ਹੀ ਤਾਂ ਕਈ ਵਾਰੀ ਬੰਦੇ ਖੋਦੇ ਹੀ ਹੁੰਦੇ ਆ ਦਾੜੀ ਆਉਣੀ ਹੋਈ ਠੀਕ ਆ ਉਹ ਵੀ ਮਤਲਬ ਬੰਦਾ ਉਹਦੇ ਚ ਵੀ ਠੀਕ ਹੈ ਹੈਗੀ ਹੈ ਤਾਂ ਵੀ ਠੀਕ ਹੈਗੀ ਕਿ ਨਹੀਂ ਗੱਲ ਮਤਲਬ ਇੰਨੇ ਹੀ ਹੈ ਨਾ ਸਮਝਣ ਵਾਲਾ ਵੀ ਬੰਦਾ ਮੰਨਣਾ ਸਿੱਖ ਤੇ ਅਕਲ ਜਦੋਂ ਆ ਜਾਏ ਫਿਰ ਹਰ ਰੰਗ ਪਰਵਾਨ ਨੇ ਸਾਰੇ ਰੰਗ ਹਰ ਤਰ੍ਹਾਂ ਦੇ ਰੰਗ ਮੰਨਣੇ ਆ ਜਾਂਦੇ ਤਾਂ ਕਰਕੇ ਅਕਲ ਹੋਵੇ ਸਮਝ ਹੋਵੇ ਜ਼ਿੰਦਗੀ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਤੇ ਗੱਲਾਂ ਨੂੰ ਦਿਮਾਗ 'ਚ ਰੱਖੀਏ ਮਨਾ ਮੇਰਿਆ ਛੱਡ ਜਾਣਾ ਤੇ ਇਸੇ ਕਰਕੇ ਆ ਭਗਤ ਜੀ ਦਾ ਸ਼ਬਦ ਆਉਂਦਾ ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ ਕਹਿੰਦੇ ਤੈਨੂੰ ਮਨਾ ਸ਼ਰਮ ਨਹੀਂ ਆਉਂਦੀ ਇੱਥੇ ਕੁ ਫੜੇ ਹੋਏ ਲਾਜ ਨਾ ਮਰੋ ਕਹੋ ਘਰ ਮੇਰਾ ਕਹਿੰਦੇ ਮੇਰਾ 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 ਅੰਤਲੇ ਵੇਲੇ ਤੇ ਕੁਛ ਵੀ ਨਹੀਂ ਤੇਰਾ ਜਾਣਾ ਕੱਲਿਆਂ ਪੈਂਦਾ ਕੱਲੇ ਆਏ ਆ ਤੇ ਇਸ ਗੱਲ ਦਾ ਖਿਆਲ ਰੱਖੀਏ ਜਿੰਨਾ ਕੁ ਚਿਰ ਹੈਗੇ ਆ ਉਹਦਾ ਸਵਾਦ ਲੈ ਲਈਏ ਆਹ ਸ਼ਬਦ ਸੁਣੋ ਸਾਰੇ ਟਕਾ ਨਾਲ ਸੁਣੋ ਜਿਹੜੇ ਘਰਾਂ 'ਚ ਬੈਠੇ ਹੋ ਬਈ ਪੜੋ
ਲਾਜ ਨਾ ਮਰ ਹੋ ਕਹੋ ਘਰ ਮੇਰੇ अंत की बार अंत की बार नहीं कछ तेरा लाज न मर हो कहो हो कर
ਇਦਾਂ ਦੇ ਸ਼ਬਦ ਜੇ ਰਿਪੀਟ ਕਰਦੇ ਰਹੀਏ ਫੇਰਦੇ ਰਹੀਏ ਸ਼ਬਦ ਮਾਲਾ ਫੇਰਨ ਨਾਲੋਂ ਇਦਾਂ ਦੇ ਸ਼ਬਦ ਫੇਰਦੇ ਰਹੀਏ ਸਾਡੇ ਦਿਮਾਗ 'ਚ ਫਿਰਦੇ ਰਹਿਣ ਤੇ ਪੱਕਾ ਇਹ ਸਾਡੀ ਮੈਂਬਰੀ ਬਣ ਜਾਏ ਯਾਦ ਬਣ ਜਾਏ ਵੀ ਛੱਡ ਛੁੱਟ ਜਾਣਾ ਸਾਰਾ ਕੁਛ ਨਹੀਂ ਨਾਲ ਜਾਣਾ ਜੇ ਆ ਜਿਹੜੀ ਗੱਲ ਆਪਾਂ ਗੋਰਿਆਂ ਨੂੰ ਕਰੀਏ ਵੀ ਤੁਹਾਨੂੰ ਮਹਾਰਾਜ ਦਾ ਇੱਕ ਸ਼ਬਦ ਸੁਣਾਈਏ ਕਬੀਰ ਜੀ ਦਾ ਸ਼ਬਦ ਸੁਣਾਈਏ ਉਹ ਕਹਿਣਗੇ ਤੁਸੀਂ ਸੁਣ ਲਓ ਅਸੀਂ ਤਾਂ ਇੰਨਾ ਮੋਹ ਹੀ ਨਹੀਂ ਕਰਦੇ ਤੁਸੀਂ ਕਰਦੇ ਅਸੀਂ ਥੋੜਾ ਕਰਦੇ ਨਾ ਨਿਆਣਿਆਂ ਨਾਲ ਇੰਨਾ ਕਰਦੇ ਹਾਂ ਨਾ ਘਰਾਂ ਨਾਲ ਕਰਦੇ ਹਾਂ ਤਾਂ ਤੁਸੀਂ ਆ ਜਿਹੜੇ ਚਿੰਬੜੇ ਹੋਏ ਆ ਤੁਹਾਨੂੰ ਸਮਝਣ ਦੀ ਲੋੜ ਆ ਕਰਨਾ ਹੁੰਦਾ ਘਰ ਬਾਰ ਸਭ ਕੁਝ ਬਣਾਈਦਾ ਪਰ ਡਿਟੈਚ ਵੀ ਤੇ ਅਟੈਚ ਦੇ ਨਾਲ ਨਾਲ ਡਿਟੈਚ ਹੋਣਾ ਗੈਪ ਵੀ ਰਵੇ ਦਿਮਾਗ 'ਚ ਇਹ ਵੀ ਰਵੇ ਵੀ ਛੱਡ ਜਾਣਾ ਨਾਲ ਕੁਛ ਨਾ ਆਇਆ ਨਾ ਜਾਣਾ ਸਰੀਰ ਨੇ ਇੱਕ ਦਿਨ ਸੜਨਾ ਹਾੜ ਜਲੇ ਜੈਸੇ ਲੱਕੜੀ ਕਾ ਦੂਲਾ ਕੇਸ ਜਲੇ ਜੈਸੇ ਘਾਸ ਕਾ ਬੂਲਾ ਮਨਾ ਚੇਤਾ ਰੱਖ ਇੱਕ ਦਿਨ ਸਮਾਂ ਆਉਣਾ ਤੇਰੇ ਤੇ ਇਹ ਤਨ ਹੋਏਗੋ ਬਸਮ ਗੀਟੇ
ਤੇਰੇ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ
ਤੇਰਾ ਰਾਤ ਬਣ ਜੂ ਮਨਾ ਹੱਟ ਤਨ ਤੇਰਾ ਰਾਖ ਬਣ ਜੂ ਮਨਾ ਹੱਡਾਂਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਜੂ
ਸਵਾਓ ਹੁਣ ਸਮਾਂ ਹੋ ਗਿਆ ਸੱਤ ਤੋਂ ਉੱਪਰ ਚੱਲਿਆ ਗਿਆ ਟਾਈਮ ਜਿੰਨੇ ਘਰਾਂ ਚ ਬੈਠੇ ਹੋ ਸਭ ਨੂੰ ਬੇਨਤੀ ਹੈ ਇੱਕ ਤੇ ਕੱਲ ਦਾ ਟਾਈਮ ਪੰਜ ਤੋਂ ਸੱਤ ਕੱਲ ਹੈ ਤਿੰਨ ਤਰੀਕ ਚਾਰ ਦਾ ਹਰ ਮਹੀਨੇ ਸ਼ਨੀਵਾਰ ਦਾ ਦੀਵਾਨ ਹੁੰਦਾ ਐਦਕੀ ਨਹੀਂ ਹੋਣਾ ਉਹਦਾ ਟਾਈਮ ਸੱਤ ਤੋਂ ਨੌ ਘਰਾਂ ਚ ਬਹਿ ਕੇ ਸੁਣ ਲਓ ਸ਼ਨੀਵਾਰ ਦਾ ਵੀ ਤੇ ਐਤਵਾਰ ਦਾ ਵੀ ਸੱਤ ਤੋਂ ਨੌ ਕੱਲ ਦਾ ਟਾਈਮ ਪੰਜ ਤੋਂ ਲੈ ਕੇ ਸੱਤ ਵਜੇ ਤੱਕ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਘਰਾਂ ਚ ਵੇਖਦੇ ਹੋ ਜਿਹੜੇ ਰਿਸ਼ਤੇਦਾਰ ਮਿੱਤਰ ਦੋਸਤ ਉਹਨਾਂ ਨੂੰ ਵੀ ਦੱਸ ਦਿਆ ਕਰੋ ਯੂਟਿਊਬ ਚੈਨਲ ਦਾ ਲਿੰਕ ਭੇਜ ਦਿਆ ਕਰੋ ਜਾਂ ਫੇਸਬੁੱਕ ਤੇ ਦੱਸ ਦਿਆ ਕਰੋ ਤਾਂ ਜੋ ਹੋਰ ਵੀ ਸਾਰੇ ਸੁਣ ਸਕਣ ਤੇ ਰਲ ਮਿਲ ਕੇ ਇੱਕ ਬਚਾਅ ਵੀ ਰੱਖਿਓ ਇੰਨੇ ਦਿਨ ਘਰਾਂ ਚ ਰਹੇ ਆ ਹੋਰ ਅਗਲੇ ਦਿਨਾਂ ਚ ਵੀ ਘਰਾਂ ਚ ਰਹੋ ਬਹੁਤ ਬਹੁਤ ਧਿਆਨ ਰੱਖਣ ਦੀ ਇਸ ਵੇਲੇ ਲੋੜ ਹੈ ਜੇ ਆਪਣੀ ਹੀ ਆਰਮੀ ਨੂੰ ਆਪਣੀ ਕੰਟਰੀ ਦੇ ਵਾਸਤੇ ਹੀ ਵਰਤਿਆ ਜਾ ਰਿਹਾ ਹੈ ਤੇ ਸਮਝ ਲਓ ਵੀ ਕਿੱਡਾ ਖਤਰਨਾਕ ਹੋਣਾ ਸਮਾਂ ਆਰਮੀ ਦੂਜੇ ਦੇਸ਼ਾਂ ਨਾਲ ਲੜਨ ਲਈ ਹੈ ਪਰ ਅੱਜ ਸਾਡੀ ਆਰਮੀ ਸਾਨੂੰ ਹੀ ਅੰਦਰ ਵੜ ਰਹੀ ਹੈ ਦਾ ਮਤਲਬ ਕਿੱਡਾ ਖਤਰਾ ਕਿੱਡਾ ਦੁਸ਼ਮਣ ਹੈ ਇਹ ਰੋਗ ਜਿਹੜਾ ਮਨੁੱਖਤਾ ਦਾ ਕਿੱਡਾ ਰੋਗ ਪੈਰੀ ਹੈ ਵੀ ਆਰਮੀ ਤੱਕ ਵੀ ਵਰਤਣੀ ਪੈ ਰਹੀ ਆਰਮੀ ਨੂੰ ਲਾਉਣਾ ਪੈ ਰਿਹਾ ਇਸ ਕਰਕੇ ਸਾਰੇ ਹੀ ਖਿਆਲ ਰੱਖੋ ਘਰਾਂ ਚ ਰਹੋ ਮੇਲ ਜੋਲ ਬਿਲਕੁਲ ਬੰਦ ਕਰਕੇ ਰੱਖੋ ਕਿਸੇ ਨਾਲ ਆਪਣਾ ਇਹਦਾ ਇਹੀ ਬਚਾਅ ਹੈ ਸੋ ਇਹਦਾ ਬਚਾਅ ਆਪ ਹੀ ਕਰਨਾ ਪੈਣਾ ਰੱਬ ਸਾਡੇ ਵਿੱਚ ਹੈ ਤੇ ਬਚਾਅ ਵੀ ਸਾਨੂੰ ਆਪ ਹੀ ਕਰਨਾ ਜੇ ਉਹ ਸਾਡੇ ਵਿੱਚ ਹੈ ਕਰਨਾ ਸਾਰਾ ਕੁਛ ਆਪ ਹੀ ਪੈਣਾ ਤੇ ਬਚਾਅ ਵੀ ਆਪ ਹੀ ਕਰਨਾ ਪੈਣਾ ਸੋ ਇਸ ਗੱਲ ਦਾ ਖਿਆਲ ਰੱਖਿਓ ਕੱਲ ਪਰਸੋਂ ਚੌਥ ਤਿੰਨੇ ਦਿਨ ਆਪਾਂ ਇਸੇ ਤਰ੍ਹਾਂ ਲਾਈਵ ਗੱਲਬਾਤ ਕਰਦੇ ਰਹਾਂਗੇ ਸਾਰਿਆਂ ਦਾ ਧੰਨਵਾਦ ਲਓ ਹੁਣ ਆਪਾਂ ਸਲੋਕ ਪੜ੍ਹ ਲਈਏ ਫਿਰ ਨਾਲ ਦੀ ਨਾਲ ਸਮਾਪਤੀ ਕੱਲ ਨੂੰ ਫਿਰ ਪੰਜ ਵਜੇ ਮਿਲਾਂਗੇ ਸ਼ਾਮ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂ ਜਿੰਨੀ ਨਾਮ ਤਿਆ ਗਏ ਸਕਤ ਨਾਨਕ ਤੇ ਮੁਖ ਉਜਲੇ ਛੁੱਟੀ ਨਾ ਨਾਨਕ ਤੇ ਮੁਖ ਉਜਲੇ ਛੁੱਟੀ ਨਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ